ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਆਪ ਸਭ ਦੇ ਵਿਹੜੇ ਦੇ ਵਿੱਚ ਤੁਹਾਡਾ ਹੋਸਟ ਅਮਨਦੀਪ ਸਿੱਧੂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ ਔਰ ਖੁਸ਼ੀਆਂ ਖੇੜਿਆਂ ਦੇ ਵਿੱਚ ਆਨੰਦ ਮਾਣ ਰਹੇ ਹੋਵੋਗੇ। ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ 20 ਤਰੀਕ ਹੈ, 9:02 ਸੁਬਾਹ ਦੇ ਹੋ ਗਏ ਨੇ ਤੇ ਸ਼ਨਿਚਰਵਾਰ ਆਸਟ੍ਰੇਲੀਆ ਦੇ ਵਿੱਚ ਚੜ੍ਹ ਚੁੱਕਾ ਹੈ ਪਰ ਡੇਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ, ਇਸ ਕਰਕੇ ਬ੍ਰਿਸਬਨ 1 ਘੰਟਾ ਪਿੱਛੇ ਹੈ, ਉਥੇ 8:02 ਹੋਏ ਨੇ। ਐਡਲੇਡ ਦੇ ਵਿਚ 8:32, ਪਰਥ ਦੇ ਵਿਚ 6:02 ਸੁਬਾਹ ਦੇ। ਭਾਰਤ ਦੇ ਵਿਚ ਵੱਡਾ ਤੜਕਾ 3:32 ਹੋਏ ਨੇ ਔਰ ਡਬਈ ਦੇ ਵਿਚ 2:02। ਲੰਡਨ ਦੇ ਵਿਚ ਹਜੇ ਪਿਛਲੀ ਤਰੀਕ ਹੀ ਚੱਲ ਰਹੀ ਹੈ, ਯਾਨੀ ਕਿ ਸ਼ੁੱਕਰਵਾਰ ਰਾਤ ਦੇਰ ਹੋ ਚੁੱਕੀ ਹੈ, 11:02 ਰਾਤ ਨੂੰ ਔਰ ਸ਼ੁੱਕਰਵਾਰ ਦੀਆਂ ਸ਼ਾਮਾਂ ਢਲ ਰਹੀਆਂ ਨੇ। ਨਿਊਯਾਰਕ ਤੇ ਟੋਰਾਂਟੋ ਦੇ ਵਿਚ 6:03 ਤੇ ਲਾਸ ਏਂਜਲਸ ਤੇ ਵੈਨਕੂਵਰ ਸਰੀ ਦੇ ਵਿਚ 3:03 ਦੁਪਹਿਰ ਦੇ ਹੋਏ ਨੇ। ਅੱਜ ਦੇ ਪ੍ਰੋਗਰਾਮ ਚ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਸ਼ਾਮਲ ਹੋਣਗੇ ਥੋੜੀ ਦੇਰ ਬਾਅਦ। ਬਹੁਤ ਸਾਰਾ ਅੱਜ ਚਿੰਤਨ ਕਰਾਂਗੇ ਅਸੀਂ, ਗੱਲਾਂ ਬਾਤਾਂ ਕਰਾਂਗੇ, ਬੜੇ ਮਸਲੇ ਚੱਲ ਰਹੇ ਨੇ ਦੁਨੀਆਂ ਦੇ ਵਿਚ, ਉਨ੍ਹਾਂ ਦੇ ਬਾਰੇ ਵੀ ਆਪਾਂ ਖੁਲਾਸੇ ਕਰਾਂਗੇ। ਤੁਹਾਡੇ ਵਿਚਾਰ ਸਾਡੇ ਵਿਚਾਰ ਸਾਂਝੇ ਬਣ ਕੇ ਕੁਛ ਨਾ ਕੁਛ ਗਿਆਨ ਕੱਢਣਗੇ ਜ਼ਰੂਰ, ਮੈਨੂੰ ਪੂਰੀ ਉਮੀਦ ਹੈ ਅਸੀਂ ਵੀ ਕੁਝ ਸਿੱਖਾਂਗੇ। ਇਸ ਤੋਂ ਇਲਾਵਾ ਮੌਸਮ ਵੀ ਤੁਹਾਡੇ ਨਾਲ ਸਾਂਝਾ ਕਰਨਾ, ਖਬਰਾਂ ਵੀ ਸਾਂਝੀਆਂ ਕਰਨੀਆਂ, ਸੋਹਣੇ ਸੋਹਣੇ ਗੀਤ ਵੀ ਲਾਉਣੇ ਆ ਤੇ ਸ਼ੁਰੂ ਦੇ ਵਿਚ ਅਸੀਂ ਪ੍ਰੋਗਰਾਮ ਚ ਇਕ ਵਿਚਾਰ ਵੀ ਕਰਦੇ ਹੁੰਦੇ ਆ, ਜੋ ਮੇਰੇ ਦਿਲ ਦੀਆਂ ਗੱਲਾਂ ਹੁੰਦੀਆਂ, ਸਾਡੇ ਦਿਲ ਦੀਆਂ ਗੱਲਾਂ ਹੁੰਦੀਆਂ ਅਸੀਂ ਸਾਂਝੀਆਂ ਕਰੀਦੀਆਂ, ਖਾਸ ਕਰਕੇ ਚੰਗੇ ਵਿਚਾਰਾਂ ਤਹਿਤ। ਕੋਈ ਡੂੰਘੀ ਗੱਲ ਹੋਵੇ ਤਾਂ ਆਪਾਂ ਜ਼ਰੂਰ ਸਾਂਝੀ ਕਰੀਦੀ ਆ। ਅੱਜ ਦੀ ਇਕ ਮੰਦਭਾਗੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਕੱਲ ਦੁਸਹਿਰੇ ਦੇ ਦਿਨ ਹੋਣ ਕਰਕੇ ਬਹੁਤ ਸਾਰੇ ਥਾਵਾਂ ਦੇ ਉੱਤੇ ਰਾਵਣ ਨੂੰ ਸਾੜਿਆ ਗਿਆ ਤੇ ਇਹੋ ਹੀ ਇਕ ਘਟਨਾਕ੍ਰਮ ਦੇ ਦੌਰਾਨ ਬਹੁਤ ਸਾਰੀਆਂ ਮੌਤਾਂ ਹੋਈਆਂ ਨੇ ਅੰਮ੍ਰਿਤਸਰ ਸਾਹਿਬ ਦੇ ਵਿਚ। ਉਥੇ ਰੇਲ ਗੱਡੀ ਦੇ ਹੇਠਾਂ ਬਹੁਤ ਲੋਕ ਆਏ ਨੇ, ਇਸ ਦੇ ਬਾਰੇ ਅਸੀਂ ਡਿਟੇਲ ਚ ਗੱਲ ਕਰਾਂਗੇ ਥੋੜੀ ਦੇਰ ਬਾਅਦ, ਪਰ ਬਹੁਤ ਹੀ ਮੰਦਭਾਗੀ ਖਬਰ ਹੈ, ਜਾਨਾਂ ਦਾ ਜਾਣਾ। ਸੋ ਦੋਸਤੋ, ਅੱਜ ਅਸੀਂ ਥੋੜੀ ਜਿਹੀ ਦੁਸਹਿਰੇ ਬਾਰੇ ਗੱਲ ਕਰਾਂਗੇ ਕਿ ਅਸੀਂ ਰਮਾਇਣ ਪੜ੍ਹਦੇ ਹਾਂ, ਰਮਾਇਣ ਸੁਣਦੇ ਹਾਂ, ਦੇਖੀ ਵੀ ਹੈ ਤੇ ਅਸੀਂ ਉਸ ਨੂੰ ਕਿਸ ਨਜ਼ਰੀਏ ਤੋਂ ਲੈਂਦੇ ਹਾਂ, ਕਿਸ ਐਂਗਲ ਤੋਂ ਅਸੀਂ ਉਸ ਨੂੰ ਦੇਖਦੇ ਹਾਂ ਤੇ ਸਾਨੂੰ ਕਿੰਨੀ ਕੁ ਸਮਝ ਆਈ ਹੈ ਉਹਦੇ ਵਿੱਚੋਂ। ਕੀ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਹੁਣ ਦੇ ਅੱਜ ਕੱਲ ਦੇ ਟੀਵੀ ਸੀਰੀਅਲ ਨਹੀਂ ਸੀ ਹੁੰਦੇ, ਘਰ ਘਰ ਕੀ ਕਹਾਣੀ ਨਹੀਂ ਸੀ ਹੁੰਦੀ ਜਾਂ ਗੇਮਸ ਆਫ ਥਰੋਨ ਨਹੀਂ ਸੀ ਚੱਲਦਾ ਹੁੰਦਾ, ਤਾਂ ਕੀ ਇਹ ਸਿਰਫ ਉਦੋਂ ਦੀ ਐਂਟਰਟੇਨਮੈਂਟ ਵਾਸਤੇ ਇੱਕ ਸੀਰੀਅਲ ਟਾਈਪ ਕਹਾਣੀਆਂ ਬਣਾਈਆਂ ਹੋਈਆਂ ਸੀ ਜਾਂ ਇਹਦੇ ਵਿੱਚ ਕੋਈ ਗਿਆਨ ਦੀ ਗੱਲ ਸੀ ਜਾਂ ਕੋਈ ਡੂੰਘੀਆਂ ਗੱਲਾਂ ਸੀ ਜਾਂ ਵੈਸੇ ਟਾਈਮ ਪਾਸ ਕਰਨ ਦੀਆਂ ਗੱਲਾਂ ਸੀ। ਦੋਸਤੋ, ਜਿੱਥੇ ਤੱਕ ਮਤਲਬ ਨਜ਼ਰੀਏ ਦੀ ਗੱਲ ਹੈ, ਹਰ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਹੈ। ਜਿਸ ਤਰ੍ਹਾਂ ਅਸੀਂ ਇੱਕ ਬੜੀ ਸਿੰਪਲ ਆਮ ਸਧਾਰਨ ਐਗਜ਼ਾਮਪਲ ਦੇਈ ਦੀ ਹੈ ਕਿ ਇੱਕ ਗਲਾਸ ਦੇ ਵਿੱਚ ਪਾਣੀ ਅੱਧਾ ਹੈ, ਅੱਧਾ ਗਲਾਸ ਪਾਣੀ ਦਾ ਭਰਿਆ ਹੋਇਆ ਜਾਂ ਖਾਲੀ ਹੈ, ਉਹ ਦੇਖਣ ਵਾਲੇ ਨਜ਼ਰੀਏ ਤੇ ਕਿ ਉਹ ਕੀ ਸੋਚਦਾ ਹੈ ਕਿ ਗਲਾਸ ਅੱਧਾ ਭਰਿਆ ਹੈ ਜਾਂ ਅੱਧਾ ਖਾਲੀ ਹੈ। ਇਸੇ ਹੀ ਤਰ੍ਹਾਂ ਜਿਹੜੇ ਜ਼ਿੰਦਗੀ ਦੇ ਨਜ਼ਰੀਏ ਆ, ਉਹ ਵੱਖਰਾ ਵੱਖਰਾ ਨਜ਼ਰੀਆ ਹੁੰਦਾ। ਕਿਸੇ ਦਾ ਇੰਟਲੈਕਟ ਲੈਵਲ, ਕਿਸੇ ਦਾ ਬੌਧਿਕ ਲੈਵਲ ਕੁਛ ਹੁੰਦਾ ਤੇ ਕਿਸੇ ਦਾ ਕੁਛ ਹੁੰਦਾ, ਸਾਰੇ ਇੱਕੋ ਬਰਾਬਰ ਨਹੀਂ ਹੁੰਦੇ। ਹੁਣ ਕਈ ਸਿਆਣੇ ਪੁਰਖ ਹੁੰਦੇ ਨੇ, ਉਹਨਾਂ ਨੇ ਤਜਰਬਾ ਕੱਢਿਆ ਹੁੰਦਾ, ਉਹ ਉਸੇ ਹੀ ਗੱਲ ਨੂੰ ਹੋਰ ਤਰ੍ਹਾਂ ਦੇਖਦੇ ਨੇ, ਤੇ ਕਈ ਸਾਡੇ ਵਰਗੇ ਹੁੰਦੇ ਨੇ ਅਣਜਾਣ, ਉਹ ਛੇਤੀ ਭੜਕ ਪੈਂਦੇ ਨੇ, ਉਹ ਛੇਤੀ ਆਪਣੀ ਪ੍ਰਤੀਕਿਰਿਆ ਦਿੰਦੇ ਨੇ, ਉਹ ਉਸ ਨੂੰ ਹੋਰ ਐਂਗਲ ਨਾਲ ਦੇਖਦੇ ਨੇ। ਸੋ ਇਹੀ ਜਿਹੜੇ ਸਾਡੇ ਧਾਰਮਿਕ ਵਿਸ਼ੇ ਨੇ, ਧਾਰਮਿਕ ਗ੍ਰੰਥ ਨੇ, ਕਥਾਵਾਂ ਨੇ, ਉਹਨਾਂ ਨੂੰ ਕੋਈ ਤਾਂ ਇਤਿਹਾਸਕ ਪੱਖ ਤੋਂ ਦੇਖ ਰਿਹਾ ਹੈ ਕਿ ਕੋਈ ਦੇਖ ਰਿਹਾ ਵੀ ਐਂਟਰਟੇਨਮੈਂਟ ਦੇ ਸਾਧਨ ਸੀ। ਕੋਈ ਕਹਿੰਦਾ ਮੈਂ ਮੰਨਦਾ ਹੀ ਨਹੀਂ, ਕੋਈ ਕਹਿੰਦਾ ਮੈਂ ਬਹੁਤ ਜ਼ਿਆਦਾ ਮੰਨਦਾ, ਤੁਸੀਂ ਇੱਕ ਅੱਖਰ ਵੀ ਨਹੀਂ ਕਹਿ ਸਕਦੇ ਇਹਦੀ ਸ਼ਾਨ ਦੇ ਖਿਲਾਫ, ਔਰ ਕੋਈ ਇਹ ਵੀ ਕਹਿ ਰਿਹਾ ਕਿ ਤੁਸੀਂ ਇਹਦੀ ਪੜਚੋਲ ਵੀ ਨਹੀਂ ਕਰ ਸਕਦੇ, ਔਰ ਕੋਈ ਉਹਦੇ ਵਿੱਚੋਂ ਅਰਕ ਲੱਭ ਲੈਂਦਾ ਆ, ਕੋਈ ਉਹਦੇ ਵਿੱਚੋਂ ਅਸਲੀ ਛੁਪਿਆ ਹੋਇਆ ਗਿਆਨ ਵੀ ਲੱਭ ਲੈਂਦਾ, ਉਹ ਕਹਿੰਦਾ ਵੀ ਇਹਦੇ ਵਿੱਚ ਤਾਂ ਗਿਆਨ ਹੀ ਛੁਪਿਆ ਹੋਇਆ। ਸੋ ਹਰ ਬੰਦੇ ਦਾ ਵੱਖਰਾ ਵੱਖਰਾ ਨਜ਼ਰੀਆ ਹੈ। ਸੋ ਦੁਸਹਿਰੇ ਦੀ ਰਮਾਇਣ ਦੀ ਗੱਲ ਕਰਦੇ ਹਾਂ। ਸੋ ਦੁਸਹਿਰਾ ਇੱਕ ਬੜਾ ਹੀ ਅਹਿਮ ਤਿਉਹਾਰ ਹੈ ਆਪਣਾ, ਤੇ ਇਸ ਦਿਨ ਇੱਦਾਂ ਸੀਗੀ ਕਿ ਜਿਹੜਾ ਜੱਦੋਜਹਿਦ ਲੜਾਈ ਸੀ ਉਹ ਖਤਮ ਹੋਈ ਸੀ, ਜਿੱਤੇ ਸੀ ਰਾਮ, ਤੇ ਸੀਤਾ ਜਿਹੜੀ ਸੀ ਉਹ ਰਾਵਣ ਦੇ ਚੁੰਗਲ ਤੋਂ ਛੁਡਾਈ ਸੀ। ਇਹ ਇਹਦੀ ਨਟਸ਼ੈਲ ਸਮਰੀ ਆ। ਹੁਣ ਇਹਦੇ ਵਿੱਚ ਇਤਿਹਾਸਕ ਪੱਖ ਨੇ ਜਿਹੜੇ ਆਪਾਂ ਦੇਖਦੇ ਨੇ, ਕਿਉਂਕਿ ਬਿੰਬ ਜੋੜੇ ਗਏ ਨੇ, ਪਰ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਇਹ ਸਾਰਾ ਕੁਝ ਦੇਖੀਏ ਤਾਂ ਰਾਮ, ਸਾਰਿਆਂ ਨੂੰ ਵੱਧ ਅੱਖਰ ਰਾਮ ਆਇਆ, ਤੇ ਉਹਦੇ ਵਿੱਚ ਰਾਵਣ ਦਾ ਜ਼ਿਕਰ ਵੀ 5-6 ਵਾਰੀ ਆਇਆ, ਆਉਣਾ ਹੀ ਆ, ਕਿਉਂਕਿ ਉਹ ਇੱਕ ਅਧਿਆਤਮਕ ਕਰੈਕਟਰ ਹੈ ਰਾਵਣ, ਸਾਡੇ ਅੰਦਰ ਜਿਹੜਾ ਛੁਪਿਆ ਹੋਇਆ ਰਾਵਣ ਹੈ, ਜਾਂ ਛੁਪਿਆ ਹੋਇਆ ਜਿਹੜਾ ਕਰੋਪ ਹੈ ਜਾਂ ਸਾਡੀ ਨੈਗੇਟਿਵਿਟੀ ਹੈ ਉਹ ਰਾਵਣ ਹੈ, ਤੇ ਜਦੋਂ ਅਸੀਂ ਪੋਜ਼ਿਟਿਵਿਟੀ ਸਾਡੀ ਜਿਹੜੀ ਰਾਮ ਹੈ ਉਹ ਨੈਗੇਟਿਵਿਟੀ ਦੇ ਉੱਤੇ ਜਿੱਤ ਪਾ ਲੈਂਦੀ ਹੈ ਤਾਂ ਸਾਡੀ ਸੁਰਤ ਉੱਥੋਂ ਛੁੱਟ ਜਾਂਦੀ ਹੈ, ਵੀ ਫੀਲ ਰਿਲੈਕਸ, ਅਸੀਂ ਸਟ੍ਰੈਸ ਫਰੀ ਹੋ ਜਾਂਦੇ ਹਾਂ। ਬਸ ਇਹੀ ਰਮਾਇਣ ਹੈ ਸਾਡੇ ਅੰਦਰ ਦੀ, ਤੇ ਉਹ ਹੁੰਦੇ ਕਦੋਂ ਅਸਲੀ, ਜਦੋਂ ਸਾਡੇ ਅੰਦਰ ਨਾਮ ਪ੍ਰਗਟ ਹੁੰਦਾ, ਨਾਮ ਨੂੰ ਹੀ ਰਾਮ ਕਿਹਾ ਗਿਆ ਹੈ। ਸੋ ਰਾਵਣ ਜਿਹੜਾ ਆ ਉਹ 10 ਦਾ ਮਤਲਬ ਹੁੰਦਾ ਜੀ, ਦੁਸਹਿਰੇ ਦਾ ਮਤਲਬ ਹੁੰਦਾ 10 ਹਰਾ, 10 ਦਾ ਹਰ ਜਾਣਾ। 10 ਕੀ ਆ, ਸਾਡੇ ਜਿਹੜੇ 10 ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਹੋਰ ਜਿਹੜੇ 5 ਐਬ ਨੇ ਉਹ ਵੀ ਆ। ਇੱਕ ਜੇ ਆਪਾਂ ਸਰੀਰਕ ਪੱਖ ਤੇ ਦੇਖੀਏ ਤਾਂ ਜਿਹੜੇ ਹੇਠਲੇ ਚੱਕਰ 2 ਨੇ ਉਹਨਾਂ ਦਾ ਜੋੜ 6+4=10 ਬਣਦਾ ਹੈ। ਸੋ ਉਹ 10 ਦਾ ਹਾਰ ਜਾਣਾ, ਸਾਡੀ ਸੁਰਤ ਸਾਡੇ ਹੇਠਾਂ ਵਾਲੇ ਚੱਕਰਾਂ ਚੋਂ, ਖਾਣ ਪੀਣ ਕਾਮ ਦੇ ਵਿੱਚੋਂ ਚੱਕਰਾਂ ਚੋਂ ਨਿਕਲ ਕੇ ਜਦੋਂ ਉਹਨਾਂ ਤੇ ਕਾਬੂ ਪਾ ਲੈਂਦੇ ਹਾਂ ਅਸੀਂ, ਉਹਨੂੰ ਕਹਿੰਦੇ ਆ ਕਿ 10 ਹਰਾ। ਸਾਡੀ ਸੁਰਤ ਉਹਦੇ ਵਿੱਚੋਂ ਹੁਣ ਆਜ਼ਾਦ ਹੋ ਗਈ ਹੈ ਤੇ ਹੁਣ ਇਹਨੇ ਚਾਲੇ ਪਾਣੇ ਨੇ ਹਿਰਦੇ ਵੱਲ ਨੂੰ। ਹਿਰਦਾ ਕੀ ਹੈ? ਅਯੋਧਿਆ। ਸੋ ਇਹ ਡੂੰਘੀਆਂ ਰਮਜ਼ਾਂ ਜਿਹੜੀਆਂ ਰਮਾਇਣ ਦੀਆਂ ਨੇ। ਸੋ ਰਾਮ ਨਾਮ ਹੈ, ਜਿਹੜਾ ਦੁਸਹਿਰਾ ਆ ਉਹ ਟਾਈਮ ਹੈ ਜਦੋਂ ਰਾਮ ਸਾਡੀ ਸੁਰਤ ਨੂੰ ਛਡਾਉਂਦਾ ਆ 10 ਨੂੰ ਹਰਾ ਕੇ। ਤੇ ਸੀਤਾ ਕੌਣ ਹੈ? ਸੀਤਾ ਸਾਡੀ ਹੈਗੀ ਸੁਰਤ, ਆਤਮਾ ਦਾ ਬਿੰਬ, ਜਿਹੜੀ ਸਾਡੀ ਸੁਰਤ ਸਾਡੀ ਫਸੀ ਹੋਈ ਹੈ ਨਾ ਖਾਣ ਪੀਣ। ਤੁਸੀਂ ਵੀ ਨੋਟ ਕਰੋ ਕਿ ਇੱਕ ਠੰਡੇ ਦਿਮਾਗ ਨਾਲ ਸੋਚੋ ਕਿ ਸਾਡੀ ਸੁਰਤ ਹੈ ਕਿੱਥੇ। ਬਸ ਅਸੀਂ ਉਹ ਕੰਮ ਤੇ ਜਾਈਏ, ਅਸੀਂ ਇੰਨੇ ਪੈਸੇ ਚੱਕ ਲਈਏ, ਜਾਂ ਅਸੀਂ ਆਹ ਖਾ ਲਈਏ, ਅੱਜ ਅਸੀਂ ਉਹ ਖਾ ਲਈਏ, ਸਾਡੇ ਕੋਲ ਆਹ ਹੋਵੇ, ਸਾਡੇ ਕੋਲ ਉਹ ਹੋਵੇ, ਅਸੀਂ ਉੱਥੇ ਘੁੰਮਣ ਜਾਣਾ ਆ, ਅਸੀਂ ਉਹਨੇ ਸਾਨੂੰ ਆਹ ਕਹਿਤਾ, ਸਾਨੂੰ ਉਹਨੇ ਉਹ ਕਹਿਤਾ, ਗੁੱਸੇ ਹੋ ਗਏ ਅਸੀਂ। ਤੁਸੀਂ ਥੋੜਾ ਆਪਾਂ ਸਾਰੇ ਬੈਠੀਏ ਸੋਚੀਏ, ਸਾਡੀ ਸੁਰਤ ਇਹਨਾਂ ਕੰਮਾਂ ਚ ਹੀ ਰਹਿੰਦੀ ਹੈ ਨਾ। ਇਹੀ 10 ਹੈ, ਇਹ ਸਾਡੀ ਸੁਰਤ ਹੇਠਾਂ ਵਾਲੇ ਚੱਕਰਾਂ ਚ ਫਸੀ ਹੋਈ ਹੈ, ਖਾਣ ਪੀਣ ਦੇ ਚ, ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਚ ਫਸੀ ਹੋਈ ਹੈ। ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਫਿਰ ਇਹਨਾਂ ਤੋਂ ਆਪਾਂ ਛੁਟਕਾਰਾ ਪਾ ਲੈਂਦੇ ਹਾਂ। ਉਹਨੂੰ ਦੁਸਹਿਰਾ ਕਹਿੰਦੇ ਆ, ਜਿੱਦਣ ਅਸੀਂ ਜਿੱਤ ਲਿਆ ਨਾ ਆਪਣੇ ਇਹ 10 ਨੂੰ, ਉਸ ਦਿਨ ਨੂੰ ਦੁਸਹਿਰਾ ਕਹਿੰਦੇ, ਤੇ ਉਹ ਤੋਂ ਬਾਅਦ ਫਿਰ ਦੀਵਾਲੀ ਵੀ ਆਏਗੀ, ਰੋਸ਼ਨੀ ਮਿਲੇਗੀ ਤੁਹਾਨੂੰ ਉੱਪਰ ਹਿਰਦੇ ਵਿੱਚ। ਸੋ ਇਹ ਸੀ ਦੁਸਹਿਰੇ ਦੀਆਂ ਗੱਲਾਂ ਤੇ ਗੁਰਬਾਣੀ ਦੀ। ਹੁਣ ਤੁਹਾਨੂੰ ਮੈਂ ਥੋੜੀ ਸੁਣਾਉਣਾ ਕਿ ਚਲੋ ਇਹ ਮੈਂ ਤੁਹਾਨੂੰ ਅਸਲ ਚ ਅਮਰੀਕ ਸਿੰਘ ਫਲੋਰਾ ਭਾਜੀ ਨੂੰ ਆਲਣ ਦਿਓ, ਉੱਥੇ ਫਿਰ ਆਪਾਂ ਇੱਕ ਟੌਪਿਕ ਵੀ ਕਰਾਂਗੇ ਕਿ ਤੁਸੀਂ ਦੇਖਿਆ ਹੋਣਾ ਕਿ ਅਕਸਰ ਫੇਸਬੁੱਕ ਤੇ ਜਦੋਂ ਵੀ ਕੋਈ ਤਿਉਹਾਰ ਆਉਂਦਾ, ਖਾਸ ਕਰਕੇ ਹਿੰਦੂ ਤਿਉਹਾਰ ਆਉਂਦਾ, ਤਾਂ ਸਾਡੇ ਭਾਈ ਜਿਹੜੇ ਨੇ ਨਾ, ਸਿੱਖ ਭਾਈ ਨੇ, ਆਪਣੇ ਆਪ ਨੂੰ ਕਹਿੰਦੇ ਆ ਸਿੱਖ ਭਾਈ, ਉਹ ਜਿਉਂ ਉਹ ਜਿਹੜਾ ਟੋਲਾ ਆ ਲੱਗਦਾ ਆ ਨਿੰਦਣ, ਜਦੋਂ ਤੁਹਾਡਾ ਲੈਣ ਦੇਣ ਹੀ ਹੈ ਨੀ, ਵਾਈ ਆਰ ਯੂ ਡੂਇੰਗ ਇਟ ਰਾਈਟ? ਆਪਾਂ ਗੱਲ ਕਰਾਂਗੇ ਇਹਦੇ ਬਾਰੇ, ਤੇ ਆਪਾਂ ਨੂੰ ਗੁਰਬਾਣੀ ਦੀ ਰੋਸ਼ਨੀ ਚ ਦੇਖਾਂਗੇ ਕਿ ਜਿਹੜੇ ਸਿੱਖ, ਮੈਂ ਬਾਕੀਆਂ ਦੀ ਨਹੀਂ ਗੱਲ ਕਰਾਂਗਾ, ਮੁਸਲਮਾਨਾਂ ਦੀ ਨਹੀਂ ਗੱਲ ਕਰਾਂਗਾ, ਜਿਹੜੇ ਸਿੱਖ ਰਾਮ ਨੂੰ ਭੰਡ ਰਹੇ ਨੇ, ਹਨੁਮਾਨ ਨੂੰ ਭੰਡ ਰਹੇ ਨੇ, ਜਾਂ ਰਾਵਣ ਨੂੰ ਮਹਾਤਮਾ ਜਾਂ ਮਹਾਨ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ, ਉਨ੍ਹਾਂ ਦੇ ਗੁਰੂ ਕੀ ਕਹਿ ਰਹੇ ਨੇ? ਸਾਡੇ ਜਾਣੀ ਕਿ ਮੈਂ ਵੀ ਸਿੱਖ ਹਾਂ, ਸਾਡੇ ਗੁਰੂ ਇਨ੍ਹਾਂ ਕਰੈਕਟਰਾਂ ਬਾਰੇ ਕੀ ਕਹਿ ਰਹੇ ਨੇ, ਆਪਾਂ ਇਹਦੀ ਗੱਲ ਕਰਾਂਗੇ। ਸੋ ਉਹ ਅਮਰੀਕ ਸਿੰਘ ਫਲੋਰਾ ਭਾਜੀ ਨੂੰ ਆ ਲੈਂਦੇ, ਤਾਂ ਫੇਰ ਆਪਾਂ ਦੱਸਦੇ ਹਾਂ ਕਿ ਜਿਹੜਾ ਇੱਕ ਟੋਲਾ ਸਰਗਰਮ ਹੈ ਫੇਸਬੁੱਕ ਤੇ, ਉਹ ਕੀ ਕਹਿ ਰਿਹਾ ਤੇ ਸਾਡੇ ਗੁਰੂ ਕੀ ਕਹਿ ਰਹੇ ਨੇ, ਤੇ ਫਿਰ ਤੁਸੀਂ ਆਪੇ ਡਿਸਾਈਡ ਕਰ ਲਿਓ ਕਿ ਉਹ ਜਿਹੜੇ ਸਿੱਖ ਨੇ ਆਪਣੇ ਗੁਰੂ ਦੀ ਕਿੰਨੀ ਕੁ ਸੇਧ ਲੈ ਰਹੇ ਨੇ। ਹੋ ਸਕਦਾ ਲੈ ਵੀ ਰਹੇ ਹੁਣ, ਸਾਨੂੰ ਨਾ ਪਤਾ ਹੋਵੇ, ਪਰ ਆਪਾਂ ਗੁਰਬਾਣੀ ਦੀ ਰੋਸ਼ਨੀ ਚ ਦੇਖਾਂਗੇ ਥੋੜਾ ਜਿਹਾ ਉਹਨੂੰ। ਤੇ ਇੱਕ ਇਹ ਵੀ ਅੱਜ ਦਾ ਮਸਲਾ ਹੈ, ਤੇ ਸਾਡੇ ਨਾਲ ਸੁਨੇਹੇ ਵੀ ਸਾਂਝੇ ਕਰਦੇ ਨੇ ਬਹੁਤ ਸਾਰੇ ਸੱਜਣ ਮਿੱਤਰ, ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਅਮਨ ਧਾਲੀਵਾਲ, ਸੱਤੀ ਸਿੰਘ, ਗੌਰਵ ਸ਼ਰਮਾ, ਹਰਜਿੰਦਰ ਸਿੰਘ ਘੁੰਮਣ ਵੀ ਆ ਗਏ ਨੇ, ਰੁਪਿੰਦਰ ਗਿੱਲ ਵੀ ਆ ਗਏ ਨੇ, ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਵੀ ਆ ਗਏ ਨੇ, ਤੇ ਸਾਰਿਆਂ ਨੇ ਫਤਿਹ ਬੁਲਾਈ ਆ। ਤੇ ਦਲਜੀਤ ਸਿੰਘ ਭਾਜੀ ਕਹਿੰਦੇ ਨੇ ਕਿ ਸਕਸੈਸ ਵਿਦ ਨੈਗੇਟਿਵ ਐਟੀਚਿਊਡ ਇਜ਼ ਕਾਲਡ ਲੱਕ, ਸਕਸੈਸ ਵਿਦ ਪੋਜ਼ਿਟਿਵ ਐਟੀਚਿਊਡ ਇਜ਼ ਕਾਲਡ ਅਚੀਵਮੈਂਟ। ਕਿਆ ਬਾਤ ਹੈ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਲਓ ਫਿਰ, ਨੇਕੀ ਤੇਰੇ ਸਾਥ ਚਲੇਗੀ ਬਾਬਾ।
ਨੇਕੀ ਤੇਰੇ ਸਾਥ ਚਲੇਗੀ ਬਾਬਾ, ਸਾਥ ਯਹੀ ਇੱਕ ਬਾਤ ਚਲੇਗੀ ਬਾਬਾ। ਨੇਕੀ ਤੇਰੇ ਸਾਥ ਚਲੇਗੀ ਬਾਬਾ, ਸਾਥ ਯਹੀ ਇੱਕ ਬਾਤ ਚਲੇਗੀ ਬਾਬਾ। ਸੰਗ ਨਾ ਦੇਂਗੇ ਬੰਧੂ ਬਰਾਤੀ, ਸੰਗ ਨਾ ਦੇਂਗੇ ਜੀਵਨ ਸਾਥੀ। ਨੇਕੀ ਤੇਰੇ ਸਾਥ ਚਲੇਗੀ ਬਾਬਾ, ਸਾਥ ਯਹੀ ਇੱਕ ਬਾਤ ਚਲੇਗੀ ਬਾਬਾ। ਜਿਨਕੇ ਲੀਏ ਤੂਨੇ ਮਹਿਲ ਬਣਾਏ, ਜਿਨਕੇ ਲੀਏ ਤੂਨੇ ਮਹਿਲ ਬਣਾਏ, ਵੋ ਨਾ ਤੁਝੇ ਠਹਿਰਾਏਂਗੇ ਭਾਈ, ਵੋ ਨਾ ਤੁਝੇ ਠਹਿਰਾਏਂਗੇ। ਜੋ ਤੁਝਕੋ ਕਹਤੇ ਹੈ ਸੁੰਦਰ, ਜੋ ਤੁਝਕੋ ਕਹਤੇ ਹੈ ਸੁੰਦਰ, ਦੇਖ ਤੁਝੇ ਘਬਰਾਏਂਗੇ ਮਾਈ, ਦੇਖ ਤੁਝੇ ਘਬਰਾਏਂਗੇ। ਆਗ ਪੇ ਇੱਕ ਦਿਨ ਸੋ ਜਾਏਗਾ, ਬਨ ਕੇ ਧੂਆਂ ਤੂੰ ਖੋ ਜਾਏਗਾ। ਨੇਕੀ ਤੇਰੇ ਸਾਥ ਚਲੇਗੀ ਬਾਬਾ, ਸਾਥ ਯਹੀ ਇੱਕ ਬਾਤ ਚਲੇਗੀ ਬਾਬਾ। ਯਾਦ ਮੇ ਤੇਰੀ ਆਂਸੂ ਬਹਾ ਕਰ, ਯਾਦ ਮੇ ਤੇਰੀ ਆਂਸੂ ਬਹਾ ਕਰ, ਜੀਵਨ ਕੋਈ ਨਾ ਖੋਏਗਾ, ਜੀਵਨ ਕੋਈ ਨਾ ਖੋਏਗਾ। ਇੱਕ ਸਿਤਾਰਾ ਟੂਟ ਗਿਆ ਤੋ, ਇੱਕ ਸਿਤਾਰਾ ਟੂਟ ਗਿਆ ਤੋ, ਆਸਮਾਨ ਕਿਉਂ ਰੋਏਗਾ, ਆਸਮਾਨ ਕਿਉਂ ਰੋਏਗਾ। ਕੈਸੇ ਬਾਬੁਲ ਕੈਸੀ ਮਾਤਾ, ਮਤਲਬ ਕਾ ਹੈ ਹਰ ਇੱਕ ਨਾਤਾ। ਨੇਕੀ ਤੇਰੇ ਸਾਥ ਚਲੇਗੀ ਬਾਬਾ, ਸਾਥ ਯਹੀ ਇੱਕ ਬਾਤ ਚਲੇਗੀ ਬਾਬਾ। संग न देंगे बंधु बराती संग न देंगे जीवन साथी नेकी तेरे साथ चलेगी बाबा साथ यही एक बात चलेगी बाबा नेकी तेरे साथ चलेगी बाबा साथ यही एक बात चलेगी बाबा नेकी तेरे साथ चलेगी बाबा साथ यही एक बात चलेगी बाबा।
1970 दे विच फिल्म आई सी आंसू और मुस्कान और इस फिल्म दे विचों महेंद्र कपूर साहब की आवाज दे विच खूबसूरत गीत सुनिया क्योंकि दशहरा जिहड़ा आ रामायण जिहड़ा ओह भी नेकी दी जित जिहड़ी होई जांदी आ बदी दे उत्ते उसका प्रतीक है उसका एक सिंबल है जिहड़ा आपां अर्क कढ़ना। खैर आपां सुनेहे लैणे हुण सज्जणा मित्रां दे जिहड़े साडे नाल सवेर दे जुड़े होए ने। सत्ती सिंह जी की हाल चाल ठीक ठाक हो सत श्री अकाल। ते अमन धालीवाल सिडनी तों सत श्री अकाल बुलाउंदे ने ठीक है जी। उन्होंने एक तस्वीर भेजी बेटी अलाइजा की क्या बात है उन्होंने कहते ट्रैक्टर ला दिता हूं थोड़े फॉर्म भेज दें बिल्कुल सानू तो ट्रैक्टर ड्राइवर की बिल्कुल लोड़ रही है मोस्ट वेलकम। तो थोड़ा गीत मैं सुनाऊंगा जी अज तो बाद यही आ रहा गीत रंग फिल्म चो 1993 की बहुत सोहना गीत है और रुपिंदर सिंह गिल मेलबर्न तो सत श्री अकाल रुपिंदर की हाल चाल ठीक ठाक हो। गौरव शर्मा जी की हाल चाल वधिया ਕਿੱਦਾਂ ਵਿਨੀਪੈਗ ਸਾਰੇ ਠੀਕ ਠਾਕ ਨੇ। ਸੋ ਦੋਸਤੋ ਉਹਨਾਂ ਨੇ ਇੱਕ ਟੌਪਿਕ ਭੇਜਿਆ ਮੀ ਟੂ ਤੇ ਹੁਣ ਤਾਂ ਇਹ ਕਹਿਣਾ ਪੈਂਦਾ ਯੂ ਟੂ। ਆਪਾਂ ਇੱਥੇ ਗੱਲ ਕਰਾਂਗੇ ਅਮਰੀਕ ਸਿੰਘ ਫਲੋਰਾ ਨੂੰ ਆਲਨ ਦਿਓ ਉਹ ਵੀ ਮੀ ਟੂ ਦੇ ਉੱਤੇ ਬੜੀ ਰਿਸਰਚ ਕਰ ਰਹੇ ਨੇ ਤੇ ਆਪਾਂ ਗੱਲ ਕਰਾਂਗੇ ਉਹਨਾਂ ਦੇ ਆਇਆਂ ਤੇ। ਔਰ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਤੇ ਕੱਲ ਪਰਸੋਂ ਮੇਰੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਹਰਵਿੰਦਰ ਸਿੰਘ ਹੁਣਾਂ ਨਾਲ ਵੀ ਮੇਰੀ ਗੱਲਬਾਤ ਹੋ ਰਹੀ ਸੀ ਕਾਨਫਰੰਸ ਕਾਲ ਦੇ ਵਿਚ ਹਰਵਿੰਦਰ ਸਿੰਘ ਹੁਣੀ ਲੀਡ ਕਰ ਰਹੇ ਨੇ ਗੁਰਦੁਆਰਾ ਡਾਰਵਿਨ ਦੀ ਪ੍ਰਬੰਧਕ ਕਮੇਟੀ ਨੂੰ ਤੇ ਹਰਪ੍ਰੀਤ ਹੁਣੀ ਵੀ ਹੋਰ ਵੀ ਬਹੁਤ ਸਾਰੇ ਸੱਜਣ ਨੇ ਉਹਦੇ ਵਿਚ। ਤਾਂ ਦੱਸ ਰਹੇ ਸੀ ਕਿ ਅਗਲੇ ਮਹੀਨੇ ਗੁਰੂ ਘਰ ਦੀਆਂ ਚਾਬੀਆਂ ਸਰਕਾਰ ਨੇ ਦੇ ਦੇਣੀਆਂ ਭਾਈਚਾਰੇ ਨੂੰ ਬੜੀ ਖੁਸ਼ੀ ਦੀ ਖ਼ਬਰ ਹੈ ਨੇੜੇ ਹੀ ਪਹੁੰਚਣ ਵਾਲਾ ਕੰਮ ਪਹੁੰਚ ਗਿਆ ਆਲਮੋਸਟ ਤੇ ਗਿਆਨੀ ਸੰਤੋਖ ਸਿੰਘ ਜੀ ਜਾ ਰਹੇ ਨੇ ਇੱਕ ਮਹੀਨੇ ਵਾਸਤੇ ਸੇਵਾ ਕਰਨ ਵਾਸਤੇ ਤੇ ਇੱਕ ਸੋਫਟ ਓਪਨਿੰਗ ਹੋਏਗੀ ਗੁਰੂ ਘਰ ਦੀ ਪਰ ਜਿਹੜੀ ਵੱਡੀ ਓਪਨਿੰਗ ਹੈ ਉਹ ਸੁੱਕੇ ਸੀਜ਼ਨ ਦੇ ਵਿੱਚ ਸ਼ਾਇਦ ਮਾਰਚ ਅਪ੍ਰੈਲ ਮਈ ਜਦੋਂ ਵੀ ਇਹ ਡਿਸਾਈਡ ਕਰਨਗੇ ਉਦੋਂ ਕੀਤੀ ਜਾਊਗੀ ਤੇ ਉਦੋਂ ਫਿਰ ਆਪਾਂ ਸਾਰੇ ਚੱਲਾਂਗੇ ਰਲ ਕੇ। ਬੜਾ ਚੰਗਾ ਲੱਗਿਆ ਕਿ ਨਾਰਦਰਨ ਟੈਰੀਟਰੀ ਚ ਪਹਿਲਾ ਗੁਰੂ ਘਰ ਸਥਾਪਿਤ ਹੋਣ ਜਾ ਰਿਹਾ। ਤੇ ਵੈਸੇ ਕਈ ਵਾਰੀ ਕਹਿੰਦੇ ਨਾ ਕਮੇਟੀਆਂ ਪੈਸੇ ਖਾ ਜਾਂਦੀਆਂ ਆ ਇਹ ਜੀ ਗੋਲਕ ਚੋਰ ਪਰ ਮੈਨੂੰ ਲੱਗਦਾ ਗੋਲਕ ਤਾਂ ਵੈਸੇ ਲੱਗੀ ਵੀ ਨਹੀਂ ਇੱਥੇ ਤੇ ਅਕਾਊਂਟਸ ਸਾਰੇ ਹੈਗੇ ਨੇ ਉਹ ਆਡਿਟ ਹੁੰਦੇ ਨੇ ਸਾਰਾ ਕੁਝ ਹੁੰਦਾ ਆ। ਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਗੁਰੂ ਘਰ ਦੀ ਜਿਹੜੀ ਉਸਾਰੀ ਆ ਉਹ ਵੀ ਸਰਕਾਰ ਹੀ ਕਰਵਾ ਰਹੀ ਆ ਕਿਉਂਕਿ ਉਹਨਾਂ ਦੇ ਵੀ ਬਹੁਤ ਪੈਸੇ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਚਾਬੀਆਂ ਦੇਣੀਆਂ ਨੇ। ਸੋ ਇਸ ਕਰਕੇ ਇੱਥੇ ਖਾਣ ਪੀਣ ਵਾਲਾ ਜਿਹੜਾ ਕਈ ਵਾਰੀ ਇੱਕ ਦੋ ਬੰਦਿਆਂ ਨੇ ਸ਼ਾਇਦ ਅਕਿਊਜ਼ ਵੀ ਕਰਦੇ ਨੇ ਉਹ ਉਹਨਾਂ ਨੂੰ ਥੋੜਾ ਜਿਹਾ ਹੋਰ ਰਿਸਰਚ ਕਰਨ ਦੀ ਲੋੜ ਹੈ ਪਰ ਚੰਗੀ ਖਬਰ ਆ ਰਹੀ ਆ। ਸੋ ਮੈਂ ਪਾਰਕਲੀ ਗੁਰੂ ਘਰ ਵੀ ਗਿਆ ਸੀ ਉਹਨਾਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਤੇ ਉਹ ਵੀ ਬੜੇ ਖੁਸ਼ ਨੇ ਸ਼ਾਇਦ ਉੱਥੋਂ ਜਥਾ ਵੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਰਜਿੰਦਰ ਸਿੱਧੂ ਯੰਗ ਤੋਂ ਨਿਊ ਸਾਊਥ ਵੇਲਸ ਤੋਂ ਸਾਂਝ ਪਾ ਰਹੇ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਤੁਸੀਂ ਇੱਕ ਮਿੱਥ ਨੂੰ ਆਪਣੀ ਫਿਲਾਸਫੀ ਨਾਲ ਠੀਕ ਕਰ ਰਹੇ ਹੋ ਜੀ। ਨਹੀਂ ਉਹ ਤਾਂ ਪਹਿਲਾਂ ਹੀ ਠੀਕ ਹੈ ਜੀ ਸਮਝ ਆ ਰਹੀ ਹੈ ਸਾਨੂੰ ਬਸ ਇੰਨੀ ਕਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਪੜ੍ਹੀ ਤਾਂ ਰਾਮ ਦਾ ਕਰੈਕਟਰ ਉਹਦੇ ਵਿੱਚ ਆਉਂਦਾ ਬਾਰ ਬਾਰ ਆਉਂਦਾ ਸਾਰਿਆਂ ਨੂੰ ਵੱਧ ਵਾਰ ਆਉਂਦਾ ਆ ਤਾਂ ਫਿਰ ਘੋਖਣਾ ਤਾਂ ਬਣਦਾ ਕਿ ਰਾਮ ਦੀ ਕਥਾ ਤਾਂ ਸਾਨੂੰ ਸੁਣਨੀ ਪਏਗੀ ਨਾ ਰਮਾਇਣ ਪੜ੍ਹਨੀ ਪਏਗੀ ਤੇ ਹੈ ਕੀ ਆ। ਸੋ ਉਹ ਪੜ੍ਹੀ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਸਮਝ ਆਈ ਕਿ ਰਾਮ ਹੈ ਕੌਣ ਰਾਵਣ ਕੌਣ ਹੈ। ਤੇ ਸਾਡੇ ਨਾਲ ਸੁਖਵਿੰਦਰ ਸੌਂਦ ਭਾਜੀ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਹਰਜਿੰਦਰ ਸਿੰਘ ਕਹਿੰਦੇ ਨੇ ਕਿ ਸਿੱਧੂ ਬਰਾਡ ਫਲੋਰਾ ਦੀ ਬਾਤ ਕਰਨਾ ਠੀਕ ਹੈ ਸਤਿ ਸ੍ਰੀ ਅਕਾਲ ਜੀ। ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਈ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਨਾਲ ਸਾਂਝੀ ਕਰਾਂਗੇ। ਜਸੁਣੀ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਕੰਮ ਕਰਦੇ ਹੋਏ ਪ੍ਰੋਗਰਾਮ ਸੁਣ ਰਹੇ ਆ ਸੌਂਗ ਪਲੇ ਕਰਦੇ ਹੋ ਹਾਂਜੀ ਰਣਜੀਤ ਬਾਵਾ ਦਾ ਜ਼ਰੂਰ ਕੱਢ ਕੇ ਲਵਾਂਗੇ ਇਹ ਸਪਰੇ ਪਾ ਰਹੇ ਨੇ ਟਰੈਕਟਰ ਤੇ ਮੈਨੂੰ ਲੱਗਦਾ, ਤੇ ਫੋਟੋਆਂ ਭੇਜੀਆਂ ਹੋਈਆਂ ਤਿੰਨ ਚਾਰ, ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਦਾ। ਆ ਦਿਲਪ੍ਰੀਤ ਢੀਂਡਸਾ ਵੀ ਆ ਗਏ ਨੇ ਸਾਡੇ ਗੁਆਂਢ ਤੋਂ ਮੈਨੂੰ ਲੱਗਦਾ, ਇਹ ਵੀ ਬੇਰੀਆਂ ਦੇ ਵਿੱਚ ਅੱਜ ਬਾਗੀਆਂ ਪਾਉਂਦੇ ਫਿਰਦੇ ਹੋਣੇ, ਕਿਉਂਕਿ ਕੱਲ ਤੇ ਅੱਜ ਜੀ 10-15 ਦਿਨਾਂ ਬਾਅਦ ਦਿਹਾੜੀਆਂ ਲੱਗੀਆਂ ਸਾਡੇ ਇਲਾਕੇ ਦੇ ਵਿੱਚ, ਬੜਾ ਨੁਕਸਾਨ ਹੋਇਆ ਬੇਰੀ ਦਾ। ਚਲੋ ਫਿਰ ਵੀ ਧੁੱਪ ਨਿਕਲਿਆ ਹੀ ਆ, ਕੰਮ ਚੱਲਣ ਲੱਗ ਪਿਆ। ਤੇ ਰਣਜੀਤ ਸਿੰਘ ਮੁਦਕੀ ਸਿੱਖੋ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਰਣਜੀਤ। ਤੇ ਨਵਰਾਜ ਬਲ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਮੈਲਬਰਨ ਚ। ਬਿਲਕੁਲ ਵਾਪਰੀ ਹੈ ਜੀ, ਇਸ ਤੇ ਆਪਾਂ ਚਿੰਤਨ ਕਰਾਂਗੇ ਥੋੜਾ ਜਿਹਾ। ਚਲੋ ਹੁਣ ਆਪਾਂ ਬਾਕੀ ਸ਼ਹਿਰਾਂ ਨੂੰ ਵੀ ਨਾਲ ਰਲਾਈਏ, ਤੇ ਅੱਜ ਆਪਾਂ ਡਾਰਵਿਨ ਤੋਂ ਸ਼ੁਰੂ ਕਰਦੇ ਹਾਂ। ਹਰਪ੍ਰੀਤ ਉਹਨਾਂ ਨੇ ਮੈਸੇਜ ਭੇਜਿਆ ਸੀ ਨਾ, ਉੱਥੇ ਅੱਜ ਗਰਜ ਨਾਲ ਛਿੱਟਾਂ ਪੈਣਗੀਆਂ, 33 ਡਿਗਰੀ ਤਾਪਮਾਨ ਹੈ, ਗਰਮੀ ਸ਼ੁਰੂ ਹੋ ਚੁੱਕੀ ਹੈ ਉੱਥੇ। ਕੇਨਸ ਦੇ ਵਿੱਚ 31 ਡਿਗਰੀ ਹੈ, ਉੱਥੇ ਹਲਕੇ ਬੱਦਲ ਹੋਣ ਦੀ ਸੰਭਾਵਨਾ। ਬ੍ਰਿਸਬਨ ਦੇ ਵਿੱਚ ਵੀ ਇਸੇ ਤਰ੍ਹਾਂ ਪਰ 28 ਡਿਗਰੀ। ਕੋਫ ਸਰਵਰ ਦੇ ਵਿੱਚ ਅੱਜ ਥੋੜੀ ਥੋੜੀ ਗਰਮੀ ਲੱਗ ਰਹੀ ਹੈ ਹਵਾ ਦੇ ਵਿੱਚ, ਤੇ ਗਰਜ ਨਾਲ ਛਿੱਟਾਂ ਪੈਣਗੀਆਂ ਦੁਪਹਿਰ ਤੋਂ ਬਾਅਦ। 27 ਡਿਗਰੀ, ਥੰਡਰਸਟੋਰਮ ਜ਼ਿਆਦਾ ਦੱਸੇ ਗਏ ਨੇ ਸਿਡਨੀ ਦੇ ਵਿੱਚ, 27 ਡਿਗਰੀ। ਕੈਨਬਰਾ ਦੇ ਵਿੱਚ ਕੱਲ ਸੱਜਣਾ ਨੂੰ ਮੈਂ ਮਿਲਿਆ ਸੀ ਕੈਨਬਰਾ ਤੋਂ, ਸਾਡੇ ਹਰਜਿੰਦਰ ਸਿੰਘ ਢੀਂਡਸਾ ਭਾਜੀ ਆਏ ਹੋਏ ਸਨ ਵਿਆਹ ਤੇ, ਤਾਂ ਦੱਸ ਰਹੇ ਸੀ ਵੀ ਉੱਥੇ ਮੀਂਹ ਦੀ ਥੋੜੀ ਕਮੀ ਹੈ, ਲੋੜ ਹੈ, ਸੋ ਉਧਰ ਨਹੀਂ ਪੈ ਰਹੇ। ਤਾਂ ਚਲੋ ਅੱਜ ਦੱਸੇ ਹੋਏ ਨੇ, ਸ਼ਾਇਦ ਡੈਮ ਭਾਰੀ ਜਾਣ। 24 ਡਿਗਰੀ ਤਾਪਮਾਨ। ਮੈਲਬਰਨ ਹਲਕੇ ਸ਼ਾਵਰ ਦੱਸੇ ਗਏ ਨੇ, 18 ਡਿਗਰੀ। ਐਡਲੇਡ ਦੇ ਵਿੱਚ 19 ਡਿਗਰੀ, ਤੇ ਪਰਥ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ 21 ਡਿਗਰੀ। ਐਲਿਸ ਸਪ੍ਰਿੰਗ ਦੇ ਵਿੱਚ 17 ਤੋਂ ਲੈ ਕੇ 30 ਡਿਗਰੀ ਅੱਜ ਤਾਪਮਾਨ ਦੱਸਿਆ ਜਾ ਰਿਹਾ। ਉਸ ਤੋਂ ਬਾਅਦ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਅੱਜ ਹੁਣ ਇਸ ਵੇਲੇ 17 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ 31 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਤੇ ਆਪਾਂ ਗੀਤ ਸੰਗੀਤ ਵੀ ਨਾਲ ਦੀ ਨਾਲ ਜਾਰੀ ਰੱਖਣਾ ਆ, ਤੇ ਅਮਰੀਕ ਸਿੰਘ ਫਲੋਰਾ ਵੀ ਆਉਂਦੇ ਹੀ ਹੋਣਗੇ, ਰਿਸਰਚ ਕਰ ਰਹੇ ਨੇ, ਕਈ ਟੌਪਿਕਸ ਆਏ ਹੋਏ ਨੇ, ਤੇ ਉਹ ਕਹਿੰਦੇ ਚਲੋ ਮੈਂ ਕੱਢ ਕੇ ਲੈਣਾ ਜਾਣਕਾਰੀਆਂ। ਫਿਲਮ ਆਈ ਸੀ ਰੰਗ 1993 ਦੇ ਵਿੱਚ, ਉਸ ਵੇਲੇ ਕੁਮਾਰ ਸਾਨੂੰ, ਐਸ ਪੀ ਬਾਲਾ ਸੁਬਰਾਮਨੀਅਮ, ਅਨੁਰਾਧਾ ਪੌਡਵਾਲ, ਅਲਕਾ ਯਾਗਨਿਕ, ਇਹਨਾਂ ਗਾਇਕਾਂ ਦਾ ਦੌਰ ਸੀ। ਤੇ ਇੱਕ ਹੋਰ ਦੌਰ ਇਹ ਚੱਲ ਰਿਹਾ ਸੀ ਕਿ ਜਿਨ੍ਹਾਂ ਸੱਜਣਾਂ ਨੇ ਗੀਤ ਫਰਮਾਇਸ਼ ਕੀਤੀ ਆ, ਅਮਨ ਧਾਲੀਵਾਲ ਨੇ, ਉਹਨਾਂ ਦੇ ਜਵਾਨੀ ਦੇ ਦਿਨ ਚੱਲ ਰਹੇ ਸੀ। ਦੋਸਤੋ ਅਸੀਂ ਵੀ ਉਹਨਾਂ ਦਿਨਾਂ ਚ ਕਾਲਜਾਂ ਚ ਪੜ੍ਹ ਰਹੇ ਸੀ, ਤੇ ਇਸ ਕਰਕੇ ਉਸ ਦੇ ਵੇਲੇ ਜੋ ਚਲੰਤ ਗੀਤ ਸੰਗੀਤ ਹੁੰਦਾ ਉਹ ਚੰਗਾ ਲੱਗਦਾ ਬੁਢਾਪੇ ਵਿਚ ਜਾ ਕੇ ਜਾਂ ਉਮਰ ਦੇ ਦੂਜੇ ਪਾਸੇ ਵਿਚ ਜਾ ਕੇ। ਸੋ ਲਓ ਜੀ, ਫਿਰ ਆਪਣੇ ਕਾਲਜ ਦੇ ਦਿਨਾਂ ਦਾ ਇੱਕ ਗੀਤ ਸੁਣਾਉਂਦੇ ਹਾਂ ਤੁਹਾਨੂੰ, ਕਿਤਨਾ ਮੁਝੇ ਪਿਆਰ ਹੈ।
तुझे ना देखूं तो चैन मुझे आता नहीं है, एक तेरे सिवा कोई और मुझे भाता नहीं है। तुझे ना देखूं तो चैन मुझे आता नहीं है, एक तेरे सिवा कोई प्यार ना तो नहीं है, कहीं मुझे प्यार ना तो नहीं है। दिल हो के जुदा तुझसे रह पाता नहीं है, कोई भी मेरे दिल को समझ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਤਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਸਵਾਗਤ ਕਰਦਾ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਔਰ ਮੇਰੇ ਨਾਲ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ ਅਮਰੀਕ ਫਲੋਰਾ ਜੀ। ਸਤਿ ਸ੍ਰੀ ਅਕਾਲ ਅਮਰੀਕ ਜੀ, ਗੁੱਡ ਮਾਰਨਿੰਗ ਜੀ ਆਇਆਂ ਨੂੰ।
ਗੁੱਡ ਮਾਰਨਿੰਗ ਅਮਨਦੀਪ, ਗੁੱਡ ਮਾਰਨਿੰਗ ਸਾਰੇ ਹਰਮਨ ਡੇਰੀ ਦੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ, ਨਮਸਕਾਰ। ਆਸ ਕਰਦੇ ਹਾਂ ਕਿ ਉਨ੍ਹਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ, ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ ਅਤੇ ਦਿਲ ਵਾਲੀ ਗੱਲ ਪ੍ਰੋਗਰਾਮ ਸੁਣ ਰਹੇ ਹੋਣਗੇ।
ਜੀ ਅਮਰੀਕ ਜੀ, ਦੇਖੋ ਇਧਰ ਤਾਂ ਠੀਕ ਹੈ, ਆਸਟ੍ਰੇਲੀਆ ਤੇ ਤਾਂ ਵਧੀਆ ਚੱਲ ਰਿਹਾ, ਪਰ ਭਾਰਤ ਦੇ ਵਿਚ ਦਿਨ ਚੰਗਾ ਨੀ ਚੜਿਆ। ਖਾਸ ਕਰਕੇ ਅੰਮ੍ਰਿਤਸਰ ਦੇ ਵਿਚ ਇਕ ਬੜਾ ਹੀ ਭਿਆਨਕ ਰੇਲ ਹਾਦਸਾ ਹੋਇਆ ਹੈ, ਜਿਸ ਦੇ ਵਿਚ ਤਾਜ਼ਾ ਖ਼ਬਰਾਂ ਆਉਣ ਤੱਕ 60 ਵਿਅਕਤੀ ਅਫੀਸ਼ਲੀ ਦੱਸੇ ਜਾ ਰਹੇ ਨੇ, ਪਰ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਸ਼ਾਇਦ ਇਹ ਗਿਣਤੀ 250 ਤੱਕ ਵੀ ਪਹੁੰਚ ਜਾਵੇ। ਨਾ ਪਹੁੰਚੇ ਤਾਂ ਚੰਗੀ ਗੱਲ ਹੈ, ਪਰ ਸੋਸ਼ਲ ਮੀਡੀਆ ਦੀਆਂ ਖ਼ਬਰਾਂ ਨੇ ਤੇ, ਪਰ ਜਦ ਤੱਕ ਸਰਕਾਰੀ ਪੁਸ਼ਟੀ ਨਹੀਂ ਹੁੰਦੀ ਉਦ ਤੱਕ 60 ਲੋਕ ਹੀ ਹਜੇ ਤੱਕ ਇਸ ਦੇ ਵਿਚ ਸ਼ਾਮਲ ਨੇ ਤੇ 150 ਤੋਂ ਜ਼ਿਆਦਾ ਜ਼ਖਮੀ ਨੇ। ਖੈਰ ਅਮਰੀਕ ਜੀ, ਪਹਿਲਾਂ ਤਾਂ ਇਹ ਦੱਸੋ ਕਿ ਸਿਡਨੀ ਦਾ ਮੌਸਮ ਕਿਹੋ ਜਿਹਾ ਹੈ?
ਅਮਨਦੀਪ, ਕੱਲ ਸਿਡਨੀ ਦਾ ਮੌਸਮ ਬਹੁਤ ਵਧੀਆ ਸੀ, ਪੂਰੇ 2-3 ਹਫ਼ਤੇ ਬਾਅਦ ਕਿਉਂਕਿ ਝੜੀ ਲੱਗੀ ਹੋਈ ਸੀ ਮੀਂਹ ਦੀ, ਉਸ ਤੋਂ ਬਾਅਦ ਕੱਲ ਮੌਸਮ ਖੁੱਲਿਆ ਸੀ, ਲੇਕਿਨ ਅੱਜ ਮੌਸਮ ਫੇਰ ਬੰਦ ਜਿਹਾ ਹੋ ਰਿਹਾ ਹੈ ਅਤੇ ਅਸਮਾਨ ਵਿਚ ਕਾਫ਼ੀ ਬਦਲ ਆ, ਮੀਂਹ ਵੀ ਸਵੇਰੇ ਥੋੜਾ ਥੋੜਾ ਪਿਆ ਅਤੇ ਬਾਅਦ ਦੁਪਹਿਰ ਨੂੰ ਮੀਂਹ ਪੈਣ ਦੀ ਕਾਫ਼ੀ ਸੰਭਾਵਨਾ ਹੈ। ਕੱਲ ਵੀ ਇਸੇ ਤਰ੍ਹਾਂ ਦਾ ਮੌਸਮ ਇੱਥੇ ਰਹੇਗਾ ਅਤੇ ਖੁੱਲਣ ਦੀ ਸੰਭਾਵਨਾ ਮੌਸਮ ਦੀ ਹੈ ਕਿ ਮੰਗਲ ਬੁੱਧਵਾਰ ਨੂੰ ਇਹ ਮੌਸਮ ਜਿਹੜਾ ਮੰਗਲ ਤੇ ਬੁੱਧਵਾਰ ਨੂੰ ਖੁੱਲੇਗਾ। ਹਾਲੇ 2-3 ਦਿਨ ਮੀਂਹ ਦੱਸਿਆ ਗਿਆ ਹੈ ਸਿਡਨੀ ਦੇ ਵਿਚ। ਵੈਸੇ ਤਾਂ ਚੰਗਾ ਕਿ ਘਾਹ ਬਹੁਤ ਖਰਾਬ ਹੋ ਗਏ ਸੀ, ਵਾਤਾਵਰਨ ਵਿਚ ਕਾਫ਼ੀ ਖੁਸ਼ਕੀ ਸੀ ਅਤੇ ਕਾਫ਼ੀ ਦੇਰ ਤੋਂ ਸਿਡਨੀ ਦੇ ਵਿਚ ਮੀਂਹ ਨਹੀਂ ਪਿਆ ਸੀ। ਪਿਛਲੇ 2-3 ਹਫ਼ਤਿਆਂ ਵਿਚ ਪਰਮਾਤਮਾ ਨੇ ਉਹ ਅਲਾਂਬੇ ਲਾ ਦਿੱਤੇ ਆ ਅਤੇ ਇਹਦੇ ਬਹੁਤ ਸਾਰੇ ਲੋਕਾਂ ਨੂੰ ਲਾਭ ਵੀ ਹੋਏਗਾ, ਹੋ ਸਕਦਾ ਨੁਕਸਾਨ ਵੀ ਕਈਆਂ ਨੂੰ ਹੋਏ ਹੋਣਗੇ, ਡਿਪੈਂਡ ਕਰਦਾ ਹੈ ਕਿ ਪਰਸਨ ਦੀ ਇੱਕ ਇੰਡੀਵਿਜੁਅਲ ਦੀ ਸਿਚੁਏਸ਼ਨ ਕੀ ਹੈ। ਜੀਐਮ ਦੀ ਕੁੱਲ ਮਿਲਾ ਕੇ ਮੌਸਮ ਇਸ ਵੇਲੇ ਸਿੱਲਾ ਸਿੱਲਾ ਹੈ ਇੱਥੇ।
ਅੱਛਾ, ਮੈਂ ਤੁਹਾਨੂੰ ਬਿਨਾਂ ਦੱਸੇ ਹੀ ਸਿਡਨੀ ਗੇੜਾ ਮਾਰ ਗਿਆ ਕੱਲ ਤੇ ਮਾਫੀ ਚਾਹਨਾ ਆ ਅਚਾਨਕ।
ਅੱਛਾ ਜੀ,
ਹਾਂਜੀ, ਜਾਣਾ ਸੀ, ਵਿਆਹ ਸੀਗਾ ਤੇ ਡਾਵਾਂ ਡੋਲ ਸੀਗਾ ਕੰਮ ਕੇ ਜਾਣਾ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ। ਸੋ ਕੱਲ ਦੇ ਮੌਸਮ ਦਾ ਆਨੰਦ ਤਾਂ ਸਿਡਨੀ ਮਾਣਿਆ ਪਾਰਕ ਲਈ ਗੁਰੂ ਘਰ ਦੇ ਵਿਚ ਵਿਆਹ ਸੀ ਤੇ ਦਿਨ ਸਾਂ ਦਿਹਾੜੀ ਮੁੜ ਕੇ ਆਏ ਆ ਅਸੀਂ ਵਾਪਸ ਤਕਰੀਬਨ 1000 ਕਿਲੋਮੀਟਰ ਚੱਲ ਕੇ। ਤੇ ਅਮਰੀਕ ਜੀ, ਹੁਣ ਆਪਾਂ ਪੈਂਡਿੰਗ 3-4 ਮਸਲੇ ਕੀਤੇ ਹੋਏ ਨੇ। ਇੱਕ ਤਾਂ ਸਾਨੂੰ ਸੁਨੇਹਾ ਭੇਜਿਆ ਗੌਰਵ ਸ਼ਰਮਾ ਹੋਣਾ ਨੇ ਮੀ ਟੂ ਦੇ ਬਾਰੇ ਗੱਲ ਕਰਨੀ। ਇੱਕ ਆਪਾਂ ਗੱਲ ਕਰਨੀ ਆ ਜਿਹੜੀ ਫੰਡ ਰੇਜ਼ਿੰਗ ਹੁੰਦੀ ਆ ਸੋਸ਼ਲ ਮੀਡੀਆ ਦੇ ਵਿਚ ਜਾਂ ਸਮਾਜ ਦੇ ਵਿਚ ਕਿਸੇ ਵੀ ਤਰ੍ਹਾਂ ਦੇ ਨਾਲ ਤੇ ਵਰਲਡ ਦੇ ਮਤਲਬ ਡਿਜੀਟਲ ਵਰਲਡ ਦੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ। ਉਹਦੇ ਵੀ ਕਈ ਪੱਖ ਜਿਹੜੇ ਨੇ ਉਹ ਆਪਾਂ ਸਾਂਝੇ ਕਰਨੇ ਸਾਰਿਆਂ ਨਾਲ। ਤੇ ਇੱਕ ਪੱਖ ਜਿਹੜਾ ਮਤਲਬ ਸਵੇਰੇ ਮੈਂ ਪੈਂਡਿੰਗ ਆਪ ਹੀ ਰੱਖ ਲਿਆ ਸੀ, ਮੈਂ ਕਿਹਾ ਚਲੋ ਜਦੋਂ ਤੁਸੀਂ ਆਉਂਗੇ ਤਾਂ ਆਪਾਂ ਫਿਰ ਡੂੰਘੀਆਂ ਗੱਲਾਂ ਉਦੋਂ ਕਰਾਂਗੇ। ਉਹ ਸੀਗਾ ਵੀ ਜਿਹੜੇ ਤਿਉਹਾਰ ਆਉਂਦੇ ਆ, ਦਿਨ ਸੋਧ ਆਉਂਦੇ ਨੇ, ਉਨ੍ਹਾਂ ਦੇ ਉੱਤੇ ਜਿਹੜੀ ਇੱਕ ਕੈਂਪੇਨ ਚੱਲਦੀ ਆ, ਇੱਕ ਟੋਲਾ ਜਿਹੜਾ ਗਰੋਹ ਸਰਗਰਮ ਹੋ ਜਾਂਦਾ ਆ, ਉਹ ਉਸ ਮੇਲੇ ਨੂੰ ਉਸ ਦਿਨ ਨੂੰ ਡਿਲਿਊਟ ਕਰਨ ਦੇ ਜਾਂ ਇੱਕ ਵੱਖਰਾ ਹੀ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਮਤਲਬ ਕੱਦੂ ਚ ਤੀਰ ਮਾਰਨ ਦੀ ਟਰਾਈ ਕਰਕੇ ਆਪਣੇ ਵਿਦਵਾਨੀ ਝਾੜਦੇ ਨੇ। ਮੈਂ ਉਹਦੀ ਗੱਲ ਕਰ ਰਿਹਾ। ਹੁਣ ਇਸ ਸ਼ਰੰਖਲਾ ਦੇ ਵਿਚ ਦਿਵਾਲੀ ਵਾਲਾ ਤਾਂ ਹਟ ਗਿਆ ਕੰਮ, ਰੱਖੜੀ ਵਾਲਾ ਵੀ ਬਹੁਤ ਘੱਟ ਗਿਆ ਕੰਮ, ਲੋਹੜੀ ਵਾਲਾ ਵੀ ਘੱਟ ਗਿਆ, ਤੇ ਦੁਸਹਿਰੇ ਵਾਲਾ ਹੁਣ ਇੱਕ ਕੰਮ ਜਿਹੜਾ ਆ ਕਾਫੀ ਤੇਜ਼ ਹੋਇਆ ਪਰ ਪਿਛਲੇ ਸਾਲਾਂ ਨੂੰ ਘਟਿਆ। ਇੱਕ ਟ੍ਰੈਂਡ ਇਹ ਚੱਲ ਰਿਹਾ ਪਿਛਲੇ 2-3 ਸਾਲ ਤੋਂ ਦੇਖ ਰਿਹਾ ਕਿ ਰਾਵਣ ਨੂੰ ਮਹਾਤਮਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਬੜਾ ਮਹਾਨ ਸੀ ਤੇ ਬੜਾ ਉਹ ਘੈਂਟ ਬੰਦਾ ਸੀ, ਉਹ ਇਹ ਕਰ ਰਿਹਾ ਵੀ ਜਿਦਾਂ ਰਾਮ ਜਿਹੜਾ ਹੈ ਟੋਟਲੀ ਰਾਮ ਦੀ ਗਲਤੀ ਆ, ਰਾਮ ਗਲਤ ਹੈ ਤੇ ਉਹ ਬੰਦੇ ਬਸ ਕੋਟ ਕੋਟ ਪ੍ਰਣਾਮ ਹਨਾ। ਤੇ ਸਾਡੇ ਵੀ ਇੱਕ ਸੱਜਣ ਉਹਨਾਂ ਨੇ ਵੀ ਚਲੋ ਸ਼ੇਅਰ ਕਰਤਾ ਪਰ ਮੈਂ ਉਹਨਾਂ ਨੂੰ ਫਿਰ ਮੈਸੇਜ ਪਾਇਆ ਤੇ ਉਹ ਕਹਿੰਦੇ ਭਾਜੀ ਸੋਰੀ ਵੀ ਮੈਨੂੰ ਪਤਾ ਨਹੀਂ ਸੀਗਾ, ਇਸ ਕਰਕੇ ਉਹਨਾਂ ਨੇ ਡਿਲੀਟ ਕਰ ਦਿੱਤਾ। ਪਰ ਮੈਂ ਬਹੁਤ ਚੰਗੇ ਬੰਦੇ ਦੇਖੇ ਨੇ ਜਿਹੜੇ ਆਪਣੇ ਉਹਨੂੰ ਫਿਲੋਸਫੀ ਦੇ ਨੇੜੇ ਸਮਝਦੇ ਨੇ, ਉਹ ਵੀ ਇਹ ਗਲਤੀ ਕਰਦੇ ਨੇ। ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਕੀ ਪ੍ਰਤੀਕਿਰਿਆ ਇਹੋ ਜਿਹੇ ਘਟਨਾਕ੍ਰਮ ਤੇ, ਕਿ ਕੀ ਸਾਨੂੰ ਜਦੋਂ ਸਾਡਾ ਤਿਉਹਾਰ ਹੀ ਹੈ ਨੀ, ਮੰਨਦੇ ਨੀ ਵੀ ਸਾਡਾ ਤਿਉਹਾਰ ਹੈ, ਤਾਂ ਕੀ ਸਾਨੂੰ ਉਹਨਾਂ ਨੂੰ ਹੇਠਾਂ ਲਾਉਣ ਦੇ ਲਈ ਜਾਂ ਕੁਛ ਨੈਗੇਟਿਵ ਫੀਲ ਕਰਾਉਣ ਦੇ ਲਈ ਇਹੋ ਜਿਹਾ ਕੁਛ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ?
ਅਮਨਦੀਪ, ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਇਹਦੇ ਸਾਰੇ ਦਾ ਕਾਰਨ ਹੈ ਕੱਟੜਪਣਾ। ਇਹਦੇ ਪਿੱਛੇ ਸਭ ਦੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਅਸੀਂ ਦੀਵਾਲੀ ਨੂੰ ਵੀ ਨਿੰਦਦੇ ਹਾਂ, ਅਸੀਂ ਰੱਖੜੀ ਨੂੰ ਵੀ ਨਿੰਦਦੇ ਹਾਂ, ਅਸੀਂ ਲੋਹੜੀ ਨੂੰ ਵੀ ਨਿੰਦਦੇ ਹਾਂ, ਹੁਣ ਦੁਸਹਿਰੇ ਨੂੰ ਜਿਹੜੀ ਦੁਸਹਿਰੇ ਦੀ ਅਸਲ ਕਹਾਣੀ ਹੈ ਉਹਦੇ ਖਿਲਾਫ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸਿਰਫ ਕੱਟੜ ਬਾਤ ਹੈ ਕਿ ਜਿਹੜਾ ਤਿਉਹਾਰ ਮਨਾਇਆ ਜਾ ਰਿਹਾ ਹੈ ਜਾਂ ਜਿਸ ਪਰਸਪੈਕਟਿਵ ਦੇ ਵਿਚ ਉਸ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ ਉਹਦੀ ਵਿਰੋਧਤਾ ਕਰਕੇ ਦੂਜੇ ਕਰੈਕਟਰ ਨੂੰ ਵਧੀਆ ਦੱਸਣਾ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਜਿਹੜੀ ਉਸ ਤਿਉਹਾਰ ਦੀ ਮਹੱਤਤਾ ਹੈ ਉਸ ਨੂੰ ਘੱਟ ਕਰਨਾ ਹੈ ਅਤੇ ਇਸ ਦੀ ਤਾਰਪੇਡ ਇਸ ਨੂੰ ਇੱਕ ਤਰ੍ਹਾਂ ਤਾਰਪੀਡੋ ਕਰਨ ਵਾਲੀ ਗੱਲ ਹੈ ਉਸ ਤਿਉਹਾਰ ਨੂੰ ਤਿਉਹਾਰ ਦੀ ਜਿੱਦਾਂ ਤੁਸੀਂ ਦੱਸਿਆ ਕਿ ਰਾਵਣ ਦੀ ਅੱਜਕੱਲ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਰਾਮ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਜਾਂ ਧਰਮ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਹੈ। ਇਹਦਾ ਕਾਰਨ ਹੈ ਕਿ ਤੁਸੀਂ ਸਿਰਫ ਇਹੀ ਮੰਨਦੇ ਹੋ ਕਿ ਜਿਹੜਾ ਸਾਡਾ ਧਰਮ ਹੈ ਉਹੀ ਸਭ ਤੋਂ ਜ਼ਿਆਦਾ ਉੱਤਮ ਹੈ, ਜਿਹੜੇ ਦੂਜੇ ਧਰਮਾਂ ਦੇ ਜਿਹੜੇ ਤਿਉਹਾਰ ਹਨ, ਦੂਜੇ ਧਰਮ ਦੀਆਂ ਰਸਮਾਂ ਰਿਵਾਜ਼ ਹਨ, ਉਹ ਸਾਰੀਆਂ ਗਲਤ ਹਨ ਤੇ ਉਹਦੇ ਵਿਚ ਚੇਂਜ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ। ਚੇਂਜ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਅਸਲ ਵਿਚ ਤੁਸੀਂ ਉਸਦੀ ਨਿੰਦਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਗਲਤ ਆ। ਪਰ ਜੋ ਕੁਛ ਵੀ ਅਮਨਦੀਪ ਚੱਲਿਆ ਆ ਰਿਹਾ ਹੈ, ਸਦੀਆਂ ਤੋਂ ਚੱਲਿਆ ਆ ਰਿਹਾ ਹੈ, ਉਸਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ, ਉਹਦਾ ਮਾਣ ਸਾਨੂੰ ਕਰਨਾ ਚਾਹੀਦਾ ਹੈ ਅਤੇ ਉਸ ਦੇ ਬਾਰੇ ਜੇ ਤੁਸੀਂ ਚੰਗਿਆਈ ਨਹੀਂ ਕਹਿ ਸਕਦੇ ਤਾਂ ਬੁਰਿਆਈ ਵੀ ਨਹੀਂ ਕਹਿਣੀ ਚਾਹੀਦੀ। ਮੈਂ ਤਾਂ ਇਹੀ ਅਮਨਦੀਪ ਕਹਾਂਗਾ
ਜੀ। ਇਹ ਟ੍ਰੈਂਡ ਚੱਲਿਆ ਸੀਗਾ ਅੱਗੇ ਦੀਵਾਲੀ ਦੇ ਮਾਮਲੇ ਦੇ ਵਿਚ ਵੀ ਆਪਾਂ ਕਾਫੀ ਗੱਲਬਾਤ ਕੀਤੀ ਕਿ ਇੱਕ ਅਸੀਂ ਬੜੇ ਖੁਸ਼ ਹੁੰਦੇ ਹਾਂ ਜਦੋਂ ਕੋਈ ਦੂਸਰੇ ਧਰਮ ਤੋਂ ਜਾਂ ਦੂਸਰੇ ਦੇਸ਼ ਤੋਂ ਕੋਈ ਵਿਅਕਤੀ ਪੁਰਖ ਸਾਡੇ ਗੁਰੂ ਧਾਮਾਂ ਤੇ ਜਾਂਦਾ, ਗੁਰਦੁਆਰੇ ਆਉਂਦਾ, ਸਾਡੇ ਮੱਥੇ ਟੇਕਦੇ ਨੇ, ਸਿਰ ਢੱਕਦੇ ਨੇ, ਸਾਨੂੰ ਬੜੀ ਖੁਸ਼ੀ ਹੁੰਦੀ ਆ ਹਨਾ, ਅਸੀਂ ਬੜਾ ਮਾਣ ਮਹਿਸੂਸ, ਆਹ ਦੇਖੋ ਜੀ ਐਂ ਕਰਤਾ ਹਨਾ। ਹੁਣ ਵਡਿਆਈ ਕਿਹਦੀ ਹੈ ਇਹਦੇ ਵਿਚ? ਵਡਿਆਈ ਸਾਡੀ ਹੈ ਜਾਂ ਵਡਿਆਈ ਉਹਦੀ ਹੈ? ਵੈਸੇ ਵਡਿਆਈ ਤਾਂ ਉਹਦੀ ਹੈ ਕਿ ਉਹ ਸਾਂਝੀਵਾਲਤਾ ਨੂੰ ਵਧਾਉਣ ਆਇਆ ਸਾਡੇ ਨਾਲ, ਜੱਫੀ ਪਾਣ ਆਇਆ, ਸਾਡੇ ਨਾਲ ਬੈਠ ਕੇ ਲੰਗਰ ਛਕਿਆ, ਸਾਡੇ ਨਾਲ ਸਾਂਝੀ ਵਾਲਤਾ ਕੀਤੀ, ਗੱਲਾਂ ਕੀਤੀਆਂ, ਗੋਸ਼ਟ ਕੀਤੀ, ਵਿਚਾਰ ਕੀਤਾ, ਕੁਛ ਸਿੱਖ ਕੇ ਗਏ, ਕੁਛ ਸਿਖਾਲ ਕੇ ਗਏ। ਇਹ ਵਡਿਆਈ ਉਹਦੀ ਹੈ। ਪਰ ਜੇ ਹੁਣ ਕਿਸੇ ਕ੍ਰਿਸਮਿਸ ਹੈ, ਕ੍ਰਿਸਮਿਸ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਉਹ ਮਨਾਉਣਾ ਚਾਹੁੰਦੇ ਆ, ਠੀਕ ਹੈ। ਜੇ ਈਦ ਹੈ ਉਹ ਵੀ ਮਨਾਓ ਅਗਲੇ ਦੇ ਨਾਲ ਜਾ ਕੇ, ਹੁਣ ਤੇਜਿੰਦਰ ਸਿੰਘ ਡਾਰਵਿਨ ਵਾਲੇ ਉਹ ਰੋਜੇ ਘਲਾਉਂਦੇ ਨੇ, ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਦੁਸਹਿਰਾ ਆ ਤਾਂ ਦੁਸਹਿਰੇ ਚ ਜਾਓ, ਅਗਲੇ ਦਾ ਤਿਉਹਾਰ ਹੈ, ਤੁਹਾਨੂੰ ਜਾਣਾ ਚਾਹੀਦਾ, ਉਹ ਕਿਉਂਕਿ ਉਹ ਵੀ ਸਾਡੇ ਤਿਉਹਾਰਾਂ ਤੇ ਆਉਂਦੇ ਨੇ, ਠੀਕ ਹੈ। ਇਹ ਤਾਂ ਹੈਗੀ ਸਾਂਝੀਵਾਲਤਾ ਦੀ ਗੱਲ। ਫਿਰ ਹੁਣ ਜੇ ਕੱਲ ਨੂੰ ਕੋਈ ਬੰਦਾ ਉੱਠ ਕੇ ਕਵੇ, ਜਿਹੜੇ ਕਿ ਕਹਿੰਦੇ ਵੀ ਨੇ, ਕਈ ਉਧਰ ਵੀ ਇਦਾਂ ਦੇ ਹੈਗੇ ਨੇ ਜਿਹੜੇ ਸਾਡੇ ਗੁਰੂਆਂ ਨੂੰ ਨਿੰਦਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਿੰਦਦੇ ਨੇ, ਉਹ ਕਹਿੰਦੇ ਇਹ ਤਾਂ ਕਿਤਾਬ ਹੈ, ਇਹ ਤਾਂ ਹੈ ਹੀ ਕੱਖ ਨਹੀਂ, ਠੀਕ ਹੈ। ਸਾਨੂੰ ਕਿੰਨਾ ਦੁੱਖ ਲੱਗਦਾ, ਸਾਨੂੰ ਕਿੰਨੇ ਸਾਡੇ ਹਿਰਦੇ ਵਲੁੰਦਰੇ ਜਾਂਦੇ ਨੇ, ਅਸੀਂ ਕਹਿੰਦੇ ਹਾਂ ਕਿ ਸਾਡੀ ਬੇਅਦਬੀ ਹੋ ਗਈ, ਠੀਕ ਹੈ। ਹੁਣ ਅਸੀਂ ਉਹਨਾਂ ਦੇ ਤਿਉਹਾਰਾਂ ਨੂੰ ਮਾੜਾ ਕਹਿੰਦੇ ਹਾਂ, ਜਾਂ ਉਹਨਾਂ ਦੀ ਜਿਹੜੀ ਫਿਲੋਸਫੀ ਆ ਰਾਮ ਤੇ ਰਾਵਣ ਦੀ, ਉਹਨੂੰ ਅਸੀਂ ਮਾੜਾ ਕਹਿੰਦੇ ਹਾਂ, ਠੀਕ ਹੈ। ਤੇ ਉਧਰ ਨਹੀਂ ਇਹ ਕੁਛ ਹੁੰਦਾ ਹੋਵੇਗਾ ਕਿ ਇਹ ਜਿਹੜੇ ਨਫ਼ਰਤ ਦੇ ਬੀਜ ਆ, ਇਹ ਸਾਨੂੰ ਸਾਡਾ ਧਰਮ ਇਹ ਸਿਖਾਲਦਾ ਵੀ ਅਸੀਂ ਨਫ਼ਰਤ ਦੇ ਬੀਜ ਬੀਜਣੇ ਨੇ। ਸੋ ਜੇ ਤਾਂ ਉਹ ਜਿਹੜੀ ਫਿਲੋਸਫੀ ਆ, ਅਧਿਆਤਮਕ ਫਿਲੋਸਫੀ ਦੇ ਉੱਤੇ ਗਲਤ ਹੈ ਕੋਈ ਵੀ ਰਸਮੋ ਰਿਵਾਜ਼, ਜਿੱਦਾਂ ਹੁਣ ਸਤੀ ਪ੍ਰਥਾ ਸੀਗੀ ਅਮਰੀਕ ਜੀ, ਚਾਹੇ ਉਹ ਵੈਸੇ ਸਤੀ ਪ੍ਰਥਾ ਕਿਸੇ ਧਰਮ ਦੀ ਨਹੀਂ ਸੀਗੀ, ਉਹ ਏਰੀਏ ਦੀ ਸੀ, ਬਹੁਤ ਫਾਲੋ ਕੀਤੀ ਜਾਂਦੀ ਸੀ, ਉਹ ਸਮਾਜਿਕ ਪ੍ਰੋਬਲਮ ਸੀਗੀ ਇੱਕ, ਧਾੜਵੀਆਂ ਦੇ ਕਾਰਨ ਉਹ ਸ਼ੁਰੂ ਹੋਈ ਸੀ, ਲੜਾਈਆਂ ਘੜਾਈਆਂ ਤੋਂ ਸ਼ੁਰੂ ਹੋਈ ਸੀ, ਕਿਉਂਕਿ ਉਦੋਂ ਔਰਤ ਦੀ ਬੇਪੱਤੀ ਹੁੰਦੀ ਸੀ, ਜਦੋਂ ਉਹਦਾ ਪਤੀ ਮਰ ਜਾਂਦਾ ਸੀ, ਰਾਜਾ ਮਰ ਜਾਂਦਾ ਸੀ, ਤਾਂ ਰਾਣੀਆਂ ਦੇ ਨਾਲ ਬੜੀ ਬੇਪੱਤੀ ਕਰਦੇ ਸੀ ਧਾੜਵੀ, ਤਾਂ ਕਰਕੇ ਉਹ ਨਾਲੇ ਹੀ ਮਰ ਜਾਂਦੀਆਂ ਸੀ, ਕਿਉਂਕਿ ਉਹਨਾਂ ਨੂੰ ਰਾਖੀ ਕਰਨ ਵਾਲਾ ਨਹੀਂ ਸੀ ਹੁੰਦਾ ਕੋਈ ਲੜਨ ਵਾਲਾ। ਸੋ ਇੱਥੋਂ ਇਹ ਕੰਮ ਸ਼ੁਰੂ ਹੋਇਆ ਸੀ, ਪਰ ਉਹ ਫਿਰ ਸਮਾਜ ਦੇ ਵਿੱਚ ਫੈਲ ਗਿਆ, ਤੇ ਇਹਦੇ ਨਾਲ ਧਰਮ ਦਾ ਕੋਈ ਲੈਣ ਦੇਣ ਨਹੀਂ ਸੀ। ਉੱਥੇ ਤਾਂ ਆਪਾਂ ਮੰਨਦੇ ਹਾਂ
ਸਾਰੇ ਧਰਮਾਂ ਸੀ, ਸਾਰੇ ਧਰਮਾਂ ਸੀਗਾ,
ਸਾਰੇ ਪਾਸੇ ਇਹੀ,
ਚਾਹੇ ਉਹ ਕੋਈ ਵੀ ਧਰਮ ਹੁੰਦਾ ਸੀ ਉਹਦਾ।
ਹਾਂਜੀ, ਸੋ ਇਸ ਕਰਕੇ ਮਤਲਬ ਉੱਥੇ ਤਾਂ ਕ੍ਰਿਟੀਸਿਜ਼ਮ ਕਰਨਾ ਬਣਦਾ, ਉਹਦੀ ਰਿਫੋਰਮ ਕਰਨੀ ਬਣਦੀ ਆ। ਸਾਡੇ ਗੁਰੂਆਂ ਨੇ ਵੀ ਵਿਰੋਧਤਾ ਕੀਤੀ, ਹੋਰ ਵੀ ਕਈ ਜਿਹੜੇ ਦਾਨੇਸ਼ਵਰ ਹੋਏ ਨੇ ਉਹਨਾਂ ਨੇ ਇਸ ਦੀ ਵਿਰੋਧਤਾ ਕੀਤੀ, ਗੋਰਿਆਂ ਨੇ ਫਿਰ ਲਾਅ ਬਣਾਇਆ ਇਹਦਾ। ਸੋ ਉਹ ਠੀਕ ਹੈ, ਪਰ ਜੇ ਹੁਣ ਤੁਸੀਂ ਮਤਲਬ ਇਸ ਤਰ੍ਹਾਂ ਹੀ ਕਲੇਸ਼ ਕਰੀ ਜਾਣਾ ਆ, ਤੇ ਹੁਣ ਆਪਾਂ ਗੱਲ ਇਹ ਪੜਚੋਲਣੀ ਆ ਅਮਰੀਕ ਜੀ, ਕਿ ਸਾਡੇ ਜਿਹੜੇ ਕੁਛ ਸਿੱਖ ਚਿੰਤਕ ਨੇ ਆਪਣੇ ਆਪ ਨੂੰ ਸਮਝਦੇ ਨੇ, ਜਾਂ ਸਮਝਦੇ ਨੇ ਕਿ ਅਸੀਂ ਸਿੱਖ ਹਾਂ, ਸਿੱਖ ਪਰਿਵਾਰਾਂ ਦੇ ਵਿੱਚੋਂ ਆ, ਬੈਕਗਰਾਉਂਡ ਸਾਡੀ ਸਿੱਖ ਹੈ, ਤੇ ਉਹ ਰਾਮ ਨੂੰ ਗਲਤ ਕਹਿ ਰਹੇ ਨੇ। ਤਿੰਨ ਚੀਜ਼ਾਂ ਸਾਹਮਣੇ ਆਈਆਂ ਨੇ, ਇੱਕ ਤਾਂ ਉਹ ਰਾਮ ਨੂੰ ਗਲਤ ਕਹਿ ਰਹੇ ਨੇ, ਦੂਜਾ ਉਹ ਰਾਵਣ ਨੂੰ ਮਹਾਨ ਬਣਾ ਰਹੇ ਨੇ ਸਿਰੇ ਦਾ ਹੀ, ਤੀਜਾ ਉਹ ਭਵਿਸ਼ਣ ਨੂੰ ਗਦਾਰ ਸਿੱਧ ਕਰ ਰਹੇ ਨੇ, ਗਦਾਰੀ ਦਿਵਸ, ਇਹ ਵੀ ਗੱਲ ਆ ਰਹੀ ਹੈ, ਗਦਾਰੀ ਦਿਵਸ ਦੁਸਹਿਰੇ ਨੂੰ ਗਦਾਰੀ ਦਿਵਸ ਮੰਨਿਆ ਜਾ ਰਿਹਾ, ਗਦਾਰੀ ਦਿਵਸ ਮਨਾਉਣਾ ਚਾਹੀਦਾ। ਸੋ ਤਿੰਨ ਕਰੈਕਟਰ ਨੇ, ਤਿੰਨ ਕਰੈਕਟਰਾਂ ਨੂੰ ਖਰਾਬ ਕੀਤਾ ਜਾ ਰਿਹਾ। ਹੁਣ ਆਪਾਂ ਇੱਦਾਂ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਦੇ ਆ,
ਅਮਨਦੀਪ, ਉਹਨਾਂ ਦੇ ਹਿਸਾਬ ਨਾਲ ਤਿੰਨ ਕਰੈਕਟਰਾਂ ਨੂੰ ਖਰਾਬ ਨਹੀਂ ਕੀਤਾ ਜਾ ਰਿਹਾ, ਉਹਨਾਂ ਦੇ ਹਿਸਾਬ ਦੇ ਨਾਲ ਦੋ ਕਰੈਕਟਰਾਂ ਨੂੰ ਖਰਾਬ ਕੀਤਾ ਜਾ ਰਿਹਾ, ਇੱਕ ਕਰੈਕਟਰ ਨੂੰ ਵਧੀਆ ਕੀਤਾ ਜਾ ਰਿਹਾ।
ਨਹੀਂ, ਰਾਵਣ ਦੀ ਵੀ ਖਰਾਬੀ ਆ, ਉਹਨੂੰ ਚੰਗੇ ਮਾੜੇ, ਉਹ ਤਾਂ ਮਾੜੇ ਬਣਨ ਲਈ ਉਹਨੇ ਬਹੁਤ ਜ਼ੋਰ ਲਾਇਆ, ਉਹ ਤਾਂ ਵਿਚਾਰਾ ਕਹਿੰਦਾ ਯਾਰ ਮੈਨੂੰ ਤੁਸੀਂ ਕੱਲ ਹੀ ਖਰਾਬ ਚੰਗਾ ਬਣਾਈ ਜਾਂਦੇ ਆ, ਇੰਨਾ ਤਾਂ ਮੈਂ ਕਲੇਸ਼ ਕੀਤਾ, ਆਹੋ ਕਹਿੰਦਾ ਮੈਨੂੰ ਧੱਕੇ ਨਾਲੇ ਤੁਸੀਂ ਚੰਗਾ ਬਣਾਈ ਜਾਂਦੇ, ਮੈਂ ਇੰਨਾ ਖੱਜਲ ਕੀਤਾ ਸਾਰਿਆਂ ਨੂੰ, ਹਨਾ, ਸਾਰੀ ਆਪਣੀ ਮੈਂ ਸੋਨੇ ਦੀ ਲਾਂਕਾ ਫੁਕਵਾ ਲਈ, ਹਨਾ, ਤੇ ਇੰਨਾ ਜ਼ੋਰ ਲਾ ਕੇ, ਤੇ ਤੁਸੀਂ ਕਹਿੰਦਾ ਮੈਨੂੰ ਹੁਣ ਚੰਗਾ ਕਹੀ ਜਾਂਦੇ ਆ। ਖੈਰ ਹੁਣ ਗੁਰੂ
ਕਿਤੇ ਬਾਦਲ ਸਾਹਿਬ ਨੂੰ ਭੀਸ਼ਣ ਦਾ ਨਾਮ ਨੀ ਦੇ ਰਹੇ,
ਤੁਸੀਂ ਮਜ਼ਾਕ ਕਰਤਾ ਵਿੱਚ ਗੱਲ ਚ। ਚਲੋ ਹੁਣ ਇੱਦਾਂ ਹੈ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਕਿ ਸਰਬ ਸੋਇਨੀ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ, ਹੈਨਾ, ਵੀ ਕਹਾਂ ਭਇਓ ਦਰ ਬਾਧੇ ਹਾਥੀ ਖਿਨਵੇਂ ਪਏ ਪਰਾਈ, ਵੀ ਇੰਨਾ ਕੋਈ ਇਹ ਇੱਕ ਐਗਜ਼ਾਮਪਲ ਦਿੱਤੀ ਹੈ ਮਟੀਰੀਅਲ ਦੀ, ਵੀ ਸੋਨੇ ਦੀ ਲੰਕਾ ਹੁੰਦੀ, ਸਾਰਾ ਕੁਛ ਹੁੰਦਾ, ਇੰਨੀ ਪਾਵਰ ਹੁੰਦੀ ਰਾਵਣ ਮੰਗਰ, ਤੇ ਹਾਥੀ ਦਰ ਤੇ ਬੰਨੇ ਹੁੰਦੇ, ਇੱਕ ਮਿੰਟ ਦੇ ਵਿੱਚ ਪਰਾਏ ਹੋ ਜਾਂਦੇ ਨੇ, ਹਨਾ। ਦੂਜੀ ਐਗਜ਼ਾਮਪਲ ਇਹ ਹੈ ਕਿ ਕਹਿੰਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੈ ਰਾਵਣ ਕਰ ਦੀਆ ਨਾ ਬਾਤੀ, ਠੀਕ ਹੈ। ਹੁਣ ਮਤਲਬ ਇੰਨਾ ਪਸਾਰਾ ਸੀ ਉਹਦਾ, ਉਹਦੇ ਘਰ ਦੀਵਾ ਵੀ ਨਹੀਂ ਸੀਗਾ ਉਦਣ ਰਾਤ ਨੂੰ ਬਾਲਣ ਲਈ, ਤੇ ਨਾ ਬੱਤੀ ਸੀ, ਠੀਕ ਹੈ। ਹੁਣ ਜਿਹੜੇ ਕਹਿੰਦੇ ਨੇ ਕਿ ਰਾਵਣ ਮਹਾਤਮਾ ਸਰਬ ਵੇਦਾਂ ਦਾ ਗਿਆਤਾ, ਠੀਕ ਹੈ, ਮਹਾਤਮਾ ਸੀ, ਭਗਤੀ ਕਰਦਾ ਸੀ, ਗਿਆਤਾ ਸੀ, ਪਰ ਉਹ ਤੁਸੀਂ ਇੱਦਾਂ ਸਮਝ ਲਓ ਕਿ ਕਿਸੇ ਨੇ ਅੱਜ ਕੱਲ ਬਹੁਤ ਸਾਡੇ ਪ੍ਰਚਾਰਕ ਵੀ ਇੱਦਾਂ ਆ ਸਾਡੇ ਮਤਲਬ ਉਹ ਵੀ ਵੱਡੇ ਵੱਡੇ ਗਿਆਤਾ ਨੇ ਔਰ PhDਆਂ ਵੀ ਕਈ ਕੀਤੀਆਂ ਹੋਈਆਂ ਕਈਆਂ ਨੇ ਆਪਣੇ ਸਾਇੰਸ ਦੇ ਵਿੱਚ ਕੀਤੀ ਹੋਈ ਆ ਪੜ੍ਹ ਲਿਆ ਬਹੁਤ ਪੜ੍ਹ ਲਿਆ ਚਾਰੇ ਵਿਦ ਰੱਟ ਲਏ ਠੀਕ ਹੈ ਤੇ ਇਨ ਦਾ ਐਂਡ ਕੱਲ ਭਾਈ ਸਾਹਿਬ ਵੀ ਵਿਆਖਿਆ ਕਰ ਰਹੇ ਸੀ ਗੁਰਦੁਆਰਾ ਪਾਰਕਲੀ ਦੇ ਵਿੱਚ ਵੀ ਪੜ੍ਹਾਈ ਤੇ ਸਿਆਣਪ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਮਰੀਕ ਜੀ ਤੁਸੀਂ ਸਹਿਮਤ ਹੋ ਦੰਦ ਕੱਟੇ ਹੋਏ ਪੈਂਦੇ ਮੈਨੂੰ ਲੱਗਦਾ ਦੇਖੋ ਜੇ ਕਿਸੇ ਨੇ ਚਾਰੇ ਵੇਦ ਪੜ੍ਹੇ ਹੋਏ ਨੇ ਤਾਂ ਜ਼ਰੂਰੀ ਨਹੀਂ ਹੈਗਾ ਕਿ ਉਹ ਸਿਆਣਾ ਹੈ ਠੀਕ ਹੈ ਨਾ
ਬਿਲਕੁਲ ਬਿਲਕੁਲ
ਹਾਂ ਹੁਣ ਆਪਣੇ ਵੀ ਇਹ ਗੱਲ ਆਪਣੇ ਤੇ ਵੀ ਢੁਕਦੀ ਹੈ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਕੰਠ ਕੀਤਾ ਹੋਇਆ ਸਾਰਾ ਕੁਝ ਸਾਨੂੰ ਆਉਂਦਾ ਆ ਹਰ ਗੱਲ ਤੇ ਅਸੀਂ 10 ਤੁਕਾਂ ਹਾਜ਼ਰ ਕਰ ਦਿੰਦੇ ਅਗਲੇ ਨੂੰ ਬੋਲਣ ਨਹੀਂ ਦਿੰਦੇ ਤਾਂ ਜ਼ਰੂਰੀ ਨਹੀਂ ਹੈਗਾ ਵੀ ਉਹਦੇ ਵਿੱਚੋਂ ਰਾਮ ਨਾਮ ਜਾਂ ਉਹਦਾ ਅਰਕ ਕੱਢਿਆ ਹੋਇਆ ਵੀ ਮਿਹਰ ਹੋਈ ਆ ਪਰਮਾਤਮਾ ਤੇ ਇੱਕ ਤੋਤੇ ਰਟਣੀ ਬਾਦਣ ਵਾਸਤੇ ਬੈਂਸਣ ਵਾਸਤੇ ਚੇਤੇ ਕਰਨਾ ਹੋਰ ਗੱਲ ਹੈ ਇੱਕ ਭਗਤ ਜਨ ਜਿਹੜਾ ਆ ਉਹਨੂੰ ਉਦਾਂ ਹੀ ਮਿਹਰ ਹੋ ਜਾਵੇ ਇੱਕੋ ਬਰਾਬਰ ਹੈ ਹੁਣ ਕਹਿੰਦੇ ਨੇ ਕਿ ਹੁਣ ਗੁਰੂ ਗ੍ਰੰਥ ਸਾਹਿਬ ਰਾਵਣ ਬਾਰੇ ਕੀ ਕਹਿ ਰਹੇ ਨੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਸਾਡੇ ਬੰਦੇ ਸਿੱਖ ਤਾਂ ਇਹ ਉਹਨੂੰ ਮਹਾਤਮਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਆਪਾਂ ਗੁਰੂ ਸਾਹਿਬ ਨੂੰ ਪੁੱਛਦੇ ਹਾਂ ਕਿ ਉਹ ਕੀ ਕਹਿ ਰਹੇ ਨੇ ਭੁੱਲੋ ਰਾਵਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤਿਗੁਰ ਹੇਤ ਭੁੱਲੇ ਰਾਵਣ ਭੁੱਲੋ ਰਾਵਣ ਭੁੱਲਿਆ ਹੋਇਆ ਸੀ ਉਹ ਮੁਗਧ ਅਚੇਤ ਮੂਰਖ ਸੀਗਾ ਮੂਰਖ ਤੇ ਉਹਨੂੰ ਚੇਤਨਾ ਨਹੀਂ ਸੀਗੀ ਲੂਟੀ ਲੰਕਾ ਸੀਸ ਸਮੇਤ ਨਾਲੇ ਆਪਣਾ ਦੇਸ਼ ਲਟਾਇਆ ਤੇ ਨਾਲੇ ਆਪਣਾ ਸਰੀਰ ਵਢਾਇਆ ਆਪਣਾ ਸਿਰ ਵਢਾਇਆ ਉਹਨੇ ਕਹਿੰਦੇ ਗਰਭ ਗਿਆ ਬਿਨ ਸਤਿਗੁਰ ਹੇਤ ਉਹ ਆਪਣੀ ਹੰਕਾਰ ਦੇ ਵਿੱਚ ਈਗੋ ਚ ਫਸ ਗਿਆ ਕੱਲ ਮੈਂ ਵੀ ਇਹੀ ਬਿਆਨ ਦਿੱਤਾ ਸੀ ਆਪਣੇ ਮਿੱਤਰ ਨੂੰ ਕਿ ਮੰਨਦੇ ਆ ਉਹ ਬਹੁਤ ਗਿਆਤਾ ਸੀ ਸਾਰਾ ਕੁਝ ਸੀਗਾ ਜਿੱਦਾਂ ਤੁਸੀਂ ਕਹਿੰਦੇ ਆ ਪਰ ਉਹ ਇੱਕ ਆਪਣੀ ਈਗੋ ਕਰਕੇ ਬਦਲਾ ਖੋਰੀ ਦੇ ਮਾਮਲੇ ਦੇ ਵਿੱਚ ਇਹੋ ਜਿਹੀ ਗਲਤੀ ਕਰ ਬੈਠਾ ਜਿਹੜਾ ਫਿਰ ਲੂਟੀ ਲੰਕਾ ਸੀਸ ਸਮੇਤ ਕਾਰਨ ਬਣ ਗਿਆ ਉਹਦਾ ਮੂਰਖ ਨਹੀਂ ਹੋਇਆ ਤਾਂ ਫਿਰ ਹੋਰ ਕੀ ਹੋਇਆ ਜਿਹੜਾ ਆਪਣੇ ਕ੍ਰੋਧ ਤੇ ਕੰਟਰੋਲ ਨਹੀਂ ਕਰ ਸਕਿਆ ਫਿਰ ਤਾਂ ਮੂਰਖ ਹੀ ਹੋ ਗਿਆ ਨਾ ਹੁਣ ਕਹਿੰਦੇ ਗਰਭ ਗਿਆ ਬਿਨ ਸਤਿਗੁਰ ਹੇਤ ਉਹ ਈਗੋ ਦੇ ਵਿੱਚ ਡੁੱਬ ਗਿਆ ਕਿਉਂਕਿ ਅਸਲ ਦੇ ਵਿੱਚ ਸਤਿਗੁਰ ਉਹਦੇ ਨਾਲ ਨਹੀਂ ਸੀ ਪਰਮਾਤਮਾ ਉਹਦੇ ਪਰਮਾਤਮਾ ਦਾ ਉਹ ਅਚੇਤ ਸੀਗਾ ਉਹ ਤੋਂ ਇਹ ਗੁਰੂ ਗ੍ਰੰਥ ਸਾਹਿਬ ਦਾ ਫਤਵਾ ਆ ਹੁਣ ਦੂਸਰੇ ਥਾਂ ਦੇ ਉੱਤੇ ਗੁਰੂ ਸਾਹਿਬ ਕਹਿ ਰਹੇ ਨੇ ਅੰਦਲੇ ਦੈਸਿਰ ਮੂੰਡ ਕਟਾਇਆ ਅੰਦਲੇ ਦਾ ਮਤਲਬ ਅੰਨਾ ਦੈਸਿਰ ਦਾ ਮਤਲਬ ਦਸਾਂ ਸਿਰਾਂ ਵਾਲਾ ਦਸਾਂ ਸਿਰਾਂ ਜਿੰਨੀ ਉਹਦੇ ਚ ਪਾਵਰ ਸੀਗੀ ਪਰ ਫਿਰ ਵੀ ਕਹਿੰਦੇ ਆਪਣਾ ਸਿਰ ਕਟਾ ਲਿਆ ਕਿਉਂਕਿ ਉਹ ਮੂਰਖ ਸੀਗਾ ਅੰਧਾ ਸੀਗਾ ਉਹਨੂੰ ਪਤਾ ਹੀ ਨਹੀਂ ਸੀਗਾ ਪਾਵਰ ਵਰਤਣੀ ਕਿੱਦਾਂ ਹੈ ਰਾਵਣ ਮਾਰ ਕਿਆ ਵੱਡਾ ਭਇਆ ਹੁਣ ਇਹ ਜਿਹੜਾ ਸ਼ਬਦ ਹੈ ਨਾ ਇੱਥੇ ਕਹਿੰਦੇ ਕਿ ਰਾਮ ਨੇ ਵੀ ਕੀ ਖੱਟਿਆ ਮਾਰ ਕੇ ਉਹਨੂੰ ਠੀਕ ਹੈ ਨਾ ਹੁਣ ਇਸ ਸ਼ਬਦ ਦੀ ਜਿਹੜੀ ਤਸੀਰ ਹੈ ਉਹ ਇਹ ਹੈ ਕਿ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇਪੂਰ ਰਿਹਾ ਲਿਵਲਾਏ ਪਈ ਇਹ ਹੁਣ ਨਿਰੰਕਾਰ ਦੀ ਹੈਗੀ ਵੀ ਤੂੰ ਰਾਵਣ ਵੀ ਪੈਦਾ ਕੀਤਾ ਆ ਕੇ ਤੂੰ ਰਾਮ ਦਾ ਰੂਪ ਲੈ ਕੇ ਉਹਦਾ ਸਿਰ ਵੀ ਵੱਢ ਦਿੱਤਾ ਅੰਧਲੇ ਦਾ ਵੀ ਤੂੰ ਆਪਣੀ ਇਹਦੇ ਨਾਲ ਤੂੰ ਵੱਡਿਆ ਕੀ ਤੈਂ ਅਚੀਵ ਕੀਤਾ ਅਕਾਲ ਪੁਰਖ ਵੀ ਤੂੰ ਤਾਂ ਪਹਿਲੇ ਮਹਾਨ ਹੈ ਇਹ ਉਸ ਤਸੀਰ ਦਾ ਸ਼ਬਦ ਨੇ ਹਨਾ ਹੁਣ ਜਿਹੜਾ ਅਸਲੀ ਹੁਣ ਆਪਾਂ ਹੋਰ ਵੀ ਇੱਕ ਸ਼ਬਦ ਹੈ ਜਿਹੜਾ ਭਵਿੱਖਣ ਨੂੰ ਜਿਹੜੇ ਲੋਕ ਨਾ ਕਹਿ ਰਹੇ ਨੇ ਕਿ ਉਹ ਗਦਾਰ ਸੀ ਇੱਦਾਂ ਹੀ ਕਹਿੰਦੇ ਨਾ ਕਿ ਭਵਿੱਖਣ ਗਦਾਰ ਸੀ ਹੁਣ ਗੁਰਬਾਣੀ ਕੀ ਕਹਿੰਦੀ ਹੈ ਕੀ ਗੁਰਬਾਣੀ ਜਿਹੜੀ ਹੈ ਸਾਡੇ ਗੁਰੂ ਜਿਹੜੇ ਨੇ ਅੱਜ ਦੇ ਮੌਜੂਦਾ ਗੁਰੂ ਨੇ ਉਹ ਭਵਿੱਖਣ ਨੂੰ ਗਦਾਰ ਸਿੱਧ ਕਰਦੇ ਆ ਜਾਂ ਨਹੀਂ ਕਰਦੇ ਇਫੈਕਟ ਚੈੱਕ ਆਪਾਂ ਹੁਣੇ ਕਰ ਲੈਣਾ ਤੁਹਾਡੇ ਸਾਹਮਣੇ ਇੱਕ ਸ਼ਬਦ ਪੇਸ਼ ਕਰਨ ਜਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਪੰਨਾ 942 ਦੇ ਉੱਤੇ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਕਹਿ ਰਹੇ ਨੇ ਰਾਮ ਚੰਦ ਮਾਰਿਓ ਆਹੇ ਰਾਵਣ ਕਿ ਰਾਮ ਚੰਦਰ ਨੇ ਰਾਵਣ ਨੂੰ ਮਾਰਿਆ ਕਿਉਂ ਮਾਰਿਆ ਕਿੱਦਾਂ ਮਾਰਿਆ ਭੇਦ ਭਵਿੱਖਣ ਗੁਰਮੁਖ ਪਹਿਚਾਣ ਠੀਕ ਹੈ ਇਹ ਜਿਹੜਾ ਭੇਦ ਕਿਨ ਦਿੱਤਾ ਭਵਿੱਖਣ ਨੇ ਭਵਿੱਖਣ ਕੌਣ ਸੀਗਾ ਉਹ ਗੁਰਮੁਖ ਸੀ ਉਹ ਗਦਾਰ ਨਹੀਂ ਸੀ ਉਹਨੇ ਰਾਮ ਚੰਦਰ ਨੂੰ ਪਛਾਣ ਲਿਆ ਸੀ ਕਿ ਉਹ ਰੱਬ ਰੂਪ ਹੈ ਉਹ ਗੁਰਮੁਖ ਹੋ ਗਿਆ ਸੀ ਉਹ ਗਦਾਰ ਨਹੀਂ ਸੀਗਾ ਰਾਵਣ ਮੂਰਖ ਦਾ ਮੂਰਖ ਹੀ ਰਹਿ ਗਿਆ ਸੀ ਪਰ ਉਹਦੇ ਭਰਾ ਨੇ ਅਸਲੀਅਤ ਜਾਣ ਲਈ ਸੀ ਇਹ ਰੱਬ ਹੈ ਪਰਮਾਤਮਾ ਦਾ ਰੂਪ ਧਾਰਨ ਆਇਆ ਹੋਇਆ ਇਸ ਕਰਕੇ ਉਹਨੂੰ ਗੁਰਮੁਖ ਦੀ ਪਦਵੀ ਮਿਲੀ ਆ ਸੋ ਪਿਆਰੇ ਸੱਜਣੋ ਮਿੱਤਰੋ, ਜਿਹੜੇ ਸਿੱਖ ਧਰਮ ਨੂੰ ਫਾਲੋ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕਰੋ। ਇਹ ਵੀ ਬੇਅਦਬੀ ਹੈ ਜਿਹੜੀ ਤੁਸੀਂ ਕਰ ਰਹੇ ਹੋ। ਸੋ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਉਹਦੀ ਉੱਚੋਂ ਪੜ੍ਹੋ, ਉੱਚੋਂ ਗਿਆਨ ਲਵੋ, ਤੇ ਫੇਰ ਇਹੋ ਜਿਹੇ ਬਿਆਨ ਦਾਗੋ। ਕੱਲੀ ਬਰਗਾੜੀ ਚ ਹੀ ਬੇਅਦਬੀ ਨਹੀਂ ਹੁੰਦੀ।
ਅਮਨਦੀਪ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਤੁਹਾਨੂੰ ਭਰਾਤੀ ਭਾਵ ਸਿਖਾਉਂਦੇ ਆ, ਤੁਹਾਨੂੰ ਦਇਆ ਕਰਨ ਦੀ, ਦੂਜਿਆਂ ਪ੍ਰਤੀ ਨਿਮਰਤਾ ਰੱਖਣ ਦੀ ਸਿਕਸ਼ਾ ਦਿੰਦੇ ਆ। ਮੈਂ ਗੁਰਬਾਣੀ ਤਾਂ ਬਹੁਤ ਪੜ੍ਹੀ ਨਹੀਂ ਹੈ, ਜਾਣਦੇ ਤੁਸੀਂ ਕਾਫੀ ਅਧਿਐਨ ਕੀਤਾ ਇਹਦਾ। ਮੇਰੇ ਖਿਆਲ ਇਹਦਾ ਇੱਕੋ ਹੀ ਸਾਰ ਹੈ ਕਿ ਤੁਹਾਨੂੰ ਹਰ ਇੱਕ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਜੇ ਕੋਈ ਗਲਤ ਵੀ ਉਹਨੂੰ ਸਮਝਾਉਣਾ ਚਾਹੀਦਾ ਤੇ ਉਸਨੂੰ ਜਿੱਤਣਾ ਚਾਹੀਦਾ। ਮੇਰੇ ਖਿਆਲ ਦੇ ਵਿਚ ਅਸੀਂ ਸਿਰਫ ਇਸ ਨੂੰ ਲੋਕਾਂ ਦੀ ਨਿੰਦਿਆ ਕਰਕੇ ਜਾਂ ਉਹਨੂੰ ਮਾੜਾ ਕਹਿ ਕੇ ਬੜੇ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਜਿੱਦਾਂ ਤੁਸੀਂ ਕਿਹਾ ਕਿ ਆਪਣੇ ਗੁਰੂ ਦੀ ਬੇਅਦਬੀ ਕਰ ਰਹੇ, ਬਿਲਕੁਲ ਠੀਕ ਕਰ ਰਹੇ। ਅਗਰ ਉਸਦੀਆਂ ਸਿੱਖਿਆਵਾਂ ਨੂੰ ਨਹੀਂ ਤੁਸੀਂ ਮੰਨਦੇ, ਉਸ ਨੂੰ ਨਹੀਂ ਮੰਨਦੇ, ਉਸਦੀਆਂ ਸਿੱਖਿਆਵਾਂ ਤੇ ਨਹੀਂ ਚੱਲਦੇ, ਤਾਂ ਇਹ ਬੇਅਦਬੀ ਕਰਨ ਦੇ ਹੀ ਬਰਾਬਰ ਹੁੰਦਾ ਹੈ। ਬਿਲਕੁਲ ਦੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ ਤੇ
ਜੀ। ਮਤਲਬ ਆਪਾਂ ਇਸ ਚੀਜ਼ ਤੋਂ ਗਰੇਜ਼ ਕਰੀਏ, ਆਪਾਂ ਕੁਛ ਕਰਨ ਦੀ ਲੋੜ ਨਹੀਂ ਹੈਗੀ ਸਾਨੂੰ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਦ ਅਧਿਐਨ ਕਰਦੇ, ਆਪਣੇ ਗੁਰੂ ਨੂੰ ਮੰਨਣਾ ਨਹੀਂ, ਆਪਾਂ ਗੁਰੂ ਦੀ ਮੰਨਣੀ ਹੈ। ਆਪਾਂ ਗੁਰੂ ਨੂੰ ਕੋਲ ਬੈਠ ਕੇ ਉਹਦੇ ਨਾਲ ਗੱਲਾਂ ਤਾਂ ਕਰੀਏ, ਆਪਾਂ ਤਾਂ ਗੱਲਾਂ ਹੀ ਨਹੀਂ ਕਰਦੇ, ਆਪਾਂ ਤਾਂ ਸੁਣੀਆਂ ਸੁਣਾਈਆਂ ਚੁਗਲੀਆਂ ਕਰਦੇ ਹਾਂ। ਦੈਟਸ ਕਾਲਡ ਨਿੰਦਾ, ਰਾਈਟ? ਸੋ ਇਸ ਕਰਕੇ ਫਿਰ ਮੂੰਹ ਤੇ ਚਪੇੜਾਂ ਵੀ ਖਾਣੀਆਂ। ਹੁਣ ਅਸੀਂ ਇੱਕ ਤਰ੍ਹਾਂ ਨਾਲ ਚਪੇੜਾਂ ਹੀ ਮਾਰ ਰਹੇ ਹਾਂ ਗੁਰੂ ਦੀ ਗੱਲ ਸੁਣਾ ਕੇ, ਫਿਰ ਸਾਡੇ ਅਰਗਿਆਂ ਤੋਂ ਜਾਂ ਹੋਰ ਵੀ ਜਿਹੜੇ ਤੁਹਾਡੇ, ਮੰਨ ਲਓ ਕੋਈ ਹਿੰਦੂ ਜੈਂਟਲਮੈਨ ਹੈ ਜਾਂ ਮੁਸਲਮਾਨ ਹੈ, ਉਹਨੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ, ਉਹ ਜਦੋਂ ਸੁਣਾਉਣ ਲੱਗ ਪਏ ਫਿਰ ਜ਼ਿਆਦਾ ਆਰਾਮ ਆਊਗਾ। ਫਿਰ ਮੰਨ ਲਓ ਅਸੀਂ ਕਿੰਨੇ ਕੁ ਪਾਣੀਆਂ ਚ ਰਹਿ ਜਾਣਾ ਆ। ਇਸ ਕਰਕੇ
ਅਮਨਦੀਪ, ਮੈਂ ਨਾ ਤੁਹਾਨੂੰ ਇੱਥੇ ਰੋਕਦਾ, ਤੇ ਮੈਂ ਇੱਕ ਕਥਾ ਸੁਣ ਰਹੀ ਸੀ। ਬਹੁਤ ਵੱਡੇ ਸਿੱਖ ਧਰਮ ਦੇ ਪ੍ਰਚਾਰਕ ਆ, ਉਹ ਕਥਾ ਕਰ ਰਹੇ ਸੀ, ਬਹੁਤ ਚੰਗੀਆਂ ਚੰਗੀਆਂ ਗੱਲਾਂ ਦੱਸ ਰਹੇ ਸੀ, ਗੁਰੂ ਗ੍ਰੰਥ ਸਾਹਿਬ ਦੇ ਸਿੱਖਇਜ਼ਮ ਦੇ ਸਾਰੀਆਂ ਕਥਾਵਾਂ ਉਹ ਸੁਣਾ ਰਹੇ ਸੀ, ਬਹੁਤ ਵਧੀਆ ਵਿਆਖਿਆ ਕਰ ਰਹੇ ਸੀ, ਅਸੀਂ ਉਹਨੂੰ ਸੁਣ ਰਹੇ ਸੀ। ਤੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੇਰਾ ਗੁਆਂਢੀ ਇੱਕ ਦੂਜੇ ਧਰਮ ਨੂੰ ਮੰਨਦਾ ਹੈ, ਤੇ ਮੈਂ ਸਿੱਖ ਧਰਮ ਨੂੰ ਮੰਨਦਾ। ਜਦੋਂ ਵੀ ਸਾਡੇ ਕੋਈ ਪਾਠ ਪੂਜਾ, ਸਾਡੇ ਕੋਈ ਫੰਕਸ਼ਨ ਹੁੰਦਾ ਤੇ ਅਸੀਂ ਉਹਨਾਂ ਨੂੰ ਬੁਲਾਉਂਦੇ ਆ, ਉਹ ਸਾਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਾਡੇ ਘਰ ਆਉਂਦੇ ਆ ਤੇ ਸਾਡੇ ਫੰਕਸ਼ਨ ਦੇ ਵਿੱਚ ਭਾਗ ਲੈਂਦੇ ਆ, ਤੇ ਜਦੋਂ ਉਹਨਾਂ ਦੇ ਫੰਕਸ਼ਨ ਹੁੰਦਾ ਤੇ ਅਸੀਂ ਉਹਨਾਂ ਦੇ ਨਹੀਂ ਜਾਂਦੇ, ਕਿਉਂਕਿ ਉਹਨਾਂ ਦੀ ਰਿਸਪੈਕਟ ਕਰਦੇ ਆ ਪਰ ਅਸੀਂ ਉਹਨਾਂ ਦੇ ਨਹੀਂ ਜਾਂਦੇ, ਕਿਉਂਕਿ ਸਾਨੂੰ ਉਹ ਜਿਹੜੇ ਧਰਮ ਨੂੰ ਮੰਨਦੇ ਆ ਉਹਦੀ ਜਿਹੜੀ ਰਸਮਾਂ ਰਿਵਾਜ ਕਰਦੇ ਉਹਨੂੰ ਅਸੀਂ ਪਸੰਦ ਨਹੀਂ ਕਰਦੇ, ਅਸੀਂ ਉਹ ਸਾਡੇ ਤਾਂ ਆ ਜਾਂਦੇ ਆ ਸਾਡੀ ਖੁਸ਼ੀ ਦੇ ਵਿੱਚ, ਲੇਕਿਨ ਅਸੀਂ ਉਹਨਾਂ ਦੇ ਘਰ ਇਸ ਲਈ ਨਹੀਂ ਜਾਂਦੇ ਕਿ ਉਸ ਧਰਮ ਦੀਆਂ ਰਸਮ ਰਿਵਾਜ ਨੂੰ ਅਸੀਂ ਮੰਨਦੇ ਨਹੀਂ ਆ। ਫਿਰ ਅਸੀਂ ਇਸ ਨਿਚੋੜ ਤੇ ਪਹੁੰਚੇ ਅਖੀਰ ਦੇ ਵਿੱਚ, ਮੈਂ ਦੇਖਿਆ ਵੀ ਇਹ ਚ ਉਸ ਵਿਆਖਿਆ ਕਰਨ ਦੀ ਕੋਈ ਵਡਿਆਈ ਨਹੀਂ ਸੀ, ਕਿਉਂਕਿ ਤੁਹਾਡਾ ਗੁਆਂਢੀ ਤੁਹਾਡੇ ਘਰ ਆ ਰਿਹਾ ਹੈ, ਤੁਹਾਨੂੰ ਰਿਸਪੈਕਟ ਦੇ ਰਿਹਾ ਹੈ, ਲੇਕਿਨ ਤੁਸੀਂ ਉਹਦੇ ਘਰ ਇਸ ਲਈ ਨਹੀਂ ਜਾਂਦੇ ਕਿ ਉਹ ਇੱਕ ਹੋਰ ਧਰਮ ਨੂੰ ਮੰਨ ਰਿਹਾ ਤੇ ਉਹਦੀ ਪੂਜਾ ਕਰਦਾ ਜਾਂ ਉਹ ਆਪਣੇ ਧਰਮ ਦੇ ਅਨੁਸਾਰ ਚੱਲਦਾ, ਉਹਦੀ ਮਰਜ਼ੀ ਆ, ਚੱਲੇ ਨਾ ਚੱਲੇ।
ਅਮਰੀਕ ਜੀ, ਮੈਂ ਤੁਹਾਨੂੰ ਆਉਣਾ ਜਾਣਾ ਤਾਂ ਪਰਸਨਲ ਕੁਐਸਚਨ ਪੁੱਛਦਾ।
ਹਾਂਜੀ,
ਤੁਸੀਂ ਵੀ ਮੈਨੂੰ ਪੁੱਛਿਓ ਕਿ ਚਲੋ ਤੁਸੀਂ ਸਿੱਖ ਧਰਮ ਨੂੰ ਮੰਨਦੇ ਆ, ਤੁਸੀਂ ਸਰੂਪ ਨਹੀਂ ਰੱਖਿਆ ਹੋਇਆ, ਤੁਸੀਂ ਗੁਰਦੁਆਰੇ ਜਾਂਦੇ ਹੋ, ਕਈ ਵਾਰੀ ਮੈਂ ਨੋਟ ਕੀਤਾ ਕਿ ਤੁਹਾਡੇ ਜਿਹੜੇ ਕੋਲੀਗਸ ਨੇ, ਕਈ ਗੋਰੇ ਵੀ ਨੇ ਟੀਚਰ, ਮੈਨੂੰ ਯਾਦ ਹੈ ਆਪਣੇ ਦੋਸਤ ਨੇ ਫੀਜੀ, ਸਾਂਝੇ ਦੋਸਤ ਨੇ ਫੀਜੀ ਤੋਂ ਵੀ ਨੇ, ਹਨਾ,
ਤਾਂ
ਮੈਂ ਕਈ ਵਾਰੀ ਉਹਨਾਂ ਨੂੰ ਤੁਹਾਡੇ ਨਾਲ ਗੁਰੂ ਘਰ ਆਉਂਦੇ ਵੀ ਦੇਖਿਆ, ਤੇ ਕੱਲ ਵੀ ਮੈਂ ਵੈਸੇ ਵਿਆਹ ਸੀਗਾ ਉੱਤੇ, ਤੇ ਕੱਲ ਵੀ ਮੈਂ ਮਤਲਬ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਾਡੇ ਭਾਜੀ, ਉਹਨਾਂ ਦੇ ਕੋਲੀਗ ਨੇ, ਹਨਾ, ਡਿਪਾਰਟਮੈਂਟ ਚ ਕੰਮ ਕਰਦੇ ਨੇ ਕੁਆਰੰਟੀਨ ਚ, ਉਹ ਵੀ ਆਏ ਹੋਏ ਸੀ, ਹਨਾ,
ਇਮੀਗ੍ਰੇਸ਼ਨ,
ਤੇ ਉਹਨਾਂ ਨੇ ਵੀ ਮਤਲਬ ਸਿਰ ਢਕਿਆ ਹੋਇਆ ਸੀ, ਆਪਣੇ ਸ਼ੂਜ਼ ਖੋਲੇ ਹੋਏ ਸੀ, ਮੱਥਾ ਟੇਕ ਰਹੇ ਸੀ, ਹੇਠਾਂ ਬੈਠ ਰਹੇ ਸੀ, ਲੰਗਰ ਛਕ ਰਹੇ ਸੀ, ਮਤਲਬ ਦੇ ਵਰ ਫੋਲੋਇੰਗ ਆਲ ਦਾ ਪ੍ਰੋਟੋਕਾਲਸ, ਰਾਈਟ? ਤੇ ਜਦੋਂ ਉਹਨਾਂ ਪ੍ਰਸ਼ਾਦ ਵੰਡਿਆ ਤਾਂ ਉਹਨਾਂ ਨੇ ਹੱਥ ਜੋੜ ਕੇ ਪ੍ਰਸ਼ਾਦ ਵੀ ਲਿਆ, ਮੱਥੇ ਨੂੰ ਵੀ ਲਾਇਆ, ਖਾਧਾ ਵੀ, ਹਨਾ, ਦੇ ਫੋਲੋਡ ਜਿਹੜਾ ਇੱਕ ਆਮ ਸਿੱਖ ਕਰਦਾ। ਹੁਣ ਮੰਨ ਲਓ ਮੈਂ ਤੁਹਾਨੂੰ ਕੁਐਸਚਨ ਪੁੱਛਦਾ ਆ ਕਿ ਕੱਲ ਨੂੰ ਤੁਹਾਨੂੰ ਉਹਨਾਂ ਦੀ ਬੇਟੀ ਜਾਂ ਬੇਟੇ ਦੇ ਵਿਆਹ ਤੇ ਜਾਣਾ ਪੈ ਜਾਵੇ, ਜਾਉਂਗੇ ਵੀ, ਤੇ ਉਹ ਮੰਦਰ ਚ ਹੋਵੇ, ਉਹਨਾਂ ਦੀ ਰਸਮ ਹੋਵੇ ਕਿ ਤੁਹਾਡੇ ਟਿੱਕਾ ਲਾਉਣਾ ਆ ਜਾਂ ਗਾਨਾ ਬੰਨਣਾ ਆ, ਕੀ ਤੁਸੀਂ ਨਾ ਕਰ ਦੋਗੇ?
ਨਹੀਂ, ਮੈਂ ਨਹੀਂ ਕਰੂੰਗਾ। ਮੈਂ ਜਦੋਂ ਵੀ ਜਾਂਦਾ ਕਿਸੇ ਹਿੰਦੂ ਵੀਰ ਦੇ ਫੰਕਸ਼ਨ ਤੇ ਜ਼ਰੂਰ ਟਿੱਕਾ ਲਵਾਉਣਾ, ਜੋ ਵੀ ਉਹਨਾਂ ਦੀਆਂ ਰਸਮਾਂ ਰਿਵਾਜ ਹੁੰਦੀਆਂ ਉਹਦੇ ਚ ਭਾਗ ਲੈਂਦੇ ਆ, ਜਿੱਦਾਂ ਉਹ ਕਹਿੰਦੇ ਉਦਾਂ ਸਾਨੂੰ ਕਰਨਾ ਪੈਂਦਾ ਨਹੀਂ, ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਆ।
ਸੋ ਹੁਣ ਮੈਨੂੰ ਵੀ ਪੁੱਛ ਲਓ ਇਹ ਸਵਾਲ, ਮੈਂ ਤਾਂ ਹੁਣ ਸਰੂਪ ਚ ਹਾਂ।
ਹਾਂਜੀ ਹਾਂਜੀ, ਤੁਸੀਂ ਇਸ ਸਥਿਤੀ ਦੇ ਵਿੱਚ ਆਓਗੇ ਤਾਂ ਤੁਸੀਂ ਟਿੱਕਾ ਲਵਾਓਗੇ ਜਾਂ ਨਹੀਂ ਲਵਾਓਗੇ?
ਨਹੀਂ ਨਹੀਂ, ਇਦਾਂ ਨੀ, ਚੰਗੀ ਤਰ੍ਹਾਂ ਪੁੱਛੋ, ਮੈਨੂੰ ਫਸਾ ਕੇ ਪੁੱਛੋ ਤੇ ਮੈਂ ਫਸ ਜਾ।
ਅੱਛਾ, ਮੈਂ ਤੁਹਾਨੂੰ ਇਹ ਪੁੱਛਦਾ ਕਿ ਤੁਸੀਂ ਸਿੱਖ ਧਰਮ ਦੇ ਨਾਲ ਬਿਲੋਂਗ ਕਰਦੇ ਹੋ, ਤੁਹਾਡੇ ਮੁੰਡੇ ਦਾ ਹੁਣ ਵਿਆਹ ਹੋਣਾ ਆ, ਉਹਦੇ ਚਲੋ ਅਸੀਂ ਇਹ ਭਵਿੱਖ ਵਿੱਚ ਕੀ ਹੋਣਾ, ਤੇ ਤੁਹਾਡੇ ਲੜਕੇ ਦਾ ਵਿਆਹ ਹੋਣਾ, ਉਹਦੇ ਵਿੱਚ ਤੁਸੀਂ ਵੱਖ ਵੱਖ ਧਰਮਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਬੁਲਾਣਾ ਆ, ਉਹਦੇ ਹਿੰਦੂ ਵੀ ਆਣਗੇ, ਮੁਸਲਿਮ ਵੀ ਤੁਹਾਡੇ ਦੋਸਤ ਹੋਣਗੇ ਜਾਂ ਹੋਰ ਧਰਮਾਂ ਦੇ ਦੋਸਤ ਆਣਗੇ, ਤੇ ਉਹਨਾਂ ਨੂੰ ਤੁਸੀਂ ਆਪਣੇ ਧਰਮ ਦੇ ਅਨੁਸਾਰ ਸਿਰ ਢੱਕਣ ਨੂੰ ਵੀ ਕਹੋਗੇ, ਮੱਥਾ ਟੇਕਣ ਨੂੰ ਵੀ ਕਹੋਗੇ, ਤੇ ਉਹ ਕਰਨਗੇ ਵੀ, ਤੇ ਉਹ ਸਾਰੀਆਂ ਰਸਮਾਂ ਰਿਵਾਜ ਜਿਹੜੇ ਤੁਸੀਂ ਕਰਾਉਣੀਆਂ ਚਾਹੁੰਦੇ ਉਹ ਕਰਨਗੇ, ਤੁਹਾਡੇ ਧਰਮ ਦੀ ਰਿਸਪੈਕਟ ਕਰਨਗੇ। ਹੁਣ 6 ਮਹੀਨੇ ਤੋਂ ਬਾਅਦ ਉਹਨਾਂ ਦੇ ਕਿਸੇ ਲੜਕੇ ਲੜਕੀ ਦਾ ਵਿਆਹ ਹੁੰਦਾ ਜਾਂ ਫੰਕਸ਼ਨ ਹੁੰਦਾ ਤੇ ਉਹ ਤੁਹਾਨੂੰ ਉੱਥੇ ਸੱਦਦੇ ਤੇ ਆਪਣੇ ਧਰਮ ਦੇ ਅਨੁਸਾਰ ਜਿਹੜੀਆਂ ਜਿਹੜੀਆਂ ਰਵਾਇਤਾਂ ਨੂੰ ਫਾਲੋ ਉੱਥੇ ਕਰਾਉਗੇ, ਉਹ ਕੀ ਤੁਸੀਂ ਉਹਨਾਂ ਰਵਾਇਤਾਂ ਨੂੰ ਫਾਲੋ ਕਰੋਗੇ ਜਾਂ ਨਹੀਂ ਕਰੋਗੇ?
ਬਹੁਤ ਚੰਗਾ ਸਵਾਲ ਕੀਤਾ ਅਮਰੀਕ ਜੀ ਤੁਸੀਂ,
ਏਦਾਂ ਸਵਾਲ ਹੋਰ ਕਦੇ ਕੀਤਾ ਨੀ ਕਿਸੇ ਨੇ,
ਏਦਾਂ ਨੀ ਕੀਤਾ ਕਿਸੇ ਨੇ, ਮੈਨੂੰ ਇੰਨਾ ਤਿੱਖਾ ਸਵਾਲ ਨੀ ਕੀਤਾ ਕਿਸੇ ਨੇ। ਦੇਖੋ ਮੈਂ ਜ਼ਰੂਰ ਕਰਾਂਗਾ, ਅਗਰ ਉਹ ਮਤਲਬ ਇੱਦਾਂ ਕਿ ਜਿਹੜਾ ਮੇਰੇ ਸਰੂਪ ਹੈ ਜਾਂ ਉਹਨੂੰ ਮਤਲਬ ਨਾ ਵਿਗਾੜਦਾ ਹੋਵੇ, ਠੀਕ ਹੈ ਜੀ। ਹੁਣ ਮਤਲਬ ਕਈ ਵਾਰੀ ਕਹਿੰਦੇ ਤੁਸੀਂ ਮਹਿੰਦੀ ਲਾਓ ਜੀ, ਏਦਾਂ ਲਾਓ, ਏਦਾਂ ਕਰੋ, ਉਹ ਕਰੋ, ਠੀਕ ਹੈ। ਮਤਲਬ ਜਿਹੜਾ ਜੇ ਕੋਈ ਟਿੱਕਾ ਲਾਣਾ ਜਾਂ ਤਿਲ ਲਾਣਾ ਜਾਂ ਮੈਨੂੰ ਪ੍ਰਸ਼ਾਦ ਦਊਗੇ, ਮੈਂ ਜ਼ਰੂਰ ਕਰਾਂਗਾ। ਮੇਰਾ ਨਾ ਸਾਡੇ ਇੱਥੇ ਇੱਕ ਮੁੰਡਾ ਕੰਮ ਕਰਦਾ ਪਾਕਿਸਤਾਨ ਤੋਂ ਹੈ, ਮੋਹਸਿਨ, ਤੇ ਵੈਸੇ ਉਹ ਪੰਜਾਬ ਤੋਂ ਹੀ ਗਏ ਨੇ, ਤੇ ਉਹ ਉਹਦੇ ਨਾਲ ਬੜੀ ਸਾਂਝ ਆ, ਪੰਜਾਬ ਦੀਆਂ ਗੱਲਾਂ ਕਰੀਦੀਆਂ ਉੱਥੇ, ਪਾਕਿਸਤਾਨ ਦੀਆਂ ਗੱਲਾਂ ਕਰੀਦੀਆਂ, ਤੇ ਦੱਸਦਾ ਹੁੰਦਾ ਆਪਣੇ ਬਾਰੇ, ਹੈ ਨਾ, ਬੜਾ ਚੰਗਾ ਲੱਗਦਾ। ਉਹ ਵੀ ਸਾਡੇ ਚਲੋ ਪਾਠ ਹੁੰਦਾ ਸੁਖਮਨੀ ਸਾਹਿਬ ਦਾ ਜਾਂ ਗੁਰਦੁਆਰੇ ਸ਼ਾਮਲ ਹੁੰਦੇ, ਸਾਰਾ ਆਉਂਦਾ ਰਹਿਤ ਮਰਿਆਦਾ ਜਿੱਦਾਂ ਸਾਡੀ ਚੱਲਦੀ ਆ ਕਰਦੇ ਆ, ਤੇ ਉਹ ਅਸੀਂ ਉਹਨੂੰ ਕਹੀਦਾ ਵੀ ਮੋਹਸਿਨ ਤੂੰ ਏਦਾਂ ਕਰ, ਹੁਣ ਵਿਆਹ ਕਰਾਉਣਾ ਹੈ ਤੂੰ, ਤੇਰਾ ਵਿਆਹ ਹੋਣਾ ਪੱਕਾ ਹੋ ਜਾਣਾ ਤੇ ਅਸੀਂ ਨਾ ਤੇਰੇ ਵਿਆਹ ਤੇ ਜਾਣਾ, ਠੀਕ। ਉਹ ਬੜਾ ਖੁਸ਼, ਸਾਰੇ ਅਸੀਂ ਵੀ ਖੁਸ਼ ਆ, ਮੈਨੂੰ ਬੜਾ ਚਾਅ ਆ ਕਿ ਚਲੋ ਮੈਂ ਪਾਕਿਸਤਾਨ ਜਾਵਾਂਗਾ, ਹਨਾ, ਤੇ ਮੈਂ ਗੱਲਾਂ ਕਰਦਾ ਰਹਿੰਦਾ ਸੁਣਦਾ ਰਹਿੰਦਾ ਤੇ ਉਹਦੀਆਂ, ਤੇ ਮੈਂ ਉਹਨਾਂ ਗੱਲ ਕਰ ਰਿਹਾ ਸੀ ਇੱਕ ਦਿਨ, ਮੈਂ ਕਿਹਾ ਮੋਹਸਿਨ ਮੈਂ ਨਾ ਤੁਹਾਡੇ ਪਿੰਡ ਤੁਹਾਡੇ ਮਸਜਿਦ ਹੈ ਮੌਲਵੀ ਸਾਹਿਬ ਨੇ, ਕਹਿੰਦਾ ਹਾਂ ਜ਼ਰੂਰ, ਮੈਂ ਕਿਹਾ ਜਦੋਂ ਨਾ ਆਪਾਂ ਜਾਵੇ ਤਾਂ ਤੂੰ ਮੇਰੀ ਮੌਲਵੀ ਸਾਹਿਬ ਦੇ ਨਾਲ ਨਾ ਗੱਲ ਕਰਾਈ, ਮੈਂ ਉਹਨਾਂ ਕੋਲ ਥੋੜਾ ਟਾਈਮ ਸਪੈਂਡ ਕਰਨਾ ਆ, ਠੀਕ ਹੈ। ਤੇ ਕਹਿੰਦੇ ਹਾਂ ਆਪਾਂ
ਮੌਲਵੀ ਸਾਹਿਬ ਨਾਲ ਗੱਲ ਕਰਾਈ ਜਾਂ ਮੌਲਵੀ ਸਾਹਿਬ ਨਾਲ ਆਉਣ ਦੀ ਬਹਿਸ ਕਰਾਈ?
ਨਹੀਂ ਨਹੀਂ ਨਹੀਂ, ਗੱਲ ਕਰਾਈ, ਗੱਲ ਕਰਨੀ, ਬਹਿਸ ਨੀ ਕਰਨੀ ਆਪਾਂ, ਬਹਿਸ ਬਹਿਸਬਾਜੀ ਚ ਪੈਂਦੇ ਹੀ ਨੀ,
ਠੀਕ ਹੈ,
ਹਨਾ, ਤੇ ਮੈਂ ਕਿਹਾ ਤੂੰ ਆਪਾਂ ਮੈਨੂੰ ਨਾ ਮੌਲਵੀ ਸਾਹਿਬ ਨਾਲ ਗੱਲ, ਆਪਾਂ ਉਹਨਾਂ ਨਾਲ ਚਿੰਤਨ ਕਰਾਂਗੇ ਕਿਤੇ ਘੁੰਮਣ, ਮਤਲਬ ਵਾਕ ਤੇ ਚਲ ਜਾਂਗੇ ਗੱਲ ਕਰਦੇ ਕਰਦੇ, ਤੇ ਕਹਿੰਦੇ ਹਾਂ, ਕਹਿੰਦੇ ਹਾਂ ਬਾਈ ਜਾਨ ਆਪਾਂ ਨਮਾਜ਼ ਪੜ੍ਹਨ ਚੱਲਾਂਗੇ। ਮੈਂ ਕਿਹਾ ਬਿਲਕੁਲ ਚੱਲਾਂਗੇ, ਕਿਉਂ ਨੀ ਚੱਲਾਂਗੇ, ਮੈਂ ਵੀ ਪੜ੍ਹਾਂਗਾ ਨਮਾਜ਼ ਨਾਲ ਤੁਹਾਡੇ, ਹਨਾ, ਕਿਉਂਕਿ ਦੇਖੋ ਅਗਲੇ ਦੇ ਦੂਸਰੇ ਧਰਮ ਦੇ ਵਿੱਚ ਆਪਾਂ ਉਹਨਾਂ ਨਾਲ ਸਿੱਖਣ ਜਾਣਾ ਆ, ਦੇਖਣ ਜਾਣਾ ਕਿ ਉਹ ਕੀ ਕਰਦੇ, ਉਹ ਸਾਡੇ ਨਾਲ ਬਹਿੰਦੇ ਨੇ, ਮਿਲ ਬੈਠਦੇ ਤੇ ਭਾਈਚਾਰਾ ਬਣਦਾ, ਰਾਈਟ। ਸੋ ਜੇ ਹੁਣ ਕੋਈ ਕੱਲ ਨੂੰ ਮੇਰੀ ਉਹ ਫੋਟੋ ਪਾ ਦੇ ਨਮਾਜ਼ ਪੜ੍ਹਦੀ ਤਾਂ ਤੁਹਾਨੂੰ ਪਤਾ ਸਾਡੇ ਜਿਹੜੇ ਬੁੱਧੀਜੀਵੀ ਆ, ਮਤਲਬ
ਜਿਹੜੇ
ਆ ਜਿਨ੍ਹਾਂ ਦੀ ਹੁਣ ਆਪਾਂ ਗੱਲਾਂ ਹੀ ਕਰਦੇ ਆ, ਚੱਕ ਲੋ ਵਾਲੇ, ਆਹ ਦੇਖੋ ਜੀ ਟਿੱਕਾ ਲਾ ਲਿਆ ਜੀ, ਆਹ ਦੇਖੋ ਜੀ ਉੱਥੇ ਬੈਠਾ ਜੀ, ਆਹ ਦੇਖੋ
ਨਮਾਜ਼ ਪੜ੍ਹਨ ਲੱਗ ਪਿਆ, ਇਹਦਾ ਕੋਈ ਅਮਦੀਪ ਪ੍ਰਧਾਨ ਬਣਿਆ, ਅਮਨਦੀਪ ਨੇ ਸਾਰਾ ਸਿੱਖ ਆਪਣੇ ਸਿਰ ਤੇ ਚੁੱਕਿਆ ਆ, ਤੇ ਦੇਖੋ ਉੱਥੇ ਜਾ ਕੇ ਨਮਾਜ਼ ਪੜ੍ਹਦਾ, ਜੇ ਅਮਨਦੀਪ ਨੇ ਨਮਾਜ਼ ਪੜ੍ਹ ਲਈ ਤਾਂ ਕੀ ਗਲਤੀ, ਗਲਤ ਵੀ ਕੀ ਹੋ ਗਿਆ?
ਹਾਂਜੀ ਹਾਂਜੀ, ਚਲੋ
ਉਹ ਰੱਬ ਦਾ ਨਾਂ ਲਿਆ।
ਹਾਂਜੀ, ਤੇ ਏਦਾਂ ਆ ਵੀ ਕੁਐਸਚਨ ਹੋਰ ਵੀ ਆਉਣੇ ਨੇ, ਮੇਰਾ ਖਿਆਲ ਕੋਮਲਪ੍ਰੀਤ ਜੋਸ਼ੀ ਹੁਣੇ ਵੀ ਸਵਾਲ ਪੁੱਛ ਰਹੇ ਨੇ, ਗੁੱਡ ਮਾਰਨਿੰਗ ਗੋਇੰਗ ਗ੍ਰੇਟ, ਚਲੋ ਮੈਂ ਫਸਾ ਦਿੰਦਾ ਤੁਹਾਨੂੰ। ਕਹਿੰਦੇ ਮੰਨ ਲਓ ਤੁਹਾਡੇ ਬੇਟੇ ਦਾ ਵਿਆਹ ਤੇ ਦੂਜੇ ਧਰਮ ਚ ਹੋ ਜਾਵੇ, ਤੇ ਆਨੰਦ ਕਾਰਜ ਦੇ ਨਾਲ ਕੁਛ ਆਪਣੇ ਰਿਵਾਜ ਕਰਨ ਨੂੰ ਕਹਿਣ, ਫੇਰ ਕੀ ਕਰੋਗੇ? ਫੇਰ ਕੀ ਆ ਜੀ, ਮੈਂ ਕਰਾਂਗਾ, ਜ਼ਰੂਰ ਕਰਾਂਗਾ। ਦੇਖੋ ਲੜਕੀ ਵੀ ਉਨੀ ਹੀ ਇੰਪੋਰਟੈਂਟ ਹੈ, ਲੜਕੀ ਨਾਲੇ ਵਿਆਹ ਹੋਣਾ, ਉਨ੍ਹਾਂ ਦੇ ਵੀ ਰਸਮ ਰਿਵਾਜ ਸਾਨੂੰ ਫਾਲੋ ਕਰਨੇ ਪੈਣੇ, ਹੈ ਨਾ, ਠੀਕ ਹੈ ਨਾ। ਹੁਣ ਮੈਂ ਇਹ ਹੁੰਦਾ ਦੇਖਿਆ ਹੈ ਵੈਸੇ ਕੋਮਲ ਜੀ, ਕਿਉਂਕਿ ਇੰਟਰਕਾਸਟ ਇੰਟਰ ਰਿਲੀਜੀਅਸ ਕਈ ਵਿਆਹ ਹੋਏ ਨੇ ਜਿਨ੍ਹਾਂ ਨੂੰ ਮੈਂ ਅਟੈਂਡ ਕੀਤਾ, ਤੇ ਉਨ੍ਹਾਂ ਨੇ ਬੜੀ ਸੰਜੀਦਗੀ ਨਾਲ ਉਨ੍ਹਾਂ ਨੂੰ ਹੈਂਡਲ ਕੀਤਾ, ਆਨੰਦ ਕਾਰਜ ਵੀ ਹੋਏ ਨੇ ਉਨ੍ਹਾਂ ਨੇ, ਫਿਰ ਮੰਦਰ ਦੇ ਵਿਚ ਜਾ ਕੇ, ਐਕਚੁਅਲੀ ਤਾਂ ਕੁੜੀ ਵਾਲਿਆਂ ਦੀ ਚੋਇਸ ਹੁੰਦੀ ਆ ਕਿ ਮੰਦਰ ਚ, ਉਹਨਾਂ ਦਾ ਉਹ ਕਹਿੰਦੇ ਵੀ ਅਸੀਂ ਮੰਦਰ ਚ ਕਰਨਾ ਸਾਡਾ ਭਾਈਚਾਰਾ ਜਿਹੜਾ ਉੱਥੇ, ਤੇ ਉਹ ਕਹਿੰਦੇ ਠੀਕ ਹੈ ਕਰੋ, ਪਰ ਉਹ ਲੜਕੀ ਵਾਲਿਆਂ ਨੇ ਆਪੇ ਸੋਲੂਸ਼ਨ ਪ੍ਰੋਵਾਈਡ ਕਰਤਾ ਵੀ ਦੇਖੋ ਆਪਾਂ ਪਹਿਲੇ ਦਿਨ ਮੰਦਰ ਚ ਵਿਆਹ ਕਰ ਲੈਣਾ, ਆਪਣਾ ਭਾਈਚਾਰਾ ਸੱਦਾਂਗੇ, ਤੁਸੀਂ ਵੀ ਆ ਜਾਓ ਜਿਹੜੇ ਆਣਾ, ਤੇ ਫਿਰ ਨਾ ਅਸੀਂ ਕਹਿੰਦੇ ਕੀ ਕਰਨਾ ਕਿ ਅਸੀਂ ਆਨੰਦ ਕਾਰਜ ਵੀ ਕਰਵਾਉਣੇ ਆ ਤੁਹਾਡੇ ਭਾਈਚਾਰੇ, ਕਿਉਂਕਿ ਅਸਲ ਦੇ ਵਿਚ ਕੀ ਆ ਸਮਾਜ ਨੂੰ ਦੱਸਣਾ ਹੁੰਦਾ ਆ, ਜੇ ਹੁਣ ਉਹ ਦੋ ਹਿੱਸਿਆਂ ਚ ਆਇਆ ਤਾਂ ਉਹ ਉਹਨਾਂ ਨੂੰ ਦੱਸਣਾ ਹੁੰਦਾ ਕਿ ਅਸੀਂ ਜੁਆਇੰਟਲੀ ਕਲੈਕਟਿਵਲੀ ਇਹ ਰਿਸ਼ਤੇ ਨੂੰ ਮਨਜ਼ੂਰ ਕਰ ਰਹੇ ਆ, ਠੀਕ ਹੈ ਨਾ। ਸੋ ਇਸ ਕਰਕੇ ਕਮਲਪ੍ਰੀਤ ਜੀ, ਮੈਨੂੰ ਲੱਗਦਾ ਕਿ ਤੁਸੀਂ, ਤੁਹਾਨੂੰ ਜਵਾਬ ਸਹੀ ਮਿਲ ਗਿਆ, ਮੈਨੂੰ ਤੁਸੀਂ ਫਸਾ ਨਹੀਂ ਸਕਦੇ, ਹੈ ਨਾ, ਫਸਿਆ ਨਹੀਂ ਮੈਂ, ਕਿਉਂਕਿ ਮੈਂ ਆਲਰੇਡੀ ਇਸ ਐਕਸਪੀਰੀਅੰਸ ਚੋਂ ਲੰਘ ਚੁੱਕਾ ਆ, ਤਾਂ ਕਰਕੇ ਨਾ ਸਾਡੇ ਆਪਣੇ ਬਹੁਤ ਕਰੀਬੀ ਇਸ ਤਰ੍ਹਾਂ ਦੇ ਦੋ ਤਿੰਨ ਵਿਆਹ ਹੋਏ ਨੇ, ਔਰ ਮੈਂ ਗਿਆ, ਬੜਾ ਵਧੀਆ ਗਿਆ, ਮੈਂ ਚਰਚ ਵਿਚ ਵੀ ਗਿਆ, ਤੇ ਚਰਚ ਵਿਚ ਵੀ ਮੇਰੇ ਕਜ਼ਨ ਦਾ ਵਿਆਹ ਹੋਇਆ ਸੀ, ਤੇ ਉਨ੍ਹਾਂ ਨੇ ਫਿਰ ਤੁਹਾਨੂੰ ਪਤਾ ਉਥੇ ਉਹ ਦਿੰਦੇ ਨੇ ਪਤਾਸਾ ਦਿੰਦੇ ਨੇ ਮਿੱਠਾ, ਹੈ ਨਾ, ਤੇ ਉਹ ਕਹਿੰਦੇ ਨੇ ਬਾਅਦ ਦੇ ਵਿਚ ਜਿਹਨੂੰ ਅਸੀਂ ਪ੍ਰਸ਼ਾਦ ਕਹਿੰਦੇ ਹਾਂ ਨਾ, ਤਾਂ ਚਰਚ ਦੇ ਵਿਚ ਉਹ ਪਤਾਸਾ ਕਹਿੰਦੇ, ਹੁਣ ਮੈਨੂੰ ਇੰਗਲਿਸ਼ ਦਾ ਨਾਂ ਨੀ ਯਾਦ, ਤੇ ਉਹ ਕਹਿੰਦੇ ਵੀ ਤੁਸੀਂ ਏਦਾਂ ਕਰੋ ਵੀ ਅਨਾਊਂਸਮੈਂਟ ਕੀਤੀ ਵੀ ਆ ਹੁਣ ਅਸੀਂ ਪ੍ਰਸ਼ਾਦ ਦੇਣਾ ਆ, ਪਤਾਸਾ ਦੇਣਾ ਆ, ਵੀ ਇਹ ਜ਼ਰੂਰੀ ਨੀ ਵੀ ਸਾਰਿਆਂ ਨੇ ਲੈਣਾ ਆ, ਤੁਸੀਂ ਉੱਠ ਕੇ ਆਓ ਤੇ ਪਾਦਰੀ ਸਾਹਿਬ ਖੜੇ ਹੋਣਗੇ ਤਾਂ ਉਹ ਤੁਹਾਨੂੰ ਪਤਾਸਾ ਦੇਣਗੇ, ਪਰ ਜਿਹੜੇ ਕਹਿੰਦੇ ਹੋਰ ਧਰਮ ਦੇ ਆ ਨਹੀਂ ਇਹਨੂੰ ਐਕਸੈਪਟ ਕਰਨਾ ਚਾਹੁੰਦੇ ਤਾਂ ਉਹਨਾਂ ਲਈ ਕੋਈ ਮਜਬੂਰੀ ਜਾਂ ਜ਼ਰੂਰੀ ਨਹੀਂ ਹੈ,
ਕੰਪਲਸਰੀ ਨਹੀਂ ਹੈ,
ਤੁਸੀਂ ਬੈਠੇ ਵੀ ਰਹਿ ਸਕਦੇ ਹੋ। ਲਓ ਜੀ, ਤਾਂ ਇਕਦਮ ਖੜੇ ਹੋ ਗਏ ਅਸੀਂ, ਕਿਹਾ ਜਦੋਂ ਸਾਡੇ ਗੁਰੂ ਘਰ ਦੇ ਵਿਚ ਆ ਕੇ, ਹਨਾ, ਜੇ ਕੋਈ ਮੱਥਾ ਟੇਕਦੇ ਆ ਜਾਂ ਕੋਈ ਪ੍ਰਸ਼ਾਦ ਨਾ ਲਵੇ ਤਾਂ ਸਾਡੇ ਹਿਰਦੇ ਬਲੁੰਦਰੇ ਜਾਂਦੇ ਨੇ, ਤਾਂ ਇਨ੍ਹਾਂ ਦੇ ਨਾ ਬਲੁੰਦਰੇ ਜਾਊਗੇ, ਹਨਾ,
ਤੇ ਬਿਲਕੁਲ ਬਿਲਕੁਲ।
ਇਸ ਕਰਕੇ ਆਪਾਂ ਦਾ ਉੱਠ ਖੜੇ ਤੇ ਮੇਰੇ ਨਾਲ ਜਿੰਨੇ ਹੋਰ ਸੀ ਉਹ ਵੀ ਸਾਰੇ ਉੱਠ ਖੜੇ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ, ਠੀਕ ਹੈ। ਸੋ ਇਸ ਕਰਕੇ ਉਹ ਬਾਕੀ ਤਾਂ ਉੱਠ ਖੜੇ ਵੀ ਜਦੇ ਪੱਗ ਵਾਲੇ ਨੂੰ ਕੋਈ ਪ੍ਰੋਬਲਮ ਨਹੀਂ, ਸਰੂਪ ਵਾਲੇ ਨੂੰ ਸਾਨੂੰ ਕਾਹਦੀ ਹੋਣੀ, ਰੌਲਾ ਪਾਣਾ ਤਾਂ ਇਹਨੇ ਪਾਣਾ ਸੀ। ਸੋ ਇਸ ਕਰਕੇ
ਗੱਲ ਠੀਕ ਹੈ,
ਇਸ ਕਰਕੇ ਨਾ ਇਹਨੂੰ ਇਹਨੂੰ ਇਸ ਜਿਹੜੀ
ਉਹ ਮੀ ਟੂ ਮੀ ਟੂ ਚੱਲ ਰਹੇ ਹਾਂ, ਦੇਖਿਆ ਅਮਨਦੀਪ ਸਿੱਧੂ ਸਾਹਿਬ ਮੂਹਰੇ ਹੋ ਗਏ, ਚਲੋ ਅਸੀਂ ਮੀ ਟੂ ਮੂਵਮੈਂਟ ਚ ਚੱਲ ਰਹੇ ਹਾਂ ਨਾ, ਮੈਂ ਵੀ
ਏਦਾਂ ਹੀ ਕਰਦਾ। ਜਦੋਂ ਮੈਂ ਨਾ ਫਿਰ ਪਿੱਛੇ ਨੂੰ ਮੁੜ ਕੇ ਦੇਖਿਆ ਤਾਂ ਮੇਰੇ ਪਿੱਛੇ ਸਾਰੀ ਲਾਈਨ ਲੱਗੀ ਹੋ ਸਾਡੇ ਭਾਈਚਾਰੇ ਦੀ ਪਤਾਸਾ ਲੈਣ, ਮੈਂ ਉਹ ਕਰੀ ਜਾਣ ਮੀ ਟੂ, ਹੈ ਨਾ, ਤੇ ਮੈਂ ਉਹਨਾਂ ਨੂੰ ਦੇਖ ਕੇ ਕਹਿੰਦਾ, ਮੈਂ ਕਿਹਾ ਯੂ ਟੂ,
ਬਿਲਕੁਲ ਬਿਲਕੁਲ ਗੱਲ ਠੀਕ ਹੈ, ਯੂ ਟੂ ਐਂਡ ਮੀ ਟੂ।
ਤੇ ਚਲੋ ਏਦਾਂ ਕਰਦੇ ਆ ਫਿਰ, ਅਸਲਮ ਅਲੀ ਦਾ ਇੱਕ ਗੀਤ ਸੁਣਦੇ ਆ, ਸਾਨੂੰ ਤੇ ਚੰਗਾ ਤੂੰ ਲੱਗਦਾ, ਤੇ ਤੁਹਾਡੇ ਸੁਨੇਹੇ ਬਹੁਤ ਆ ਰਹੇ ਨੇ, ਆਪਾਂ ਗੱਲ ਕਰਾਂਗੇ, ਤੇ ਮੀ ਟੂ ਦੀ ਵੀ ਗੱਲ ਕਰਨੀ ਆ, ਹੋਰ ਮਸਲੇ ਵੀ ਆਪਾਂ ਸਾਂਝੇ ਕਰਨੇ ਆ ਪ੍ਰੋਗਰਾਮ ਦੇ ਵਿਚ, ਜੁੜੇ ਰਹੋ ਹਰਮਨ ਰੇਡੀਓ ਨਾਲ, ਗੀਤ ਦੇ ਉਸ ਪਾਰ ਫਿਰ ਮਿਲਦੇ ਆ।
ਸਾਰੀ ਦੁਨੀਆ ਨੂੰ ਅਸਾਂ ਕੀ ਕਰਨਾ, ਸਾਰੀ ਦੁਨੀਆ ਨੂੰ ਅਸਾਂ ਕੀ ਕਰਨਾ, ਕਿਸੇ ਸੋਹਣੇ ਉੱਤੇ ਅਸਾਨੀਓ ਮਰਨਾ, ਸਾਨੂੰ ਤੇ ਚੰਗਾ ਤੂੰ ਲੱਗਣਾ ਸੋਹਣਿਆ, ਸਾਨੂੰ ਤੇ ਚੰਗਾ ਤੂੰ ਲੱਗਣਾ ਸੋਹਣਿਆ, ਸਾਨੂੰ ਤੇ ਚੰਗਾ ਤੂੰ ਲੱਗਣਾ। ਸਾਨੂੰ ਤੇ ਚੰਗਾ ਤੂੰ ਲੱਗਣਾ ਸੋਹਣਿਆ, ਸਾਨੂੰ ਤੇ ਚੰਗਾ ਤੂੰ ਲੱਗਣਾ ਸੋਹਣਿਆ, ਸਾਨੂੰ ਤੇ ਚੰਗਾ ਤੂੰ ਲੱਗਣਾ। ਵਸਾ ਨਹੀਂ ਜਿੰਦ ਜਾਂਦੀ ਏ ਤੇ ਜਾਵੇ ਕਰਨਾ ਸਾਨੂੰ ਤੇ ਚੰਗਾ ਤੂੰ ਲੱਗਣਾ ਸੋਹਣਿਆ ਸਾਨੂੰ ਤੇ ਚੰਗਾ ਤੂੰ ਲੱਗਣਾ ਸੋਹਣਿਆ ਸਾਨੂੰ ਤੇ ਚੰਗਾ ਤੂੰ ਲੱਗਣਾ ਸਾਨੂੰ ਤੇ ਚੰਗਾ ਤੂੰ ਲੱਗਣਾ ਸੋਹਣਿਆ 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 ਸਾਨੂੰ ਤੇ ਚੰਗਾ ਤੂੰ ਲੱਗਣਾ
ਓ ਚਾਚਾ ਕੀ ਗੱਲ ਬੜਾ ਉਦਾਸ ਬੈਠਾ
ਓ ਕੀ ਦੱਸਾਂ ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ
ਲੈ ਤੇ ਚਾਚਾ ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਿੱਥੇ ਅਸਲੀ ਵਾਲ ਬਿਨਾਂ ਕੱਟ ਜਾਂ ਟਾਂਕੇ ਦੇ ਲਗਾਏ ਜਾਂਦੇ ਨੇ ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ ਅੱਜ ਹੀ ਮਿਲੋ ਡਾਕਟਰ ਕੇ ਅਰੋੜਾ ਨੂੰ ਕ੍ਰਿਸ਼ਨਾ ਨਗਰ ਲੁਧਿਆਣਾ ਪੰਜਾਬ ਇੰਡੀਆ ਕਾਲ ਕਰੋ
9980 9981800
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਾ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ ਵਨ ਐਂਡ ਓਨਲੀ MD ਸਪਾਈਸਿਸ 862A ਪਿਟਵਾਟਰ ਰੋਡ DOI ਨਿਊ ਸਾਊਥ ਵੇਲਸ ਸੰਪਰਕ ਕਰੋ 8959435 ਤੇ MD ਸਪਾਈਸਿਸ
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀ ਨੋਂਗ ਫੋਨ 04258288856
ਹਾਂ ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵੱਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ मैं खुराक भी वधिया खाना आ ते कमजोरी तो दूर दी गल है हुण ता मैं कुल मिला के खुशी खुश हां।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउन लई तुसी भी पता नोट कर लो, कुलार हस्पताल जीटी रोड पीजा नेड़े खन्ना पंजाब इंडिया। संपर्क नंबर 9878090001 9880901। वेबसाइट विजिट करो kularhospital.com।
सीडी बैटरीज नाउ ट्रेडिंग एज डीएमबी मोटर रिपेयर्स।
इत्थे हर तरह दीआं गड्डियां दी मरम्मत कीती जांदी है जिवें कि ऑटो इलेक्ट्रिकल मैकेनिकल एयर कंडीशनिंग एलपीजी रिपेयर ते इंस्टॉलेशन।
इस तो इलावा पिंक स्लिप ब्लू स्लिप व्हील बैलेंसिंग व्हील अलाइनमेंट ते नवे टायर खरीदण लई दर्शन दिओ।
सीडी बैटरीज फिलिप्स साउंड सिस्टम दे ऑथराइज्ड डीलर भी हन। इत्थे नवीआं गड्डियां दी अंडर वारंटी लॉग बुक सर्विस भी कीती जांदी है।
सिटी बैटरीज हफ्ते दे 6 दिन उपलब्ध ने।
अपॉइंटमेंट ते वधेरे जानकारी लई संपर्क करो दविंदर सिंह नु, मोबाइल नंबर 0434641327
0434641327।
पता भी नोट कर लो, 4/14 ते 5/14 स्टील स्ट्रीट ब्लैक टाउन सिडनी।
सिटी बैटरीज। लक्ष्य माइग्रेशन तो मैं रोहित मोहन
ते मैं रणवीर सिंह
आ रहे हां हरमन रेडियो ते नवा प्रोग्राम द माइग्रेशन शो लैके हर वीरवार शामी 7 बजे तो लैके 8 बजे तक।
माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष माइग्रेशन हरमन रेडियो दे प्रोग्राम द माइग्रेशन शो ते हर हफ्ते दिन वीरवार शामी 7 to 8 बजे ते लाइव होणगे।
ना की गल पाजी, इन्ना वेट लूज कर लिया, ना पाबी खान नु नहीं दिंदी तुहानू।
ए सब कमाल है हेल्थ ड्रॉप्स दा।
पर तुहानू पता है भुखे सत्थो रहणी हुंदा, ना एक्सरसाइज दा किन्ना को टाइम हुंदा तुहानू पता ही है।
ओ जी यही ता कमाल है हेल्थ ड्रॉप्स दा, ना कोई एक्सरसाइज ना कोई हेल्थ शेक, 100% आस्ट्रेलियन मेड ते 100% नेचुरल ते ना कोई साइड इफेक्ट। इन्ना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नु 0411-229-631 0411-229-631 या विजिट करो www.healthdrops.com.au।
सफर अपने नाल करन दा ही मजा है, सफर अपने पंच होन दा ही स्वाद है।
सेफ एंड कस्टमर फोकस बस कंपनी, सुपीरियर सर्विस एंड गुड वैल्यू ऑफ मनी इन एवरी मार्केट सेगमेंट, एक्सेल इन एंटिसिपेटिंग क्विक रिस्पोंडिंग टू कस्टमर नीड्स।
ए एहसास है संधु बस लाइन दा, चाहे होवे बिजनेस टूर अकेडमिक जा होवे स्पोर्ट्स टूर, होवे ब्याह जा होवे जन्मदिन, खास पार्टी दा सबब बने कंट्री साइड, जा ले जानी होवे धार्मिक यात्रा, अपने नाल सफर अपने दे एहसास संधु बस लाइन।
वधेरे जानकारी अते टिकटां बुक करन लई पहुंचो साडी वेबसाइट ते sandhubuslines.com.au।
For more info 0424-115-551, you can email us
info@sandhubuslines.com.au।
Proceed na Sandhu Bus Line।
Dil na dil mile taiyon gal bandi hai, yaar bal yaar da dhyan hona chahida, gal hoyi hundi jide vich koi gal hove, gallan vichon gal da gyan hona chahida। मैं हाँ दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किस ने मारिया कित्ते तरना कीती बन गई सरकार, विच मिठे मिठे गीत होणगे ते सजणां दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
लो जी दिल वाली गल प्रोग्राम दा दूसरा हिस्सा शुरू हो चुका है, स्वागत करदे हां। 10:12 घड़ी दे उत्ते हो गए ने, दिन शनिचरवार चल रहा आस्ट्रेलिया दे विच, बहुत सारे देशां दे विच अजे शुक्रवार ही है, कोई गल नहीं ते कल नूं शनिचरवार हो जाणा उहनां दा, पर साडे ऐतवार होया होणा, सो दो दिन चलदा जी दिल वाली गल प्रोग्राम। सो अमरीक सिंह फलोरा सिडनी तों शामिल ने मेरे नाल। ਤੇ ਅਮਰੀਕ ਜੀ ਪਹਿਲਾਂ ਆਪਾਂ ਨਾ ਸੁਨੇਹੇ ਲੈਣੇ ਆਪਣੇ ਸੱਜਣਾ ਮਿੱਤਰਾਂ ਦੇ, ਉਸ ਤੋਂ ਬਾਅਦ ਫਿਰ ਆਪਾਂ ਦੋ ਤਿੰਨ ਟਾਪਿਕ ਆ ਜਿਹੜੇ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਇੱਕ ਤਾਂ ਅੰਮ੍ਰਿਤਸਰ ਸਾਹਿਬ ਦੇ ਵਿਚ ਜਿਹੜਾ ਹਾਦਸਾ ਹੋਇਆ ਉਸ ਦਾ ਚਿੰਤਨ ਕਰਨਾ, ਇੱਕ ਮੀ ਟੂ ਤੇ ਇੱਕ ਆਨਲਾਈਨ ਫੰਡ ਰੇਜ਼ਿੰਗ ਦਾ ਜਿਹੜਾ ਰੁਝਾਨ ਹੈ ਵੱਧ ਰਿਹਾ ਦਿਨੋ ਦਿਨ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਸਰਕਾਰ ਕਿੱਥੇ ਤੱਕ ਪਹੁੰਚੀ ਹੈ ਇਸ ਮਾਮਲੇ ਚ ਇਹਦੀ ਵੀ ਗੱਲ ਕਰਾਂਗੇ। ਸਾਡੇ ਨਾਲ ਜੁੜੇ ਸਨ ਰਣਜੀਤ ਸਿੱਖ ਮੁਦਕੀ ਵਾਲੇ, ਕਹਿੰਦੇ ਉਨ੍ਹਾਂ ਨੇ ਕਿਹਾ ਸੀ ਕਿ ਮੈਲਬਰਨ ਬਹੁਤ ਸੋਹਣਾ ਮੀਂਹ ਪੈ ਰਿਹਾ ਹੈ। ਠੀਕ ਹੈ ਜੀ। ਵਰਿੰਦਰ ਨਿੱਜਰ ਉਨ੍ਹਾਂ ਨੇ ਤਸਵੀਰ ਭੇਜੀ ਸੀ ਮੀਂਹ ਪੈਂਦੇ ਦੀ ਗੱਡੀ ਦੇ ਵਿੱਚੋਂ ਖਿੱਚ ਕੇ ਟਰੱਕਾਂ ਦੀ, ਤੇ ਇਹ ਮੈਂ ਲਾਈਵ ਬਲੌਗ ਤੇ ਪਾ ਦਿੱਤੀਆਂ ਫੋਟੋਆਂ, ਤੁਸੀਂ ਦੇਖ ਸਕਦੇ ਹੋ। ਕਹਿੰਦੇ ਕਿ ਮੀਂਹ ਦੱਸਿਆ ਥੋੜਾ ਪਰ ਕਾਫੀ ਪੈ ਗਿਆ, ਕਹਿੰਦੇ ਸਵੇਰ ਦਾ ਲਗਾਤਾਰ ਪੈ ਰਿਹਾ। ਯੋਗੇਸ਼ ਠਾਕੁਰ ਜਪਾਨ ਤੋਂ ਇਹ ਗੀਤ ਕੱਲ ਨੂੰ ਪਲੇ ਕਰਾਂਗੇ ਜੀ, ਕਿਉਂਕਿ ਅੱਜ ਇਹ ਸਾਡੇ ਕੋਲ ਹੈ ਨਹੀਂ, ਤੇ ਮੈਂ ਸਰਬਜੀਤ ਉਹਨਾਂ ਨੂੰ ਕਹਾਂਗਾ ਕਿ ਐਕਵਾਇਰ ਕਰਕੇ ਪਾਉਣ। ਇਹ ਪੰਜਾਬੀਆਂ ਦਾ ਵੀਕਐਂਡ ਜੀ। ਗੁੱਡ ਮਾਰਨਿੰਗ। ਤਾਂ ਗੌਰਵ ਸ਼ਰਮਾ ਹੁਣਾਂ ਨੇ ਇੱਕ ਖਬਰ ਭੇਜੀ ਹੈ ਜੀ। ਖਬਰ ਹੈਗੀ ਹੈ ਕਹਿੰਦੇ ਐਨਕਾਊਂਟਰ ਕਰਨ ਗਈ ਯੂਪੀ ਦੀ ਪੁਲਿਸ। ਠੀਕ ਆ। ਤੇ ਮੁਕਾਬਲਾ ਉੱਥੇ ਤੁਹਾਨੂੰ ਪਤਾ ਸ਼ੂਗਰ ਕੇਨ ਜਾਂ ਕਮਾਦ ਬਹੁਤ ਹੈ, ਗੰਨਾ ਬਹੁਤ ਹੁੰਦਾ। ਕਹਿੰਦੇ ਪਤਾ ਲੱਗਾ ਵੀ ਬਦਮਾਸ਼ ਜਿਹੜੇ ਆ ਕਮਾਦੀ ਚ ਲੁਕੇ ਹੋ, ਤੇ ਉਹ ਮੁਕਾਬਲਾ ਕਰਨ ਗਏ, ਐਨਕਾਊਂਟਰ ਕਰਨ ਗਏ, ਤਾਂ ਜਦੋਂ ਉੱਥੇ ਗਏ ਤਾਂ ਪਿਸਤੌਲ ਚੱਲਿਆ ਹੀ ਨਹੀਂ। ਕਹਿੰਦਾ ਮੂੰਹ ਸੇ ਠਾਂ ਠਾਂ ਕੀ ਆਵਾਜ਼ ਨਿਕਾਲ ਕਰ ਬਦਮਾਸ਼ੋਂ ਕੋ ਡਰਾਇਆ। ਇਹ ਖਬਰ ਹੈ ਜੀ ਨਿਊਜ਼ ਦੀ। ਮੈਂ ਕਿਹਾ ਜਿੱਦਾਂ ਦੇ ਪੁਲਿਸ ਵਾਲੇ ਆ ਉਦਾਂ ਦੇ ਮੂਹਰੇ ਬਦਮਾਸ਼ ਹੋਣੇ ਆ, ਤੇ ਉਦਾਂ ਦਾ ਹੀ ਇਹ ਉਦਾਂ ਦਾ ਰਿਪੋਰਟਰ ਹੈ। ਤੇ ਕੁਲਵਿੰਦਰ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਤੇ ਉਹ ਵੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ। ਤੇ ਦੁਸਹਿਰਾ ਪੀੜਤਾਂ ਨੂੰ ਸ਼੍ਰੋਮਣੀ ਕਮੇਟੀ ਐਲਾਨ ਕਰ ਦਿੱਤਾ ਕਿ ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ, ਹਰ ਰੋਜ਼ ਗ੍ਰੰਥਾਂ ਦੀਆਂ ਗਰੀਬਾਂ ਦੀਆਂ ਚੀਕਾਂ ਨਹੀਂ ਸੁਣੀਆਂ। ਦੇਖੋ ਇਲੈਕਸ਼ਨਾਂ ਆ ਰਹੀਆਂ ਨੇ, ਤੇ ਹੁਣ ਕਮੇਟੀ ਦੇ ਇਲਜ਼ਾਮ ਲੱਗਦੇ ਕਰਦੇ ਕੁਛ ਨਹੀਂ, ਆਹ ਨਹੀਂ ਕੁਛ ਕਰਦੇ, ਕਿਉਂਕਿ ਅੰਮ੍ਰਿਤਸਰ ਸਾਹਿਬ ਹੈ ਇਸ ਕਰਕੇ ਗੁਰੂ ਨੇ ਵਸਾਈ ਹੈ ਨਗਰੀ, ਤੇ ਗੁਰੂ ਦੇ ਜਿਹੜੇ ਵਾਰਸ ਨੇ ਜਿਹੜੇ ਚਲਾ ਰਹੇ ਨੇ ਮੂਹਰੇ, ਉਨ੍ਹਾਂ ਦਾ ਫਰਜ਼ ਤਾਂ ਫਿਰ ਬਣਦਾ ਆ। ਸੋ ਕੋਈ ਮਾੜੀ ਗੱਲ ਨਹੀਂ ਹੈਗੀ ਜੇ ਦੇ ਵੀ ਦਿੱਤਾ, ਕਿਉਂਕਿ ਅੰਮ੍ਰਿਤਸਰ ਵਸਾਇਆ ਹੀ ਗੁਰੂ ਸਾਹਿਬ ਨੇ, ਤੇ ਸਿੱਖਾਂ ਨੂੰ ਫਰਜ਼ ਬਣਦਾ ਕੋਈ ਵੀ ਹੋਵੇ ਉੱਥੇ। ਸਾਡੇ ਨਾਲ ਸੁਖਹੁਣੀ ਜੁੜੇ ਨੇ, ਸੁਖਬੀਰ ਸਿੰਘ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਾਫੀ ਮਾੜੀ ਨਿਊਜ਼ ਹੈ ਅੰਮ੍ਰਿਤਸਰ ਤੋਂ, ਤੇ ਕਹਿੰਦੇ ਕਿ ਪ੍ਰੋਗਰਾਮ ਗੋਇੰਗ ਗ੍ਰੇਟ। ਬਹੁਤ ਬਹੁਤ ਧੰਨਵਾਦ ਜੀ। ਜਗਤਾਰ ਜੌਲ ਮਨੀਲੇ ਵਾਲੇ, ਕੀ ਹਾਲ ਚਾਲ ਹੈ ਬਾਈ ਜੀ? ਠੀਕ ਠਾਕ ਹੋ, ਸੋਹਣੀ ਗੱਲਬਾਤ ਕਹਿੰਦੇ ਚੱਲ ਰਹੀ ਹੈ। ਸ਼ੁਕਰੀਆ ਜੀ। ਲੱਕੀ ਖਟਲਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਫੋਟੋਆਂ ਭੇਜ ਰਹੇ ਨੇ, ਤੇ ਕਹਿੰਦੇ ਕਿ ਸੂਫੀ ਇਮਾਮ ਐਂਗਰੀ ਓਵਰ ਮੋਦੀ ਰਿਫਿਊਜ਼ਿੰਗ ਟੂ ਹੀਅਰ ਹੈੱਡ ਗੀਅਰ। ਮੋਦੀ ਨੇ ਪਾਇਆ ਨਹੀਂ ਤੇ ਉਹ ਕਹਿੰਦੇ ਬੜਾ ਅਪਸੈਟ ਹੈ। ਮੋਦੀ ਨੂੰ ਪਾ ਲੈਣਾ ਚਾਹੀਦਾ ਸੀ ਅਮਰੀਕ ਜੀ, ਉਹ ਪੱਗਾਂ ਵੀ ਤਾਂ ਬੰਨਦੇ ਨੇ ਆ ਕੇ 30 ਸੈਕਿੰਡ ਵਾਸਤੇ, ਤੇ ਇਹ ਵੀ ਇਹ ਛੇਤੀ ਲੈ ਜਾਣੀ ਸੀ, ਇਹ 5 ਸੈਕਿੰਡ ਚ ਲੈ ਜਾਣਾ ਸੀ ਬਸ, ਹਨਾ। ਤੇ ਚਲੋ, ਤਾਂ ਸਾਡੇ ਨਾਲ ਹਰਜਿੰਦਰ ਸਿੰਘ ਵੀ ਜੁੜੇ ਨੇ, ਤੇ ਉਹ ਕਹਿੰਦੇ ਨੇ ਈਮੇਲ ਹੈ ਜੀ, ਦੋਸਤੀ ਆਪਣੇ ਆਪ ਚ ਵਿਚਾਰਾਂ ਦਾ ਮਿਲਣ ਤੇ ਹੁੰਦੀ ਹੈ, ਤੇ ਨਮਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਪੜ੍ਹੀ ਸੀ, ਬਿਲਕੁਲ ਪੜ੍ਹੀ ਸੀ, ਯੋਗੀਆਂ ਨਾਲ ਗੋਸ਼ਟ ਵੀ ਕੀਤੀ ਸੀ। ਪਾਲਾ ਬੈਂਸ ਕੋਬਰਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਭਾਜੀ ਸਾਡੀ ਰਿਸ਼ਤੇਦਾਰੀ ਦੇ ਵਿਚ ਇਸ ਤਰ੍ਹਾਂ ਦਾ ਇਕ ਵਿਆਹ ਹੋਇਆ ਸੀ, ਪਹਿਲਾਂ ਕੁੜੀ ਵਾਲਿਆਂ ਨੇ ਅੱਗ ਅੱਗੇ ਫੇਰੇ ਲਏ ਤੇ ਬਾਅਦ ਵਿਚ ਲਾਵਾਂ ਲੈ ਲਈਆਂ। ਬਹੁਤ ਵਧੀਆ ਸੀ ਜੀ, ਤੇ
ਬਹੁਤ ਵਧੀਆ, ਇੱਕ ਦੂਜੇ ਰਿਸਪੈਕਟ ਕੀਤੀ।
ਹਾਂਜੀ ਹਾਂਜੀ। ਤੇ ਜੀ ਐਸ ਚਾਲ ਹੁਣਾਂ ਨੇ ਫੋਟੋ ਭੇਜੀ, ਉਹ ਕਾਰਟੂਨ ਭੇਜਿਆ ਜੀ ਉਨ੍ਹਾਂ ਨੇ, ਇਕ ਮੁੰਡਾ ਨਾ ਆ ਕੇ ਆਪਣੇ ਡੈਡੀ ਨੂੰ ਪੁੱਛ ਰਿਹਾ, ਕਹਿੰਦਾ ਕਹਿੰਦਾ ਪਾਪਾ ਮੈਂ ਕਿਆ ਮੈਂ ਭਗਵਾਨ ਜੈਸਾ ਲਗਤਾ ਹੂੰ ਦਿਖਤਾ ਹੂੰ? ਤੇ ਉਹ ਪਾਪਾ ਕਹਿੰਦਾ ਕਿਉਂ ਕਿਆ ਹੁਆ? ਕਹਿੰਦਾ ਮੈਂ ਜਿਸ ਕੇ ਪਾਸ ਵੀ ਜਾਤਾ ਹੂੰ ਵੋ ਬੋਲਤਾ ਹੈ ਹੇ ਭਗਵਾਨ ਤੂੰ ਫਿਰ ਆ ਗਿਆ। ਤੇ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ ਹਾਂਗਕਾਂਗ ਤੋਂ, ਕਹਿੰਦੇ ਨੇ ਕਿ ਜੋ ਤੁਹਾਡੇ ਕੋਲ ਹੈ ਉਸ ਨੂੰ ਪਿਆਰ ਕਰੋ, ਜਿਸ ਦੀ ਲੋੜ ਹੈ ਉਸ ਨੂੰ ਚਾਹੋ, ਜੋ ਮਿਲਦਾ ਹੈ ਉਸ ਨਾਲ ਸਬਰ ਕਰੋ, ਜੋ ਵੀ ਤੁਸੀਂ ਕਿਸੇ ਨੂੰ ਦਿੰਦੇ ਹੋ ਕਿਸੇ ਨਾ ਕਿਸੇ ਰੂਪ ਚ ਵਾਪਸ ਆਉਂਦਾ ਹੈ। ਬਹੁਤ ਸੋਹਣਾ ਵਿਚਾਰ, ਬਹੁਤ ਬਹੁਤ ਧੰਨਵਾਦ ਭਾਜੀ। ਤੇ ਗੁਰਪ੍ਰੀਤ ਗਿੱਲ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਨੈਬ, ਹਾਂਜੀ ਹਾਂਜੀ ਹਾਂਜੀ, ਉਨ੍ਹਾਂ ਨੇ ਇਕ ਫਾਈਨੈਂਸ਼ੀਅਲ ਰਿਪੋਰਟ ਦਿੱਤੀ ਹੈ ਕਿ ਨੈਬ ਯਾਨੀ ਕਿ ਨੈਸ਼ਨਲ ਆਸਟ੍ਰੇਲੀਆ ਬੈਂਕ ਦੇ ਸੀਈਓ ਨੇ ਸੈਨੇਟਰਸ ਨੂੰ ਦਸਿਆ ਹੀਅਰਿੰਗ ਦੇ ਦੌਰਾਨ ਕਿ ਦੋ ਲੱਖ ਪੰਤਾਲੀ ਹਜ਼ਾਰ ਕਸਟਮਰਸ ਨੂੰ ਓਵਰਚਾਰਜ ਕੀਤਾ ਉਨ੍ਹਾਂ ਨੇ ਬੈਂਕ ਨੇ, ਤੇ ਹੁਣ ਬੈਂਕ ਨੂੰ $130 ਮਿਲੀਅਨ ਮੋੜਨਾ ਪੈਣਾ ਹੈ ਐਂਡ ਆਫ ਦਾ ਈਅਰ ਚ, ਤੇ ਇਸ ਤੋਂ ਵੀ ਵਧੇਰੇ $300 ਮਿਲੀਅਨ ਜਿਹੜਾ ਆ ਇਹ ਹੋ ਜਾਏਗਾ। ਤੇ ਇਸ ਸਬੰਧ ਦੇ ਵਿਚ ਨੈਸ਼ਨਲ ਆਸਟ੍ਰੇਲੀਆ ਬੈਂਕ ਨੇ 300 ਬੰਦਿਆਂ ਦੀ ਛੁੱਟੀ ਕੀਤੀ ਹੈ ਜਿਨ੍ਹਾਂ ਨੇ ਇਹ ਕਾਰਜ ਦੇ ਵਿਚ ਹਿੱਸਾ ਪਾਇਆ। ਸੋ
ਹਾਂਜੀ
ਹਾਂਜੀ ਹਾਂਜੀ ਤੇ ਇਹ ਖਬਰ ਹੈ ਜੀ ਤੇ ਮੈਂ ਤੁਹਾਨੂੰ ਦੱਸਦਾ ਕਿ ਗੁਰਪ੍ਰੀਤ ਗਿੱਲ ਹੁਣੀ ਫਾਈਨੈਂਸ਼ੀਅਲ ਸਰਵਿਸਿਜ਼ ਦਿੰਦੇ ਨੇ ਤੇ ਅਗਰ ਕਿਸੇ ਨੇ ਲੋਨ ਕਰਾਉਣਾ ਆ ਪੇਪਰ ਵਰਕ ਕਰਾਉਣਾ ਸਾਰਾ ਕੁਛ ਤਾਂ ਹੀ ਕੈਨ ਗਾਈਡ ਯੂ ਦ ਬੈਸਟ ਇਹਨਾਂ ਦਾ ਨੰਬਰ ਹੈਗਾ ਸਾਡੇ ਕੋਲ ਐਡ ਵੀ ਚੱਲਦੀ ਹੈ ਤੁਸੀਂ ਲੈ ਸਕਦੇ ਹੋ ਕੁਲਦੀਪ ਸਿੰਘ ਬੱਲ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਕੁਲਦੀਪ ਰਵਿੰਦਰ ਜੀ ਕਿੱਦਾਂ ਠੀਕ ਠਾਕ ਹੋ ਮੈਲਬਨ ਸਾਰੇ ਤੇ ਜਸਪਾਲ ਰਾਮਾ ਜੀ ਵੀ ਕਿਆ ਬਾਤ ਹੈ ਬਹੁਤ ਦੇਰ ਬਾਅਦ ਆਏ ਆ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਡਰਾਈਵ ਕਰਦੇ ਆ ਤੇ ਮੈਸੇਜ ਕਾਪੀ ਪੇਸਟ ਹੀ ਕੀਤਾ ਕੋਈ ਨੀ ਹਾਜ਼ਰੀ ਲੱਗ ਗਈ ਤੁਹਾਡੀ ਜਗਵੀਰ ਸੇਖੋ ਵੀ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿਚ ਤੇ ਉਨ੍ਹਾਂ ਨੇ ਵੀ ਸੁਨੇਹਾ ਭੇਜਿਆ ਤੇ ਸ਼ਾਇਦ ਉਨ੍ਹਾਂ ਨੇ ਦੋ ਤਸਵੀਰਾਂ ਵੀ ਭੇਜੀਆਂ ਸੀ ਜਿਹੜੀਆਂ ਮੈਂ ਸਾਂਝੀਆਂ ਲੇਟਰ ਆਨ ਕਰਾਂਗਾ ਹਾਂਜੀ ਹਾਂ ਠੀਕ ਹੈ ਕਿਆ ਬਾਤ ਹੈ ਯੰਗ ਫੈਲਾ ਮੈਡਲ ਜਿੱਤਿਆ ਜੀ ਪਿੱਛੇ ਮੈਂ ਫੇਸਬੁੱਕ ਤੇ ਵੀ ਦੇਖਿਆ ਸੀ ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਦਾ ਤਸਵੀਰਾਂ ਬਹੁਤ ਬਹੁਤ ਧੰਨਵਾਦ ਸੁਖਰਾਜ ਹੁਣੀ ਵੀ ਅਫਸੋਸ ਜ਼ਾਹਰ ਕਰ ਰਹੇ ਨੇ ਤੇ ਹਾਂਜੀ ਇਹ ਮੈਂ ਮੈਸੇਜ ਥੋੜੀ ਦੇਰ ਬਾਅਦ ਪੜਾਂਗਾ ਜਦੋਂ ਆਪਾਂ ਅੰਮ੍ਰਿਤਸਰ ਸਾਹਿਬ ਦੀ ਗੱਲ ਕਰਾਂਗੇ ਤੇ ਮਨਦੀਪ ਜੀ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਭਾਜੀ ਯੂ ਆਰ ਮਿਸਿੰਗ ਵਨ ਥਿੰਗ ਦੈਟ ਦੀਸ ਕਾਇੰਡ ਆਫ ਪੋਸਟ ਜਿਹੜੀ ਆਪਾਂ ਪਹਿਲਾਂ ਕੀਤੀਆਂ ਸੀਗੀਆਂ ਰਾਵਣ ਬਾਰੇ ਸਟਾਰਟਡ ਆਫਟਰ ਬੀਜੇਪੀ ਕੇਮ ਇਨ ਟੂ ਪਾਵਰ ਐਂਡ ਮੋਸਟਲੀ ਭੀਮ ਸੇਨਾ ਐਂਡ ਡਲਿਸ ਸ਼ੇਅਰ ਦੀਸ ਕਾਇੰਡ ਆਫ ਪੋਸਟ ਉਹ ਤਾਂ ਕਰਦੇ ਨੇ ਪਰ ਆਪਣੇ ਤਾਂ ਪਹਿਲਾਂ ਤੋਂ ਇਹ ਚੱਲ ਰਹੀ ਹੈ ਪ੍ਰੋਬਲਮ ਹੋ ਸਕਦਾ ਉਨ੍ਹਾਂ ਨੂੰ ਸਭ ਤੋਂ ਲੱਗੀ ਹੋਵੇ ਤਾਂ ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਅੰਮ੍ਰਿਤਸਰ ਵਾਲੀ ਖ਼ਬਰ ਬਹੁਤ ਹੀ ਦੁਖਦਾਈ ਹੈ ਖ਼ਬਰ ਤਾਂ ਇਹ ਹੈ ਕਿ ਲੋਕ ਟਰੈਕ ਦੇ ਉੱਤੇ ਖੜੇ ਸੀ ਸਿੱਧੂ ਸਾਹਿਬ ਜੀ ਇਹ ਫੋਟੋ ਭੇਜ ਰਿਹਾ ਇੱਕ ਦੁਕਾਨ ਇਹੋ ਦੁਕਾਨਾਂ ਥਾਂ ਥਾਂ ਤੇ ਖੁੱਲੀਆਂ ਹੋਈਆਂ ਦੁਕਾਨ ਕਾਹਦੀ ਹੈ ਜੀ ਖਾਨਦਾਨੀ ਜੜੀ ਬੂਟੀ ਦੀ ਦੁਕਾਨ ਹੈ ਇੱਥੇ ਮਰਦਾਂ ਤੇ ਔਰਤਾਂ ਦੀਆਂ ਗੁਪਤ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਟੈਂਟ ਲਾ ਕੇ ਜੀ ਮੈਂ ਇਹ ਸ਼ੇਅਰ ਹੀ ਕਰ ਦਿੰਦਾ ਫੋਟੋ ਪਰ ਪਹਿਲਾਂ ਮੈਂ ਇੱਕ ਕੁਇਜ਼ ਕਰਨਾ ਚਾਹੁੰਦਾ ਹਾਂ ਅਮਰੀਕ ਜੀ ਜੇ ਇਜਾਜ਼ਤ ਹੋਵੇ ਤਾਂ ਕਰ ਲਈ
ਹਾਂਜੀ ਹਾਂਜੀ
ਹਾਂ
ਬਿਲਕੁਲ ਬਿਲਕੁਲ
ਤੁਸੀਂ ਸਾਰੇ ਸੱਜਣ ਨਾ ਸਾਡਾ ਲਾਈਵ ਬਲੌਗ ਦੇਖੋ ਸਾਡੀ ਐਪਲੀਕੇਸ਼ਨ ਹੈ ਉਹਦੇ ਵਿਚ ਖੱਬੇ ਹੱਥ ਸਟੂਡੀਓ ਐਕਟੀਵਿਟੀ ਚ ਹੋਏਗਾ ਨਹੀਂ ਤਾਂ harmanradio.com/livebelog ਉਹਦੇ ਵਿਚ ਮੈਂ ਇੱਕ ਤਸਵੀਰ ਪਾਈ ਆ ਪੁਰਾਣੀ ਤਸਵੀਰ ਹੈ ਸਕੂਲ ਦੀ ਤਸਵੀਰ ਹੈ ਸਕੂਲ ਦੀ ਹੈ ਕਾਲਜ ਦੀ ਅਮਰੀਕ ਜੀ ਕਾਲਜ ਦੀ ਤਸਵੀਰ ਹੈ ਖਾਲਸਾ ਕਾਲਜ ਦੀ ਤਸਵੀਰ ਹੈ ਤੇ ਮਾਲਪੁਰ ਹੁਸ਼ਿਆਰਪੁਰ ਦੀ ਹੁਣ ਇਸ ਤਸਵੀਰ ਦੇ ਵਿਚ ਤੁਸੀਂ ਇੱਕ ਬੰਦੇ ਨੂੰ ਲੱਭਣਾ ਆ ਜਿਹੜਾ ਕਿ ਅੱਜ ਕੱਲ ਆਸਟ੍ਰੇਲੀਆ ਦੇ ਵਿਚ ਰਹਿੰਦਾ ਹੈ ਹਾਈ ਸਕੂਲ ਦਾ ਟੀਚਰ ਹੈ ਤੇ ਹਰਮਨ ਰੇਡੀਓ ਤੇ ਉਹ ਪ੍ਰੈਜੈਂਟਰ ਹੈ ਨਾਮ ਹੈ ਉਹਨਾਂ ਦਾ ਅਮਰੀਕ ਸਿੰਘ ਫਲੋਰਾ ਠੀਕ ਹੈ ਭਾਜੀ ਹੁਣ ਹਾਂਜੀ ਇਹ ਫੋਟੋ ਬੜੀ ਦੁਰਲੱਭ ਹੈ ਬੜੀ ਲੱਭੀ ਅਸੀਂ ਜ਼ੋਰ ਲਾ ਕੇ ਤੇ ਇਸ ਫੋਟੋ ਦੇ ਵਿਚੋਂ ਤੁਸੀਂ ਦੱਸਿਓ ਕਿ ਅਮਰੀਕ ਸਿੰਘ ਫਲੋਰਾ ਕਿੱਥੇ ਨੇ ਦੇਖੀਏ ਤੁਸੀਂ ਪਛਾਣ ਸਕਦੇ ਹੋ ਜਾਂ ਨਹੀਂ ਪਛਾਣ ਸਕਦੇ ਲਾਈਵ ਬਲੌਗ ਤੇ ਜਾਓ ਤੇ ਇਹ ਫੋਟੋ ਉੱਥੇ ਪਈ ਹੈ ਤੇ ਅਮਰੀਕ ਜੀ ਇੱਕ ਫੋਟੋ ਆਪਾਂ ਹੋਰ ਵੀ ਪਾਣੀ ਆ ਲੇਟਰ ਆਨ ਪਾਵਾਂਗੇ ਨਾਨਕ ਬੇਕਰੀ ਵਾਲੇ ਵੀ ਆ ਗਏ ਨੇ ਕੇਕ ਕਿਆ ਬਾਤ ਹੈ ਬਹੁਤ ਸੋਹਣਾ ਲੈ ਕੇ ਆਏ ਆ
ਤੇ
ਅਮਰੀਕ ਜੀ ਜਿਹੜੀ ਸੇਫਟੀ ਦੀ ਗੱਲ ਕਰਦੇ ਆ ਹੁਣ ਥੋੜਾ ਜਿਹਾ ਵੀ ਅੰਮ੍ਰਿਤਸਰ ਦੇ ਵਿਚ ਜੋ ਦੁਖਾਂਤ ਹੋਇਆ ਮੈਂ ਉਹ ਵੀਡੀਓ ਦੇਖਿਆ ਮੈਂ ਤੇ ਸਾਰਾ ਨੀ ਦੇਖ ਹੋਇਆ ਕਿਉਂਕਿ ਆਈ ਵਾਜ਼ ਟੂ ਡਿਸਟਰਬ ਮੈਂ ਸਵੇਰੇ ਉੱਠ ਕੇ ਹੀ ਇਹ ਖ਼ਬਰ ਦੇਖੀ ਕਿ ਰਾਵਣ ਜਲ ਰਿਹਾ ਪਟਾਕੇ ਵੱਜ ਰਹੇ ਲੋਕ ਸ਼ਾਂਤ ਖੜੇ ਆ ਕੋਈ ਉੱਥੇ ਭਗਦੜ ਨਹੀਂ ਮਚੀ ਪਰ ਇਉਂ ਉਪਰੋਂ ਕਿਉਂਕਿ ਓਵਰਵਿਊ ਸੀਗਾ ਤੇ ਲੋਕ ਪਹਿਲਾਂ ਹੀ ਪਟੜੀ ਦੇ ਉੱਤੇ ਬੜੇ ਸ਼ਾਂਤ ਸੁਭਾਅ ਦੇ ਨਾਲ ਖੜੇ ਦੇਖ ਰਹੇ ਸੀ ਉਨ੍ਹਾਂ ਨੂੰ ਕੋਈ ਇਲਮ ਨਹੀਂ ਸੀਗਾ ਕਿ ਉਹ ਪਟੜੀ ਦੇ ਖੜੇ ਨੇ ਤੇ ਟ੍ਰੇਨ ਵੀ ਆ ਜਾਣੀ ਆ ਤੇ ਇਕਦਮ ਟ੍ਰੇਨ ਆਈ ਤੇ ਉਹ ਸਾਰਿਆਂ ਨੂੰ ਹੂੰਝ ਕੇ ਲੈ ਗਈ ਠੀਕ ਆ ਹੁਣ ਇੱਥੇ ਆਪਾਂ ਕਿਹਦਾ ਕਸੂਰ ਮੰਨ ਸਕਦੇ ਹਾਂ ਪਹਿਲਾਂ ਤਾਂ ਇਹ ਦੱਸੋ ਤੁਹਾਡੀ ਕੀ ਪ੍ਰਤੀਕਿਰਿਆ ਦੇ ਬਾਰੇ
ਅਮਨਦੀਪ ਮੈਂ ਤਾਂ ਕਸੂਰ ਜੇ ਤੁਸੀਂ ਦੇਖੋ ਨਾ ਕਸੂਰ ਲੋਕਾਂ ਦਾ ਹੀ ਆ ਕਿਉਂਕਿ ਜਿਸ ਵੇਲੇ ਤੁਸੀਂ ਪਟੜੀ ਤੇ ਬਹਿੰਦੇ ਆ ਤੁਹਾਨੂੰ ਪਤਾ ਕੋਈ ਆਵਾਜਾਈ ਦਾ ਸਾਧਨ ਆ ਟ੍ਰੇਨ ਆ ਸਕਦੀ ਆ ਟ੍ਰੇਨ ਵਾਲਿਆਂ ਦਾ ਕਸੂਰ ਥੋੜਾ ਬਹੁਤਾ ਹੋ ਸਕਦਾ ਬਹੁਤਾ ਨਹੀਂ ਕਿਉਂਕਿ ਉਹਨਾਂ ਨੂੰ ਗ੍ਰੀਨ ਸਿਗਨਲ ਸੀ ਅਤੇ ਟ੍ਰੇਨਾਂ ਉਥੋਂ ਬਹੁਤ ਫਾਸਟ ਲੰਘਦੀਆਂ ਹਨ ਜੇ ਉਹ ਬ੍ਰੇਕ ਲਾਉਂਦੇ ਆ ਟ੍ਰੇਨ ਦੀ ਇਕਦਮ ਬ੍ਰੇਕ ਲਾਉਂਦੇ ਆ ਤਾਂ ਟ੍ਰੇਨ ਉਲਟ ਵੀ ਸਕਦੀ ਆ ਤੇ ਉਹਦੇ ਨਾਲ ਹੋਰ ਬਹੁਤ ਸਾਰਾ ਨੁਕਸਾਨ ਹੋ ਸਕਦਾ ਕੋਸ਼ਿਸ਼ ਕੀਤੀ ਹੋਵੇ ਟ੍ਰੇਨ ਵਾਲਿਆਂ ਨੇ ਰੋਕਣ ਦੀ ਪਰ ਟ੍ਰੇਨ ਨਾ ਰੁਕੀ ਹੋਵੇ ਤੇ ਇਹਦੇ ਹੋਰ ਵੀ ਕਈ ਕਾਰਨ ਹੁੰਦੇ
ਆ ਅਮਰੀਕ ਜੀ ਕੋਈ ਅਟੈਂਪਟ ਨਹੀਂ ਸੀਗਾ ਟ੍ਰੇਨ ਨੂੰ ਸਲੋ ਡਾਊਨ ਕਰਨ ਦਾ ਤੇ
ਅੱਛਾ ਮਨਦੀਪ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਟ੍ਰੇਨ ਨੂੰ ਸਲੋ ਡਾਊਨ ਤਾਂ ਵੀ ਨਾ ਕੀਤਾ ਗਿਆ ਹੋਊਗਾ ਮੈਂ ਵੀ ਇਹਦੇ ਬਾਰੇ ਸੋਚ ਰਿਹਾ ਕਿਉਂ ਨੀ ਟ੍ਰੇਨ ਨੂੰ ਸਲੋ ਡਾਊਨ ਕੀਤਾ ਟ੍ਰੇਨ ਹੋ ਸਕਦਾ ਉਥੋਂ ਲੰਘ ਗਈ ਸਲੋ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਉਹ ਲੰਘ ਗਏ ਬੰਦੇ ਮਰ ਗਏ ਉਥੇ ਬਹੁਤ ਜ਼ਿਆਦਾ ਹੁਣ ਜੇ ਉਹ ਟ੍ਰੇਨ ਨੂੰ ਉਥੇ ਰੋਕ ਦਿੰਦੇ ਤਾਂ ਉਹਦੇ ਨਾਲ ਹੋਰ ਭਾਰੀ ਨੁਕਸਾਨ ਜਾਨੀ ਬਹੁਤ ਹੋ ਜਾਣਾ ਸੀ, ਲੋਕਾਂ ਨੇ ਟ੍ਰੇਨ ਤੇ ਪਥਰਾਅ ਕਰਨਾ ਸੀ ਅਤੇ ਡਰਾਈਵਰ ਵਗੈਰਾ ਨੂੰ ਸਾਰਿਆਂ ਨੂੰ ਮਾਰਨਾ ਸੀ, ਉਹਦੇ ਨਾਲ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਮੇਰੇ ਖਿਆਲ ਦੇ ਵਿਚ। ਤੇ ਅੱਜ ਹਿੰਦੁਸਤਾਨ ਦੇ ਵਿਚ ਇੱਦਾਂ ਹੁੰਦਾ ਹੈ ਕਿ ਜੇ ਤੁਸੀਂ ਘਟਨਾ ਵਾਲੀ ਸਥਾਨ ਤੇ ਖੜ ਜਾਂਦੇ ਆ ਐਕਸੀਡੈਂਟ ਤੋਂ ਬਾਅਦ, ਤੁਹਾਡਾ ਹੋਰ ਵੀ ਬਹੁਤ ਸਾਰਾ ਨੁਕਸਾਨ ਹੁੰਦਾ ਆ, ਕਿਉਂਕਿ ਲੋਕ ਬਹੁਤ ਜ਼ਿਆਦਾ ਭੜਕ ਜਾਂਦੇ ਆ, ਉਹਦੇ ਨਾਲ ਹਿੰਸਾ ਬਹੁਤ ਜ਼ਿਆਦਾ ਫੈਲਦੀ ਆ। ਮੇਰੇ ਖਿਆਲ ਦੇ ਵਿਚ ਸਭ ਤੋਂ ਵੱਡਾ ਕਸੂਰ ਤਾਂ ਲੋਕਾਂ ਦਾ, ਜਿਹੜੇ ਕਿ ਪਟੜੀ ਤੇ ਬੈਠੇ ਸੀ ਉਹਨਾਂ ਨੂੰ ਨਹੀਂ ਬੈਠਣਾ ਚਾਹੀਦਾ, ਉਹਨਾਂ ਨੂੰ ਸਿਕਿਉਰਿਟੀ ਅਵੇਅਰਨੈਸ ਨਹੀਂ ਸੀ ਕਿ ਸਿਕਿਉਰਿਟੀ ਕਿੱਦਾਂ ਤੁਸੀਂ ਕਰਨੀ ਆ। ਹੋਰ ਬਾਕੀ ਕਸੂਰ ਐਡਮਿਨਿਸਟ੍ਰੇਸ਼ਨ ਦਾ ਵੀ ਆ ਕਿ ਉਨ੍ਹਾਂ ਨੇ ਐਡਾ ਵੱਡਾ ਜਲਸਾ ਆਰਗੇਨਾਈਜ਼ ਕੀਤਾ ਤੇ ਉਨ੍ਹਾਂ ਨੇ ਉਹਦੀ ਜਿਹੜੀ ਰਿਸਕ ਮੈਨੇਜਮੈਂਟ ਨਹੀਂ ਕੀਤੀ। ਅਸੀਂ ਇੱਥੇ ਆਸਟ੍ਰੇਲੀਆ ਦੇ ਵਿਚ ਕੋਈ ਵੀ ਐਕਸਕਰਸ਼ਨ ਸਕੂਲਾਂ ਦੀ ਲੈਣ ਲੈ ਕੇ ਜਾਂਦੇ ਹਾਂ ਤੇ ਸਾਨੂੰ ਪਹਿਲਾਂ ਰਿਸਕ ਅਸੈਸਮੈਂਟ ਲਿਖਣੀ ਪੈਂਦੀ ਆ, ਕਿਹੜੇ ਕਿਹੜੇ ਰਿਸਕ ਇਹਦੇ ਨਾਲ ਐਸੋਸੀਏਟਡ ਹੋ ਸਕਦੇ ਆ, ਸਾਨੂੰ ਉਸ ਸਥਾਨ ਤੇ ਜਾਣਾ ਪੈਂਦਾ, ਸਾਰੇ ਸਾਰੇ ਰਸਤੇ ਨੂੰ ਦੇਖਣਾ ਪੈਂਦਾ, ਕਿੱਥੋਂ ਕਿੱਥੋਂ ਤੁਸੀਂ ਨਿਆਣੇ ਨੂੰ ਲੈ ਕੇ ਜਾਣਾ, ਕਿੱਦਾਂ ਦੇ ਹੈਜ਼ਰਡ ਆ ਉੱਥੇ, ਉਹ ਸਾਰੇ ਆਈਡੈਂਟੀਫਾਈ ਕਰਕੇ ਤੁਹਾਨੂੰ ਰਿਸਕ ਮੈਨੇਜਮੈਂਟ ਪਲਾਨ ਸਬਮਿਟ ਕਰਾਉਣੀ ਪੈਂਦੀ ਆ ਸਕੂਲ ਦੇ ਵਿਚ, ਫਿਰ ਉਹ ਪ੍ਰਿੰਸੀਪਲ ਅਪਰੂਵ ਕਰਦਾ, ਫਿਰ ਤੁਸੀਂ ਐਕਸਕਰਸ਼ਨ ਨੂੰ ਲੈ ਕੇ ਉੱਥੇ ਜਾ ਸਕਦੇ ਹੋ, ਜਾਂ ਕੋਈ ਵੀ ਪ੍ਰੋਗਰਾਮ ਤੁਸੀਂ ਆਯੋਜਿਤ ਕਰਨਾ ਹੁੰਦਾ ਉਹਦੀ ਪਹਿਲਾਂ ਰਿਸਕ ਅਸੈਸਮੈਂਟ ਬਣਾਉਣੀ ਚਾਹੀਦੀ ਆ। ਮੇਰੇ ਖਿਆਲ ਦੇ ਵਿਚ ਏਦਾਂ ਦਾ ਪ੍ਰੋਸੈਸ ਹਿੰਦੁਸਤਾਨ ਦੇ ਵਿਚ ਹੈ ਹੀ ਨਹੀਂ ਹੈ ਕਿ ਰਿਸਕ ਅਸੈਸਮੈਂਟ ਮੈਨੇਜਮੈਂਟ ਪ੍ਰੋਸੀਜਰ ਤੁਸੀਂ ਉੱਥੇ ਫਾਲੋ ਕਰਦੇ ਆ। ਮੈਨੇਜਮੈਂਟ ਦਾ ਵੀ ਕਸੂਰ ਆ, ਲੋਕਾਂ ਦਾ ਵੀ ਕਸੂਰ ਆ, ਮੇਰੇ ਖਿਆਲ ਜਿਹੜੇ ਮਿਨੀਮਮ ਕਸੂਰ ਆ ਉਹ ਟ੍ਰੇਨ ਵਾਲਿਆਂ ਦਾ ਆ।
ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਪਹਿਲਾ ਕਸੂਰ ਮੇਰੇ ਹਿਸਾਬ ਨਾਲ ਹੈਗਾ ਆ ਲੋਕਾਂ ਦਾ, ਠੀਕ ਹੈ ਕਿ ਠੀਕ ਹੈ ਤੁਸੀਂ ਟ੍ਰੇਨ ਪਟੜੀ ਹੈਗੀ ਆ ਘਰਾਂ ਦੇ ਨਾਲੋਂ ਜਾਂਦੀ ਆ, ਅਸੀਂ ਵੀ ਪਿੰਡਾਂ ਚੋਂ ਆਏ ਆ, ਤੁਸੀਂ ਤੁਹਾਨੂੰ ਪਤਾ ਹੋਊਗਾ ਕਿ ਰਾਹੋਂ ਤੋਂ ਜੇਜੋਂ ਵਾਲੀ ਲਾਈਨ ਤਕਰੀਬਨ ਪੰਜਾਬ ਦੇ ਵਿਚ ਸਾਰਿਆਂ ਨੂੰ ਪੁਰਾਣੀਆਂ ਲਾਈਨਾਂ ਦੇ ਵਿਚੋਂ ਆ ਜਾਂਦੀ ਆ ਤੇ ਉੱਥੇ ਕੋਈ ਇਹੋ ਜਿਹੀ ਫੈਂਸਿੰਗ ਵਗੈਰਾ ਕਦੇ ਵੀ ਨਹੀਂ ਰਹੀ ਤੇ ਉੱਥੇ ਮੈਨੂੰ ਲੱਗਦਾ ਕਦੇ ਕੋਈ ਹਾਦਸਾ ਵੀ ਨਹੀਂ ਹੋਇਆ ਕਿ ਲੋਕੀ ਅਵੇਅਰ ਸੀ, ਜਦੋਂ ਮੇਰੇ ਖਿਆਲ 4-5 ਗੱਡੀਆਂ ਡੇਲੀ ਆਉਂਦੀਆਂ ਜਾਂਦੀਆਂ ਸੀਗੀਆਂ ਉੱਤੇ। ਪਰ ਇਹ ਤਾਂ ਪਤਾ ਹੀ ਹੈ ਵੀ ਜਿਹੜੀ ਟ੍ਰੇਨ ਹੈ, ਟ੍ਰੇਨ ਨੇ ਆਉਣਾ ਹੀ ਹੈ, ਉਹਨੇ ਆਉਣਾ ਪਟੜੀ ਤੇ, ਉਹਨੇ ਰਾਹ ਚੋਂ ਥੋੜੋ ਆਉਣਾ ਆ। ਇੱਦਾਂ ਹੀ ਜਦ ਆਪਾਂ ਸੜਕ ਤੇ ਜਾਂਦੇ ਹਾਂ ਤੇ ਸੜਕ ਦੇ ਉੱਤੇ ਆਪਾਂ ਨੂੰ ਇਹ ਹੁੰਦਾ ਵੀ ਇੱਥੇ ਜਹਾਜ਼ ਥੋੜੋ ਉੱਤਰ ਆਉਣਾ, ਇੱਥੇ ਗੱਡੀ ਹੋਣੀ ਆ, ਠੀਕ ਹੈ ਨਾ, ਟ੍ਰੇਨਾਂ ਨੇ ਆਪਣੇ ਮੋਟਰਸਾਈਕਲ ਆਉਣੇ ਆ, ਕਾਰਾਂ ਟਰੱਕ ਆਉਣੇ ਆ, ਠੀਕ ਹੈ। ਫਿਰ ਅਸੀਂ ਮੇਲਾ ਲਾ ਕੇ ਬਹਿ ਜਾਈਏ ਤੇ ਉਹ ਸੜਕ ਦੇ ਵਿਚ ਬਹਿ ਜਾਈਏ ਤਾਂ ਉਹ ਟਰੱਕ ਆਵੇ ਤਾਂ ਫਿਰ ਕਸੂਰ ਤਾਂ ਹੁਣ ਇੱਥੇ ਅਮਰੀਕ ਜੀ ਤੁਸੀਂ ਮੈਲਬਰਨ ਚ ਦੇਖੋਗੇ ਜਾਂ ਇੱਕ ਉੱਥੇ ਤਾਂ ਕਾਨੂੰਨ ਵੀ ਬਣਿਆ ਹੋਇਆ ਕਿ ਤੁਸੀਂ ਜੇ ਸੜਕ ਕਰੋਸ ਕਰਨੀ ਆ ਤਾਂ ਤੁਸੀਂ ਸਿਰਫ ਪੈਡੈਸਟ੍ਰੀਅਨ ਕਰੋਸਿੰਗ ਤੋਂ ਹੀ ਕਰ ਸਕਦੇ ਆ, ਕਿਉਂਕਿ ਉਹ ਇੱਕ ਡੈਜ਼ਿਗਨੇਟਿਡ ਏਰੀਆ ਆ, ਉੱਥੇ ਪ੍ਰੋਪਰ ਲਾਈਟਾਂ ਲੱਗੀਆਂ ਹੋਈਆਂ ਨੇ, ਟ੍ਰੈਫਿਕ ਰੁਕਦੀ ਆ, ਟ੍ਰੈਫਿਕ ਦੀ ਸੇਫਟੀ ਆ, ਉਹ ਸਾਈਨ ਲੱਗੇ ਹੋਏ ਨੇ ਵੀ ਹੌਲੀ ਚੱਲੋ ਤੇ ਉਹ ਰੁਕਦੇ ਨੇ, ਅਵੇਅਰ ਹੁੰਦੇ ਨੇ। ਸੋ ਇਸ ਕਰਕੇ ਕਈ ਲੋਕ ਕੀ ਕਰਦੇ ਆ, ਆਪਾਂ ਸ਼ਾਰਟਕੱਟ ਮਾਰ ਲਈਦਾ ਤੋਂ ਭੱਜ ਜਾਓ ਜੀ, ਉਹ ਕਾਰਾਂ ਵਾਲਿਆਂ ਲਈ ਵੀ ਰਿਸਕ ਹੈ ਕਿਉਂਕਿ ਹਾਈ ਸਪੀਡ ਗੱਡੀਆਂ ਆਉਣੀ ਹੁੰਦੀਆਂ 100-80 ਵਟ ਐਵਰ, ਹੈ ਨਾ, ਤੇ ਜੇ ਅਸੀਂ ਭੱਜਦੇ ਆ ਤਾਂ ਉਹ ਐਕਸੀਡੈਂਟ ਹੁੰਦਾ ਹੈ। ਇਸ ਕਰਕੇ ਨਾ ਮੈਲਬਰਨ ਦੇ ਵਿਚ, ਵਿਕਟੋਰੀਆ ਦੇ ਵਿਚ ਫਾਈਨ ਹੈ ਜੇ ਤੁਸੀਂ ਕਿਸੇ ਹੋਰ ਥਾਂ ਤੋਂ ਸੜਕ ਕਰੋਸ ਕਰਦੇ ਆ, ਠੀਕ ਹੈ। ਉਹ ਕਿਉਂ ਕਰਨੇ ਪਏ, ਕਿਉਂਕਿ ਲੋਕਾਂ ਦਾ ਕਸੂਰ ਸੀ, ਲੋਕ ਵੀ ਜਾਣ ਕੇ ਕਰਦੇ ਸੀ, ਇਹ ਚਾਹੇ ਹਿੰਦੁਸਤਾਨ ਹੈ, ਚਾਹੇ ਜਰਮਨ ਹੈ ਤੇ ਚਾਹੇ ਹੈਗਾ ਆਸਟ੍ਰੇਲੀਆ, ਲੋਕਾਂ ਦੀ ਫਿਤਰਤ ਇੱਕੋ ਜਿਹੀ ਹੈ। ਪਰ ਲੋਕਾਂ ਨੇ ਗਲਤੀਆਂ ਕੀਤੀਆਂ, ਕੇਸ ਹੋਣੇ ਸ਼ੁਰੂ ਹੋਏ, ਇੰਸ਼ੋਰੈਂਸਾਂ ਕਲੇਮ ਕਰਨੀਆਂ ਸ਼ੁਰੂ ਹੋਈਆਂ, ਬੰਦਿਆਂ ਦੀਆਂ ਮੌਤਾਂ ਹੋਈਆਂ, ਤਾਰਾਂ ਹਿੱਲੀਆਂ, ਤੇ ਫਿਰ ਪ੍ਰਸ਼ਾਸਨ ਨੇ ਆਪਣੇ ਅਫਸਰਾਂ ਨੂੰ ਕਿਹਾ ਵੀ ਇੱਥੇ ਕੰਮ ਕਰੋ। ਹੁਣ ਸਾਡੇ ਜਿਹੜੇ ਸਾਡੇ ਇੱਥੇ ਅਫਸਰਸ਼ਾਹੀ ਜਿਹੜੀ ਆ ਇੰਡੀਆ ਦੇ ਵਿਚ, ਉਹ ਕੀ ਕਰ ਰਹੀ ਆ, ਕੁਛ ਵੀ ਨਹੀਂ ਕਰ ਰਹੀ। ਤਰੱਕੀ ਤਾਂ ਕਰ ਰਹੇ ਆ, ਟ੍ਰੇਨ ਲਾਈਨਾਂ ਨੂੰ ਆਈਸੋਲੇਟ ਕਰੋ, ਪਰ ਹੁਣ ਉਹ ਕਰਦੇ ਵੀ ਨੇ, ਜੇ ਉਹ ਕਰਦੇ ਨੇ ਤਾਂ ਭੰਨ ਦਿੰਦੇ ਨੇ ਲੋਕ। ਅਮਰੀਕ ਜੀ ਇਹਦਾ ਕੀ ਹੱਲ ਹੈ?
ਕਈ ਸਥਾਨਾਂ ਤੇ ਅਮਨਦੀਪ ਰੇਲਵੇਜ਼ ਨੇ ਉਹ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ, ਫੈਂਸਿੰਗ ਦੇ ਵਿਚ ਕਾਫੀ ਮੈਟਲ ਹੁੰਦਾ ਆ ਤੇ ਲੋਕ ਉਹ ਪੱਟ ਕੇ ਹੀ ਲੈ ਜਾਂਦੇ ਆ। ਈਵਨ ਸੜਕਾਂ ਦੇ ਵਿਚ ਜਿਹੜੇ ਡਿਵਾਈਡਰ ਉੱਥੇ ਲੋਕਾਂ ਨੇ ਲਾਏ ਸੀ ਜਦੋਂ 1908-09 ਦੇ ਵਿਚ ਪੰਜਾਬ ਦੇ ਵਿਚ ਸੜਕਾਂ ਦਾ ਬਹੁਤ ਜਾਲ ਵਿਛਿਆ ਤੇ ਉਨ੍ਹਾਂ ਦੀ ਅਪਗ੍ਰੇਡ ਬਹੁਤ ਵਧੀਆ ਬਣਾਈ ਗਈ, ਉਨ੍ਹਾਂ ਨੂੰ ਬਹੁਤ ਵਧੀਆ ਬਣਾਇਆ ਗਿਆ, ਤਾਂ ਡਿਵਾਈਡਰਾਂ ਦੇ ਵਿਚ ਉਹਨੇ ਲਾਈਟਾਂ ਜਿਹੀਆਂ ਰਾਤ ਨੂੰ ਜਿਹੜੇ ਚਮਕਦੇ ਆ ਗਲੂ ਕਰਦੀਆਂ ਚੀਜ਼ਾਂ ਉਹ ਲਾਈਆਂ ਤੇ ਲੋਕਾਂ ਨੇ ਤਾਂ ਉਹ ਪਟਕੇ ਲੈ ਗਏ ਸਾਰੇ ਗਲੂ, ਉਹ ਜਿਹੜੇ ਸ਼ਾਈਨ ਕਰਦੀਆਂ ਚੀਜ਼ਾਂ ਪਟਕੇ ਲੈ ਗਏ ਤੇ ਕਈ ਇਲਾਕਿਆਂ ਦੇ ਵਿਚ ਰੇਲਵੇ ਲਾਈਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੰਗਲੇ ਲਾਏ ਗਏ ਉੱਥੇ, ਫੈਂਸਿੰਗ ਲਾਈ ਗਈ, ਲੋਹੇ ਦੇ ਪਿੱਲਰ ਲਾਏ ਗਏ, ਲੋਕ ਉਹ ਵੀ ਪੱਟ ਕੇ ਲੈ ਗਏ ਤੇ ਰੇਲਵੇ ਕੀ ਕਰੇ? ਬਹੁਤ ਜ਼ਿਆਦਾ ਕਸੂਰ ਸਾਡੀ ਖਲਕਤ ਦਾ ਹੁੰਦਾ, ਸਾਡਾ ਆਪਣਾ ਹੁੰਦਾ ਕਿ ਅਸੀਂ ਆਪਣੇ ਥੋੜੇ ਜਿਹੇ ਫਾਇਦੇ ਦੇ ਲਈ ਇੱਕ ਸਮਾਜ ਨੂੰ ਰਿਸਕ ਵਿਚ ਪਾ ਦਿੰਦੇ ਇੱਕ ਕ੍ਰਿਮੀਨਲ ਇਹਨੂੰ ਕ੍ਰਿਮੀਨਲ ਐਕਟੀਵਿਟੀ ਕਿਹਾ ਜਾਂਦਾ ਜਿਹੜੀ ਐਕਟੀਵਿਟੀ ਸਮਾਜ ਦੇ ਖਿਲਾਫ਼ ਕੀਤੀ ਜਾਂਦੀ ਹੈ ਉਹਨੂੰ ਕ੍ਰਿਮੀਨਲ ਕੇਸ ਕਿਹਾ ਜਾਂਦਾ ਤੇ ਉਹਨਾਂ ਨੂੰ ਅਗਰ ਪੁਲਿਸ ਫੜ ਕੇ ਵੀ ਲੈ ਜਾਂਦੀ ਆ ਥਾਣੇ ਦੇ ਵਿਚ ਤਾਂ ਉਹਨੂੰ ਛੱਡਣਾ ਪੈਂਦਾ ਕਿਉਂਕਿ ਉਹ ਮੁਸੀਬਤ ਬਣ ਜਾਂਦੀ ਉੱਥੇ ਜਾ ਕੇ ਉਹਨਾਂ ਦੇ ਲਈ ਤੇ ਕਈ ਅਮਨਦੀਪ ਮੇਰੇ ਖਿਆਲ ਦੇ ਵਿਚ ਜਿਹੜੀ ਸਮਾਜ ਦੇ ਵਿਚ ਜਾਗਰੂਕਤਾ ਆ ਉਹ ਹਲੇ ਇੰਨੀ ਨਹੀਂ ਹੈ ਕਿ ਤੁਹਾਡੀ ਸੇਫਟੀ ਹੋਣੀ ਚਾਹੀਦੀ ਆ ਸੇਫਟੀ ਦੇ ਵਿਚ ਸਭ ਤੋਂ ਵੱਡਾ ਰੋਲ ਜਿਹੜਾ ਉਹ ਲੋਕਾਂ ਨੇ ਆਪ ਕਰਨਾ ਹੁੰਦਾ ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਦਾ ਹੱਥਾਂ ਦਾ ਤੇ ਮੇਰੇ ਖਿਆਲ ਵਿਚ ਲੋਕਾਂ ਦਾ ਜ਼ਿਆਦਾ ਕਸੂਰ ਹੈ ਇਹਦੇ ਵਿਚ
ਹਾਂਜੀ ਹੁਣ ਚਲੋ ਜਿਹੜੀ ਉੱਥੇ ਕਲਚਰ ਇਹ ਹੈ ਕਿ ਫੈਂਸਾਂ ਨਹੀਂ ਲੱਗੀਆਂ ਹੋਈਆਂ ਸੜਕਾਂ ਦੇ ਰੋਕਣ ਨੂੰ ਜੇ ਲਾਉਂਦੇ ਆ ਤਾਂ ਲਾ ਲੈ ਜਾਂਦੇ ਆ ਇੱਕ ਓਵਰ ਪਾਪੂਲੇਸ਼ਨ ਵੀ ਪ੍ਰੋਬਲਮ ਹੈ ਹੁਣ ਅਮਰੀਕ ਜੀ ਦੂਜੇ ਪਾਸੇ ਇਹ ਹੈ ਕਿ ਇੱਕ ਥਾਂ ਹੈ ਜਿੱਥੇ ਮਤਲਬ ਮੰਨ ਲੈਂਦੇ ਹਾਂ ਕਿ ਪਿਛਲੇ 100 ਸਾਲ ਤੋਂ ਜਾਂ 150 ਸਾਲ ਤੋਂ ਉਹ ਫੰਕਸ਼ਨ ਚੱਲ ਰਿਹਾ ਤੇ ਉਹਦੇ ਨਾਲੋਂ ਫਿਰ ਮਤਲਬ ਪਬਲਿਕ ਪਲੇਸ ਹੈ ਗਰਾਊਂਡ ਹੈ ਹੁਣ ਉੱਥੇ ਗਰਾਊਂਡ ਦੇ ਵਿਚ ਨਿਆਣੇ ਨੇ ਖੇਡਣਾ ਵੀ ਹੈ ਗਰਾਊਂਡ ਦੇ ਵਿਚ ਫੰਕਸ਼ਨ ਵੀ ਹੋਣੇ ਆ ਆਪਾਂ ਇਹਨੂੰ ਧਾਰਮਿਕ ਰੰਗਤ ਨਾ ਦਈਏ ਕਿਉਂਕਿ ਹੋ ਸਕਦਾ ਉੱਥੇ ਕੱਲ ਨੂੰ ਕੋਈ ਨਗਰ ਕੀਰਤਨ ਵੀ ਉਸ ਮੈਦਾਨ ਦੇ ਵਿਚ ਹੋਵੇ ਤੇ ਲੋਕੀ ਮਤਲਬ ਨਗਰ ਕੀਰਤਨ ਦੇਖਦੇ ਹੋਏ ਪਟੜੀ ਦੇ ਉੱਤੇ ਬੈਠੇ ਹੋਣ ਆਪਾਂ ਇਸ ਐਂਗਲ ਤੋਂ ਨਾ ਜਾਈਏ ਪਰ ਇੱਕ ਨਾ ਸਵੇਰੇ ਬੁੱਧੀਜੀਵੀ ਬਹੁਤ ਵੱਡੇ ਪ੍ਰੋਫੈਸਰ ਉਹਨਾਂ ਨੇ ਇੱਕ ਇਹੋ ਜਿਹਾ ਘਟੀਆ ਬਿਆਨ ਦਿੱਤਾ ਹੋਇਆ ਸੀ ਕਿ ਧਰਮ ਦੇ ਕਾਰਨ ਦੁਨੀਆਂ ਦੇ ਉੱਤੇ ਬਹੁਤ ਸਾਰੇ ਨਾਲ ਵੱਡੇ ਨਰਸੰਹਾਰ ਹੋਏ ਸਿੰਪਥੀ ਫੋਰ ਅੰਮ੍ਰਿਤਸਰ ਮਤਲਬ ਪਹਿਲੀ ਗੱਲ ਤਾਂ ਇਹ ਧਰਮ ਦੇ ਕਾਰਨ ਨਹੀਂ ਹੋਇਆ ਇਹ ਬਿਨਾਂ ਧਰਮ ਦੇ ਕਾਰਨ ਵੀ ਹੋ ਸਕਦਾ ਹੁੰਦੇ ਰਹਿੰਦੇ ਆ ਬਹੁਤ ਸਾਰੇ ਐਕਸੀਡੈਂਟ ਹੁੰਦੇ ਰਹਿੰਦੇ ਨੇ ਠੀਕ ਹੈ ਉਹਨੇ ਹੀ ਆਪਣੀ ਫਰਸਟ੍ਰੇਸ਼ਨ ਕੱਢੀ ਧਰਮ ਨੂੰ ਨਿੰਦਣ ਦੇ ਲਈ ਇਸ ਘਟਨਾ ਨੂੰ ਵਰਤਿਆ ਹਨਾ ਤੇ ਮੈਨੂੰ ਮੇਰੇ ਮਨੋਂ ਉਹ ਬੰਦਾ ਹੀ ਲੈ ਗਿਆ ਮੈਂ ਕਿਹਾ ਯਾਰ ਇਹਦੀ ਪੀ ਐਚ ਡੀ ਤਾਂ ਖੂਹ ਚ ਪੈ ਗਈ ਬਸ ਕੀਤੀ ਹੋਈ ਜਿਹੜਾ ਬੰਦਾ
ਅਮਨਦੀਪ ਕਈ ਲੋਕ ਤਾਂ ਹੁਣ ਇੱਦਾਂ ਵੀ ਕਹਿਣਗੇ ਕਿਉਂਕਿ ਲੋਕ ਰਾਵਣ ਨੂੰ ਨਿੰਦ ਰਹੇ ਸੀ ਰਾਵਣ ਬਹੁਤ ਚੰਗਾ ਆ ਤੇ ਰਾਵਣ ਵਿਚ ਬਹੁਤ ਸ਼ਕਤੀ ਆ ਇਹ ਸਭ ਕੁਛ ਰਾਵਣ ਨੇ ਉਹਨਾਂ ਲੋਕਾਂ ਨੂੰ ਸਜ਼ਾ ਦੇਣ ਲਈ ਕਰਵਾਇਆ ਜਿਹੜੀ ਕਿ ਉਸ ਵੇਲੇ ਉਹਨੂੰ ਨਿੰਦ ਰਹੇ ਸੀ ਉਹਨੂੰ ਜਾਲ ਰਹੇ ਸੀ ਤੇ ਵਾਹਵਾ ਕਰ ਰਹੇ ਸੀ
ਹਾਂਜੀ
ਇਹ ਵੀ ਹੋਏ ਨੇ ਇਹ ਵੀ ਪੰਗਾ ਲੈ ਇਹਨਾਂ ਵਿਚ
ਹਾਂਜੀ ਤੇ ਹੁਣ ਜਿਹੜਾ ਰੇਲ ਹਾਦਸੇ ਬਾਰੇ ਗੁਰਪ੍ਰੀਤ ਗਿੱਲ ਹੁਣਾਂ ਨੇ ਖੁਲਾਸਾ ਇੱਕ ਹੋਰ ਕੀਤਾ ਕਹਿੰਦਾ ਵੀ ਜਿਹੜਾ ਬਾਈ ਜੀ ਉੱਥੇ ਜਿਹੜਾ ਪ੍ਰੋਗਰਾਮ ਨਾ ਪਿਛਲੇ 50 ਸਾਲ ਤੋਂ ਹੋ ਰਿਹਾ ਸੀ ਹੁਣ ਹੋ ਸਕਦਾ ਜਿਹੜੀ ਰੇਲ ਪਟੜੀ ਬਾਅਦ ਚੋਂ ਬਣਾਈ ਹੋਵੇ ਠੀਕ ਹੈ ਤੇ ਕਹਿੰਦੇ ਕਿ ਮੁੱਖ ਮਹਿਮਾਨ 2 ਘੰਟੇ ਲੇਟ ਸੀ ਉਹਦੇ ਵਿਚ ਠੀਕ ਹੈ ਇਹ ਤਾਂ ਕੋਈ ਗੱਲ ਨਹੀਂ ਹੈ ਵੀ ਮੇਰਾ ਖਿਆਲ ਪਿਛਲੇ 50 ਸਾਲ ਤੋਂ ਹੀ ਹੁੰਦਾ ਹੋਣਾ ਵੀ 2 ਘੰਟੇ ਲੇਟ ਆਮ ਉਹ ਤਾਂ ਹੁਣ ਤੁਸੀਂ ਦੇਖੋ ਆਪਣੇ ਵਿਆਹ ਸ਼ਾਦੀਆਂ ਦੇਖ ਲਓ ਇੱਥੇ ਦੇਖ ਲਓ ਉਹ ਤਾਂ ਅਸੀਂ ਇੱਥੇ ਵੀ 2 ਘੰਟੇ ਲੇਟ ਹੀ ਹੋਈਦਾ ਕੋਈ ਇਹ ਤਾਂ ਕੋਈ ਐਡੀ ਗੱਲ ਇਹ ਦੱਸਣ ਦੀ ਲੋੜ ਨਹੀਂ ਜੇ ਤਾਂ ਪਤਾ ਹੀ ਸੀਗਾ ਤੇ ਬਾਕੀ ਜਿਹੜਾ ਪ੍ਰੋਗਰਾਮ ਇਹ ਹੁੰਦਾ ਵੀ ਜਿਹੜਾ ਰਾਵਣ ਹੁੰਦਾ ਨਾ ਰਾਵਣ ਨੂੰ ਜਦ ਜਾਲਣਾ ਹੁੰਦਾ ਉਹ ਇੱਦਾਂ ਕਰਦੇ ਚਾਹੇ ਟਾਈਮ ਜਿਹੜਾ ਮਰਜ਼ੀ ਦਿੱਤਾ ਹੋਵੇ ਉਹ ਥੋੜਾ ਜਿਹਾ ਹਨੇਰਾ ਹੋ ਲੈਂਦੇ ਹੋ ਜੀ ਥੋੜਾ ਜਿਹਾ ਹਨੇਰਾ ਹੋ ਲੈਂਦੇ ਹੋ ਤਾਂ ਜਲਦਾ ਤਾਂ ਵਧੀਆ ਲੱਗੂਗਾ ਤੇ ਦੂਜਾ ਕਹਿੰਦੇ ਵੀ ਉਹ ਟਰੈਕ ਦੇ ਆਲੇ ਦੁਆਲੇ ਕੋਈ ਬੈਰੀਕੇਡ ਨਹੀਂ ਸੀ ਤੇ ਨਾ ਹੀ ਕੋਈ ਫਲੱਡ ਲਾਈਟ ਸੀ ਹੁਣ ਇਹ ਜਿਹੜਾ ਆ ਬੈਰੀਕੇਡ ਲਾਉਣੇ ਆ ਬੈਰੀਕੇਡ ਪੋਸੀਬਲ ਨਹੀਂ ਹੈਗੇ ਜੇ ਲਾ ਵੀ ਦਿੱਤੇ ਤਾਂ ਲਾ ਲੈ ਜਾਂਦੇ ਨੇ ਤੇ ਜਿਹੜੀ ਫਲੱਡ ਲਾਈਟ ਆ ਫਲੱਡ ਲਾਈਟ ਦੀ ਵੀ ਕੋਈ ਲੋੜ ਨਹੀਂ ਸੀਗੀ ਮੈਨੂੰ ਲੱਗਦਾ ਕਿਉਂਕਿ ਲੋਕਾਂ ਨੂੰ ਪਤਾ ਹੀ ਸੀ ਜਿਹੜੀ ਕਾਮਨ ਸੈਂਸ ਇਹ ਸੀ ਕਿ ਤੁਸੀਂ ਪਟੜੀ ਦੇ ਉੱਤੇ ਖੜੇ ਸੀ ਠੀਕ ਹੈ ਨਾ ਹੁਣ ਜੇ ਮਤਲਬ ਅਮਰੀਕ ਜੀ ਉੱਥੇ ਕੋਈ ਪੁਲਿਸ ਹੋਵੇ ਜਾਂ ਕੋਈ ਮਤਲਬ ਕੋਈ ਵੀ ਪ੍ਰਸ਼ਾਸਨ ਆ ਉਹ ਲੋਕਾਂ ਨੂੰ ਰੋਕੇ ਵੀ ਤੁਸੀਂ ਨਾ ਜਾਓ ਇੱਥੇ ਐਂ ਕਰੋ ਲੋਕ ਮੰਨਦੇ ਆ ਲੋਕਾਂ ਦੇ ਹਿਰਦੇ ਵਲੁੰਦਰੇ ਜਾਂਦੇ ਨੇ ਤੁਸੀਂ ਸਾਡੀ ਧਾਰਮਿਕ ਆਸਥਾ ਦੇ ਵਿਚ ਇੰਟਰਫੇਰੈਂਸ ਕਰ ਰਹੇ ਆ ਤੁਸੀਂ ਆਹ ਕਰ ਰਹੇ ਆ ਤੁਸੀਂ ਉਹ ਕਰ ਰਹੇ ਆ ਸੋ ਉਹ ਉਸ ਨੂੰ ਦੂਜੇ ਪਾਸੇ ਨੂੰ ਗੱਲ ਲੈ ਜਾਂਦੇ ਨੇ ਤੀਜਾ ਪੁਆਇੰਟ ਉਹਨਾਂ ਰੇਜ ਕੀਤਾ ਤੀਜਾ ਪੁਆਇੰਟ ਇਹ ਸੀ ਰੇਲ ਡਰਾਈਵਰ ਨੇ ਹਾਰਨ ਮਾਰ ਕੇ ਲੋਕਾਂ ਨੂੰ ਚੇਤਾਵਨੀ ਨਹੀਂ ਦਿੱਤੀ ਦੇਖੋ ਮੈਨੂੰ ਲੱਗਦਾ ਹਨੇਰਾ ਸੀ ਤੇ ਹਾਰਨ ਮਾਰਨਾ ਕੋਈ ਉਹਦੀ ਕੋਈ ਓਬਲੀਗੇਸ਼ਨ ਨਹੀਂ ਸੀ ਉਹ ਹਾਰਨ ਜਿਹੜੇ ਮੇਰੇ ਹਿਸਾਬ ਨਾਲ ਪ੍ਰੋਟੋਕਾਲ ਇਹ ਹੈ ਕਹਿੰਦਾ ਵੀ ਤੁਸੀਂ ਜਿਹੜਾ ਗੇਟ ਹੈ ਕ੍ਰੋਸਿੰਗ ਹੈ ਉੱਥੇ ਤੁਸੀਂ ਹਾਰਨ ਮਾਰਨਾ ਹੁੰਦਾ ਉਹ ਤੋਂ ਪਹਿਲਾਂ ਇਹ ਪ੍ਰੋਟੋਕਾਲ ਚ ਹੈ ਤੇ ਇਹ ਗੇਟ ਦੇ ਲਾਗੇ ਨਹੀਂ ਸੀ
ਇਸ ਘਟਨਾ ਚੱਕਰ ਵਿਚ ਹੁਣ ਹਾਰਨ ਮਾਰੇ ਵੀ ਹੋਣਗੇ ਕਿ ਉਹ ਪਟਾਕਿਆਂ ਦੀ ਗੂੰਜ ਇੰਨੀ ਸੀ ਕਿ ਪਟਾਕਿਆਂ ਦੇ ਸਿਵਾ ਹੋਰ ਕੋਈ ਸੁਣ ਨਹੀਂ ਰਿਹਾ ਸੀ ਹਾਰਨ ਜ਼ਰੂਰ ਮਾਰੇ ਹੋਣਗੇ ਏਦਾਂ ਹੋ ਨਹੀਂ ਸਕਦਾ ਕਿ ਮੋਹਰੇ ਬੰਦੇ ਖੜੇ ਹੋਣ ਤਾਂ ਰੇਲਵੇ ਰੇਲ ਜਾ ਰਹੀ ਉਸ ਡਰਾਈਵਰ ਨੇ ਹੋਰ ਨਾ ਮਾਰਿਆ ਹੋਵੇ ਤੁਸੀਂ ਆਪ ਦੇਖ ਲਓ ਤੁਸੀਂ ਡਰਾਈਵਰ ਹੁੰਦੇ ਮਾੜੀ ਜੇ ਕੋਈ ਚੀਜ਼ ਤੁਹਾਡੇ ਮੋਹਰਿਆਂ ਦੇਖਣ ਤੁਸੀਂ ਹੋਰਨ ਮਾਰਦੇ ਹੋ ਇਕਦਮ ਹੱਥ ਤੁਹਾਡਾ ਹੋਰਨ ਤੇ ਜਾਂਦਾ ਹੀ ਆ ਇਹ ਨਹੀਂ ਹੁੰਦਾ ਡਰਾਈਵਰ ਨੇ ਹੋਰਨ ਨਾ ਮਾਰਿਆ
ਚੌਥਾ ਪੁਆਇੰਟ ਉਹ ਕਹਿੰਦੇ ਨੇ ਕਿ ਜਦ ਰਾਵਣ ਨੂੰ ਅੱਗ ਲਾਈ ਗਈ ਤਾਂ ਮੈਦਾਨ ਵਿਚ ਖੜੇ ਕਈ ਲੋਕ ਪਿੱਛੇ ਨੂੰ ਟਰੈਕ ਵੱਲ ਨੂੰ ਹੋ ਗਏ ਜਿਹੜਾ ਵੀਡੀਓ ਅਸੀਂ ਦੇਖਿਆ ਆ ਉਹ ਵੀਡੀਓ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਦਿਖਾਈ ਦੇ ਰਿਹਾ, ਉਹ ਓਵਰਵਿਊ ਆ। ਲੋਕ ਪਹਿਲਾਂ ਹੀ ਟਰੈਕ ਦੇ ਉੱਤੇ ਖੜੇ ਸਨ, ਇੱਥੋਂ ਤੱਕ ਕਿ ਟਰੈਕ ਦੇ ਪਿੱਛੇ ਵੀ ਇੱਕ ਪੂਰਾ ਭਾਰੀ ਰਸ਼ ਸੀ। ਸੋ ਟਰੈਕ ਦੋ ਟਰੈਕ ਸੀਗੇ, ਦੋ ਟਰੈਕਾਂ ਨੂੰ ਕ੍ਰੋਸ ਕਰਕੇ ਵੀ ਦੂਜੇ ਪਾਸੇ ਵੀ ਕੰਧਾਂ ਦੇ ਉੱਤੇ ਲੋਕ ਬੈਠੇ ਸੀ। ਸੋ ਦੈਟ ਵਾਜ਼ ਟੋਟਲੀ ਕਵਰਡ ਬਿਫੋਰ। ਜਿਹੜਾ ਹਾਂ, ਲੋਕ ਥੋੜੇ ਪਿੱਛੇ ਹੋ ਗਏ ਨੇ, ਪਰ ਜੇ ਕਹੋ ਵੀ ਸਿਰਫ ਪਟਾਕਿਆਂ ਕਰਕੇ ਪਿੱਛੇ ਗਏ ਸੀ, ਨਹੀਂ, ਇਹ ਰੋਂਗ ਹੈ। ਲੋਕ ਪਹਿਲਾਂ ਹੀ ਉਨ੍ਹਾਂ ਨੂੰ ਪਾਰ ਕਰਕੇ ਵੀ ਟਰੈਕ ਨੂੰ ਬੈਠੇ ਹੋਏ ਸੀ। ਸੋ ਚਲੋ, ਤੁਸੀਂ ਬਹੁਤ ਵਧੀਆ ਗੱਲਬਾਤ ਸਾਂਝੀ ਕੀਤੀ ਹੈ, ਪਰ ਇਨ ਦਾ ਐਂਡ ਇਹ ਗੱਲ ਆਉਣੀ ਹੈ ਕਿ ਜਿਹੜੀ ਅਵੇਅਰਨੈਸ ਹੈ, ਐਜੂਕੇਸ਼ਨ ਹੈ, ਮਤਲਬ ਉਹ ਲੈਣੀ ਹੈ। ਹੁਣ ਐਜੂਕੇਸ਼ਨ ਕਿੱਦਾਂ ਆਵੇ? ਐਜੂਕੇਸ਼ਨ ਉਦਾਂ ਆਵੇ ਕਿ ਅਸੀਂ ਬੇਲੋੜੇ ਜਿਹੜੇ ਟੌਪਿਕ ਹੈ, ਬੇਲੋੜੀ ਐਂਟਰਟੇਨਮੈਂਟ ਆਪਣੀ ਕਰ ਰਹੇ ਹਾਂ ਬਿਨਾਂ ਕਿਸੇ ਗੱਲ ਤੇ, ਸਾਨੂੰ ਲੋੜ ਵੀ ਨਹੀਂ, ਓਵਰ ਐਂਟਰਟੇਨਮੈਂਟ ਕਰ ਰਹੇ ਹਾਂ। ਉਸ ਟਾਈਮ ਦੇ ਵਿੱਚ ਅਸੀਂ ਆਪਣੇ ਆਪ ਨੂੰ ਪੜ੍ਹ ਨਹੀਂ ਰਹੇ, ਪੜ੍ਹਾ ਨਹੀਂ ਰਹੇ, ਅਪਗ੍ਰੇਡ ਨਹੀਂ ਕਰ ਰਹੇ, ਗੱਲਬਾਤ ਨਹੀਂ ਕਰ ਰਹੇ। ਗੱਲਾਂ ਵੀ ਕਿਹੜੀਆਂ ਕਰ ਰਹੇ ਹਾਂ ਫਿਰ? ਬੇਕਾਰ ਗੱਲਾਂ, ਮਤਲਬ ਉਹ ਗੱਲਾਂ ਜਿਨ੍ਹਾਂ ਦਾ ਕੋਈ ਰੈਲੇਵੈਂਸ ਨਹੀਂ ਹੈਗਾ। ਅਸੀਂ ਆਸਾ ਪਾਸਾ ਨਹੀਂ ਦੇਖਦੇ, ਆਪਣੀ ਸਫਾਈ ਨਹੀਂ ਦੇਖਦੇ, ਆਪਣੀ ਸੇਫਟੀ ਨਹੀਂ ਦੇਖਦੇ। ਹੁਣ ਸੇਫਟੀ ਆਪਣੀ ਅਸੀਂ ਇੰਨੀ ਕੁ ਦੇਖਦੇ ਹਾਂ ਅਮਰੀਕ ਜੀ, ਕਿ ਜੇ ਹੁਣ ਆਪਾਂ ਇੱਕ ਕੋਠੀ ਬਣਾ ਲਈ ਆ ਪਿੰਡ ਚ, ਸਾਡੇ ਮੂਹਰਿਓਂ ਸੜਕ ਲੰਘ ਰਹੀ ਆ ਮੇਨ ਪਿੰਡ ਵਾਲੀ, ਅਸੀਂ ਫਿਰ ਬੜੇ ਚਿੰਤਿਤ ਹੋ ਜਾਂਦੇ ਹਾਂ ਕਿ ਲੈ ਹੁਣ ਸਾਨੂੰ ਸੇਫਟੀ ਦੀ ਲੋੜ ਹੈ। ਕੋਠੀ ਬਣਾ ਲਈ ਤੇ ਆਪਣੀ ਕੋਠੀ ਦੇ ਮੂਹਰੇ ਅਸੀਂ ਦੋ ਬੈਰੀਅਰ ਉੱਤੇ ਬਿਨਾਂ ਪੁੱਛੇ ਆਪੇ ਬਣਾ ਦਿੰਦੇ ਹਾਂ, ਠੀਕ ਹੈ ਨਾ। ਸਾਡੀ ਕੋਠੀ ਦੇ ਮੋਹਰੇ ਗੱਡੀ ਹੌਲੀ ਹੋ ਕੇ ਲੰਘੇ, ਸਾਡੀ ਸੇਫਟੀ ਦਾ ਖਿਆਲ ਹੈ। ਹਾਲਾਂਕਿ ਉਹਨੂੰ ਬੈਰੀਅਰ ਇੱਦਾਂ, ਹੁਣ ਇਹ ਤਾਂ ਹਰੇਕ ਸਾਰੇ ਪਿੰਡ ਵਾਲੇ ਲਾਉਣ ਲੱਗ ਜਾਣ, ਫਿਰ ਤਾਂ ਸੜਕ ਵੀ ਇੱਦਾਂ ਜਾਵੇ ਜਿੱਦਾਂ ਭੰਗੜਾ ਪੈਂਦਾ ਜਾਂਦਾ ਬੰਦੇ ਦਾ, ਗੱਡੀ ਚ ਗੱਡੀਆਂ ਦਾ ਭੰਗੜਾ ਪੈਂਦਾ ਜਾਵੇ। ਮਤਲਬ ਅਸੀਂ ਮਤਲਬ ਇੰਨੇ ਕੁ ਹੈਗੇ ਆ ਵੀ ਅਸੀਂ ਆਪਣੀ ਸੇਫਟੀ ਵੀ ਨਹੀਂ ਬਹੁਤੀ ਜ਼ਿਆਦਾ ਸੋਚਦੇ, ਅਸੀਂ ਲੋਕਾਂ ਦੀ ਤਾਂ ਕੀ ਸੋਚਣੀ ਆ। ਮਤਲਬ ਸੈਲਫਿਸ਼ਨੈਸ ਜਿਹੜੀ ਆ ਉਹ ਇੱਕ ਭਾਈਬੰਦੀ ਵਾਲਾ, ਅਸਲ ਦੇ ਵਿੱਚ ਜਿਹੜੀ ਨਾ ਅਰਾਜਕਤਾ ਸਾਡੇ ਮਨ ਦੇ ਵਿੱਚ ਆ ਚੁੱਕੀ ਆ, ਇੱਕ ਐਗਜ਼ਾਇਟੀ ਆ ਸਾਡੀ ਸੋਸਾਇਟੀ, ਅਸੀਂ ਐਂਕਸ਼ੀਅਸ ਹੋਈ ਜਾ ਰਹੇ ਹਾਂ ਆਪਣੇ ਬਾਰੇ ਕਰੇ। ਇੱਕ ਦੌੜ ਦੇ ਵਿੱਚ ਬੇਲੋੜੀ ਦੌੜ ਸ਼ਾਮਲ ਹੋਈ। ਖੈਰ, ਕੁਲਦੀਪ ਬੱਲ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਕਿ ਪੜ੍ਹੇ ਲਿਖੇ ਲੋਕ ਹਨ, ਸਭ ਨੂੰ ਆਪਣੇ ਚੰਗੇ ਮਾੜੇ ਦਾ ਪਤਾ ਹੁੰਦਾ, ਕਸੂਰ ਲੋਕਾਂ ਦਾ। ਕਿਆ ਬਾਤ ਹੈ ਜੀ, ਪੂਰੀ ਐਨ ਪਾਏ ਦੀ ਗੱਲ ਕੀਤੀ ਆ। ਤੇ ਸਾਡੇ ਨਾਲ ਹੋਰ ਸੱਜਣ ਵੀ ਜੁੜ ਰਹੇ ਨੇ, ਉਹਨਾਂ ਦੇ ਵੀ ਆਪਾਂ ਸੁਨੇਹੇ ਲੈਣੇ। ਗੁਰਨਾਮ ਸਿੰਘ ਭੁੱਲਰ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਕਿ ਵਧੀਆ ਚੱਲ ਰਿਹਾ ਜੀ। ਤੇ ਅੱਛਾ, ਸਬਜ਼ੀਆਂ ਦੀ ਬਿਜਾਈ ਬਾਰੇ ਦੱਸੋ, ਪ੍ਰੋਗਰਾਮ ਵਧੀਆ ਚੱਲ ਰਿਹਾ। ਤੇ ਇੱਕ ਗੱਲ ਹੋਰ ਦੱਸੋ ਕਿ ਆਸਟ੍ਰੇਲੀਆ ਦੇ ਜੰਗਲੀ ਜੀਵ ਦਾ ਮਾਸ ਖਾ ਲੈਣਾ ਚਾਹੀਦਾ ਜਾਂ ਨਹੀਂ? ਬਹੁਤੇ ਲੋਕ ਸ਼ਿਕਾਰ ਖੇਡਦੇ ਹਨ। ਅਮਰੀਕ ਜੀ, ਹੈਗਾ ਹੀ ਯਾਰ, ਇਹ ਤਾਂ ਖਾ ਹੀ ਸਕਦੇ ਤੁਸੀਂ, ਮਤਲਬ ਤੁਸੀਂ ਹੰਟਿੰਗ ਕਰ ਸਕਦੇ ਹੋ ਜੇ ਤਾਂ।
ਅਸੀਂ ਖਾ ਸਕਦੇ ਹਾਂ, ਮਤਲਬ ਬਿਲਕੁਲ ਖਾ ਸਕਦੇ ਹਾਂ, ਜੇ ਤੁਹਾਡਾ ਦਿਲ ਕਰਦਾ ਖਾ ਸਕਦੇ ਹਾਂ, ਕੋਈ ਰੋਕ ਨਹੀਂ ਹੈ
ਜੀ।
ਮੈਂ ਅਮਨਦੀਪ ਇੱਥੇ ਨਾ ਇੱਕ ਗੱਲ ਦੱਸਣੀ ਚਾਹਨਾ, ਲੋਕ ਸਾਡੇ ਇੱਕ ਡਾਕਟਰ ਸਾਹਿਬ ਹੈ, ਉਹਨਾਂ ਕੋਲ ਅਸੀਂ ਜਾਈਦਾ, ਉਹ ਯੂਪੀ ਚ ਰਹਿੰਦੇ ਹੁੰਦੇ, ਜਿਮੀਦਾਰ ਸੀ ਉਹਨਾਂ ਨੇ, ਉਹ ਕਹਿੰਦੇ ਹੁੰਦੇ ਜਦੋਂ ਨਾ ਅਸੀਂ ਛੋਟੇ ਛੋਟੇ ਸੀਗੇ, ਸਾਡੀ ਮਾਂ ਨੇ, ਸਾਡੀ ਦਾਦੀ ਨੇ ਸਾਨੂੰ ਤਾਂ ਰੋਟੀਆਂ ਬਣਾ ਕੇ ਦੇਣੀਆਂ, ਕਣਕ ਦੀਆਂ ਵਧੀਆ ਵਧੀਆ ਬਣਾ ਕੇ, ਆਟਾ ਪਾ ਕੇ ਵਧੀਆ ਵਧੀਆ ਖੁਰਾਕ ਦੇਣੀ। ਜਿਹੜੇ ਸਾਡੇ ਨੌਕਰ ਹੁੰਦੇ ਸੀ ਨਾ, ਉਹਨਾਂ ਨੂੰ ਬਾਜਰੇ ਦੀ ਰੋਟੀ ਦੇਣੀ, ਉਹਨਾਂ ਨੂੰ ਦੋ ਤਿੰਨ ਆਟੇ ਮਿਕਸ ਕਰਕੇ ਰੋਟੀ ਪਕਾ ਕੇ ਦੇਣੀ। ਤੇ ਹੁਣ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਹੁਣ ਸਾਨੂੰ ਪਤਾ ਲੱਗਦਾ ਉਹ ਅਸਲ ਵਿੱਚ ਸਾਨੂੰ ਚੰਗੀ ਦੇਣ ਦੇ ਰੋਟੀ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਰੋਟੀ ਚੰਗੀ ਦਿੰਦੇ ਗਏ, ਕਿਉਂਕਿ ਬਾਜਰੇ ਦੀ ਰੋਟੀ ਸਿਹਤ ਲਈ ਬੜੇ ਵਧੀਆ ਹੁੰਦੀ ਹੈ, ਤੇ ਮਿਕਸ ਆਟੇ ਦੀ ਰੋਟੀ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ, ਜਿਹੜੀ ਪ੍ਰੋਪਰ ਕਣਕ ਦੀ ਰੋਟੀ ਹੁੰਦੀ ਹੈ ਉਹ ਇੰਨੀ ਵਧੀਆ ਨਹੀਂ ਹੁੰਦੀ ਸਿਹਤ ਦੇ ਲਈ। ਤੇ ਅਣਜਾਣ ਪੁਣੇ ਦੇ ਵਿੱਚ ਮਨਦੀਪ, ਜਿਹੜੀ ਇੱਕ ਦੇਖੋ ਸਾਡਾ ਸਮਾਜ ਦਾ ਕਈ ਵਾਰ ਵਰਤਾਰਾ, ਅਣਜਾਣ ਪੁਣੇ ਦੇ ਵਿੱਚ ਵੀ ਚੰਗੀਆਂ ਗੱਲਾਂ ਕਰ ਜਾਂਦਾ, ਨੌਕਰਾਂ ਨੂੰ ਵਧੀਆ ਰੋਟੀ, ਆਪਣੇ ਬੱਚਿਆਂ ਨੂੰ ਘਟੀਆ ਰੋਟੀ, ਜੇ ਤੁਸੀਂ ਪੜਚੋਲ ਕਰਕੇ ਦੇਖੋ ਤਾਂ ਨਾ। ਤੇ ਏਦਾਂ ਹੀ ਕਈ ਵਾਰੀ ਸਮਾਜ ਦੇ ਵਿੱਚ ਹੁੰਦਾ ਕਿ ਤੁਸੀਂ ਵਧੀਆ ਚੀਜ਼ ਆਪਣੇ ਆਪ ਨੂੰ ਲੈਣੀ ਚਾਹੁੰਦੇ ਹੋ ਤੇ ਘਟੀਆ ਚੀਜ਼ ਦੂਜਿਆਂ ਨੂੰ ਦੇਣੀ ਚਾਹੁੰਦੇ ਆ, ਤੇ ਹੋ ਜਾਂਦਾ ਉਹਦੇ ਉਲਟ। ਇਹ ਆਫਲਾਈਨ ਤੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿੱਦਾਂ ਹੁੰਦਾ ਇਸ ਵੇਲੇ ਪੰਜਾਬ ਦੇ ਵਿੱਚ, ਐਸੇ ਆਨਲਾਈਨ ਤੇ ਨਹੀਂ ਕਰੂੰਗਾ, ਆਨਏਅਰ ਨਹੀਂ
ਕਰੂੰਗਾ। ਚਲੋ ਕੋਈ ਗੱਲ ਨਹੀਂ, ਤੇ ਸੁਨੇਹੇ ਹੋਰ ਵੀ ਬਹੁਤ ਆ ਰਹੇ ਨੇ, ਤਾਂ ਸੁਰਜੀਤ ਧਾਲੀਵਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਗੋਟ, ਅੱਛਾ ਦੋ ਦੀਵੇ ਕਹਿੰਦੇ ਕੱਲ ਵੀ ਗੋਟ ਟੂ ਨਿਊ ਲੈਂਪਸ ਬੋਰਨ ਯੈਸਟਰਡੇ, ਕਿਆ ਬਾਤ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ, ਥੋੜੇ ਡਿਟੇਲ ਚ ਲਿਖੋ ਤੇ ਆਪਾਂ ਹੋਰ ਸ਼ੇਅਰ ਕਰਾਂਗੇ। ਦੀਪਜੋਤ ਸਿਉਂ ਵੀ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਆ ਜੀ, ਠੀਕ ਠਾਕ ਹੋ? ਕਹਿੰਦੇ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਬਾਰੇ ਵੀ ਗੱਲ ਕਰੋ, ਉਹ ਕੱਲ ਨੂੰ ਕਰਾਂਗੇ, ਮਿੰਟੂ ਬਰਾੜ ਨੂੰ ਆ ਲੈਣ ਦਿਓ। ਤੇ ਸਾਡੇ ਨਾਲ ਫਿਰ ਭੰਦੇਰ ਸਾਹਿਬ ਜੁੜੇ ਸੀ, ਗੁਰਜਿੰਦਰ ਸਿੰਘ ਭੰਦੇਰ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਬਾਈ ਜੀ? ਤਾਂ ਅਮਰੀਕ ਜੀ, ਜਿਹੜੀ ਦਲਜੀਤ ਸਿੰਘ ਮਹਿਤਾ ਚੌਂਕ ਨੇ ਸਾਂਝ ਪਾਈ ਹੈ, ਕਹਿੰਦੇ ਵੀ ਹੋ ਸਕਦਾ ਜਿਹੜਾ ਟ੍ਰੇਨ ਦਾ ਡਰਾਈਵਰ ਹੈ ਉਹਨੇ ਨਾ ਦੇਖਿਆ ਹੋਵੇ, ਉਹ ਰਾਵਣ ਨੂੰ ਸੜਦਾ ਦੇਖ ਰਿਹਾ ਹੋਵੇ ਤੇ ਲੋਕਾਂ ਦਾ ਧਿਆਨ ਨਾ ਹੋਵੇ ਇਧਰ।
ਇਹ ਵੀ ਪੋਸੀਬਿਲਟੀ ਹੋ ਸਕਦੀ ਹੈ ਕਿ ਉਹ ਜਿਵੇਂ ਲੰਘ ਰਿਹਾ ਹੋਵੇ, ਉਹ ਵੀ ਅਸ਼ਟਬਾਜੀ ਦੇ ਨਜ਼ਾਰੇ ਦੇਖ ਰਿਹਾ ਹੋਵੇ, ਉਧਰ ਨੂੰ ਦੇਖ ਰਿਹਾ ਹੋਵੇ ਤੇ ਮੋਹਰੇ ਦੇਖਿਆ ਨਾ ਹੋਵੇ ਕੀ ਹੈ।
ਪਰ ਆਪਾਂ ਇਹਨੂੰ ਇੱਦਾਂ ਨਹੀਂ ਕਹਿ ਸਕਦੇ ਕਿਉਂਕਿ
ਇੱਦਾਂ ਤੇ ਹੋ ਨਹੀਂ ਸਕਦੀ ਬਹੁਤੀ ਜ਼ਿਆਦਾ।
ਤੇ ਜਗਤਾਰ ਜੌਲ ਹੁਣੀ ਕਹਿ ਰਹੇ ਨੇ ਕਿ ਭਾਈ, ਕਹਿੰਦੇ ਭਾਈ ਸਾਹਿਬ ਪ੍ਰਬੰਧਕਾਂ ਦਾ ਸਾਰਾ ਕਸੂਰ ਹੈ, ਐਸੀ ਥਾਂ ਤੇ ਪੰਗਾ ਲਿਆ ਕਿਉਂ? ਵੀਡੀਓ ਵਿਚ ਦੇਖੋ ਬਾਈ ਕਿ ਜਦ ਗੱਡੀ ਲੰਘ ਰਹੀ ਸੀ ਤਾਂ ਹਾਰਨ ਵੱਜ ਰਿਹਾ ਹੈ, ਠੀਕ ਹੈ ਨਾ? ਠੀਕ ਆ, ਉਹ ਮੈਨੂੰ ਲੱਗਦਾ ਮੈਂ ਸੁਣਿਆ ਸੀ, ਪਰ ਮੈਂ ਨਾ ਇੱਕ ਇਹ ਤਾਂ ਹੈਗਾ ਮਸਲਾ। ਹੁਣ ਜਿਹੜੀ ਅੰਡਰਲਾਈਨ ਪ੍ਰੋਬਲਮ ਹੈ, ਜਿਹੜੀ ਮੇਨ ਪ੍ਰੋਬਲਮ ਥੱਲੇ ਚੱਲ ਰਹੀ ਹੈ, ਉਹ ਇਹ ਹੈ ਕਿ ਹੁਣ ਆਪਣੇ ਆਸਟ੍ਰੇਲੀਆ ਚ ਦੇਖ ਲਓ, ਠੀਕ ਹੈ? ਪਹਿਲਾਂ ਕਿਤੇ ਤੁਸੀਂ ਅਮਰੀਕ ਜੀ ਜਦੋਂ ਤੁਸੀਂ ਆਏ ਆ, ਕਿਤੇ ਦੀਵਾਲੀ ਦਾ ਮੇਲਾ ਜਾਂ ਕੁਝ ਤੁਸੀਂ ਦੇਖਿਆ ਸੀਗਾ ਕੋਈ? ਲੱਗਦਾ ਦੀਵਾਲੀ
ਬਿਲਕੁਲ ਨੀ ਲੱਗਦਾ ਸੀ ਅਮਰੀਕ ਨਹੀਂ ਉਦੋਂ ਕੋਈ ਮੇਲਾ ਨੀ ਲੱਗਦਾ ਹੁੰਦਾ ਸੀ, ਦੀਵਾਲੀ ਦਾ ਨਾ ਲੋਹੜੀ ਦਾ ਨਾ ਹੋਰ ਕੋਈ, ਬਿਲਕੁਲ ਸਮੂਥ ਲਾਈਫ ਤੁਹਾਡੀ ਚੱਲਦੀ ਹੁੰਦੀ ਸੀ। ਤੇ ਦੀਵਾਲੀ ਵਾਲੇ ਦਿਨ ਵੀ ਅਸੀਂ ਕੰਮ ਕਰ ਰਹੇ ਹੁੰਦੇ ਸੀ, ਬਾਕੀ ਤਿਉਹਾਰਾਂ ਵਾਲੇ ਦਿਨ ਵੀ ਕੰਮ ਕਰ ਰਹੇ ਹੁੰਦੇ ਸੀ। ਇਹ 5-10 ਸਾਲ ਤੋਂ ਇਹ ਰਿਵਾਜ ਪਿਆ ਆ, ਲੋਹੜੀ ਦਾ ਮੇਲਾ ਆ, ਕੰਜਕਾਂ ਦਾ ਮੇਲਾ ਆ, ਆਹ ਪੀਂਘਾਂ ਦਾ ਮੇਲਾ ਆ, ਆਹ ਫਲਾਨੀ ਚੀਜ਼ ਦਾ ਮੇਲਾ। ਮੇਲਿਆਂ ਦੀ ਇੱਕ ਤਰ੍ਹਾਂ ਦੇ ਨਾਲ ਵਿਛਾੜ ਹੀ ਇੱਥੇ ਹੋ ਰਹੀ ਆ, ਜਿੱਦਾਂ ਕਹਿੰਦੇ ਨਾ ਮਸ਼ਰੂਮ ਗਰੋਥ ਮੇਲਿਆਂ ਦੀ ਹੋ ਰਹੀ। ਲੋਕਾਂ ਦਾ ਬਹੁਤ ਸਮਾਂ ਵੀ ਮੇਰੇ ਖਿਆਲ ਚ ਖਰਾਬ ਹੋ ਰਿਹਾ ਹੋਊਗਾ ਜਾਂ ਨਹੀਂ ਹੋ ਰਹੇ ਤਾਂ ਲੋਕ ਹੀ ਜਾਣਦੇ ਆ, ਲੇਕਿਨ ਮੇਲਿਆਂ ਦਾ ਇੱਕ ਭਰਮਾਰ ਸਿਡਨੀ ਦੇ ਵਿਚ, ਮੈਲਬੋਰਨ ਦੇ ਵਿਚ, ਐਡੀਲੇਡ ਦੇ ਵਿਚ, ਤਸਮਾਨੀਆ ਦੇ ਵਿਚ ਹਲੇ ਸ਼ੁਰੂ ਨਹੀਂ ਹੋਏ, ਉੱਥੇ ਇੰਨੇ ਵਧੇ ਹੈ ਨੀ ਹਲੇ, ਲੇਕਿਨ ਉੱਥੇ ਵੀ ਹੋ ਜਾਊਗੀ। ਹਾਂਜੀ, ਕਰਾਉਣੀ ਚਾਹੀਦੀ ਮੇਲਿਆਂ ਦੀ, ਪ੍ਰਮਾਣ ਬਹੁਤ ਜ਼ਿਆਦਾ ਹੋ ਰਹੀ ਹੈ। ਮੈਨੂੰ ਮੈਂ ਕੋਈ ਖੁਸ਼ੀ ਮਿਲਦੀ ਮੇਲਿਆਂ ਵਿਚ ਜਾ ਕੇ, ਉਹੀ ਇੱਕੋ ਤਰ੍ਹਾਂ ਦਾ ਉੱਥੇ ਸਭ ਕੁਛ ਅਮਦੀਪ ਹੁੰਦਾ ਆ, ਜਾਣਾ ਚਾਹੀਦਾ। ਕੁਛ ਮੇਲੇ ਹੋਣੇ ਚਾਹੀਦੇ, ਕੁਛ ਹੋਣੇ ਚਾਹੀਦੇ ਆ ਜਿਹੜੇ ਕਿ ਸਲਾਨਾ ਹੋਣੇ ਚਾਹੀਦੇ ਆ, ਤਾਂ ਵੈਲ ਆਰਗੇਨਾਈਜ਼ ਹੋਣੇ ਚਾਹੀਦੇ ਆ। ਅੱਜ ਕੱਲ ਤਾਂ ਹਰ ਇੱਕ ਹੀ ਬੰਦਾ ਮੇਲਿਆਂ ਦੀ ਪਰਮਾਰ ਕਰਨ ਦੀ ਕੋਸ਼ਿਸ਼ ਕਰ ਰਿਹਾ।
ਹੁਣ ਤੁਸੀਂ ਦੇਖੋ ਵੀ ਚਲੋ ਮੈਲਬਰਨ, ਸਿਡਨੀ, ਬ੍ਰਿਸਬਨ ਦੇ ਵਿਚ, ਮਤਲਬ ਬ੍ਰਿਸਬਨ ਵਾਲੇ ਤਾਂ ਬੇਚਾਰੇ ਅੱਕੇ ਪਏ ਨੇ, ਉੱਥੇ ਤਾਂ ਹਰੇਕ ਵੀਕ ਮੇਲਾ ਹੋ ਰਿਹਾ, ਠੀਕ ਹੈ? ਤੇ ਉਹ ਤਾਂ ਮਿਹਨਤਾਂ ਕਰ ਰਹੇ ਨੇ ਵੀ ਹੁਣ ਇੱਕ ਮੇਲਾ ਕਰਾਓ, ਮੇਲਾ ਬੰਦ ਕਰਾਉਣ ਦੇ ਲਈ, ਠੀਕ ਹੈ? ਤੇ ਇੱਦਾਂ ਹੀ ਹੁਣ ਮੈਲਬਰਨ ਦੇ ਵਿਚ ਦੁਸਹਿਰਾ ਮੇਲਾ ਜੀ, ਹੁਣ ਦੀਵਾਲੀ ਮੇਲੇ ਇੰਨੇ, ਇੱਕ ਦੋ ਮੇਲੇ ਤਾਂ ਹੋ ਵੀ ਹਟੇ ਹਜੇ, ਦੀਵਾਲੀ ਨੂੰ 20-25 ਦਿਨ ਰਹਿੰਦੇ ਨੇ, ਵੀ ਹੁਣ ਤਾਂ 20 ਰਹਿ ਗਏ ਨੇ, ਪਿਛਲੇ ਹਫ਼ਤੇ ਦੀਵਾਲੀ ਹੋ ਗਈ ਹਨਾ, ਵਿਸਾਖੀ ਮੇਲੇ, ਥਾਂ ਥਾਂ ਦੇ ਉੱਤੇ ਹਰੇਕ ਸਵਰਬ ਦੇ ਵਿਚ ਮੇਲਾ। ਮਤਲਬ ਇਹੀ ਰੁਝਾਨ ਜਿਹੜਾ ਆ ਉਹ ਇੰਡੀਆ ਦੇ ਵਿਚ ਆ ਕਿ ਹਰ ਮੁਹੱਲੇ ਦੇ ਜਿਹੜੇ ਨਾ ਵਿਹਲੜ ਬੰਦੇ ਆ, ਉਹ ਲਓ ਜੀ ਮੇਲਾ ਕਰਾਓ, ਉਹਦੇ ਚ ਪੈਸੇ ਇਕੱਠੇ ਕਰੋ ਜੀ, ਦੁਕਾਨਾਂ ਵਾਲਿਆਂ ਤੋਂ ਲੈ ਲਓ ਆਪਣੇ ਏਰੀਏ ਦੀਆਂ, ਆਪਾਂ ਬਾਹਰ ਲਿਆਂ ਨੂੰ ਤੁਸੀਂ ਆਉਣ ਦੇਣਾ, ਆਪਣਾ ਮੇਲਾ ਆਪ ਕਰਾਉਣਾ ਆ, ਹੈ ਚੱਕਰ ਦੇ ਆਪਣਾ ਰਾਵਣ ਆਪ ਫੂਕਾਂਗੇ, ਇੱਦਾਂ ਹੀ ਕਰੀ ਜਾਂਦੇ ਲੋਕ। ਅਸੀਂ ਸਾਨੂੰ ਪਤਾ ਸਾਡੇ ਸਾਹਮਣੇ ਇਹ ਗੱਲਾਂ ਹੁੰਦੀਆਂ ਰਹਿੰਦੀਆਂ, ਹਾਂ ਅਸੀਂ ਆਪਣਾ ਰਾਵਣ ਅਸੀਂ ਆਪ ਫੂਕਾਂਗੇ, ਸਾਡੇ ਕੋਲ ਇੰਨਾ ਹੈ ਨਾ, ਤੇ ਉਹ ਹੁੰਦਾ ਕੀ ਆ
ਰਾਵਣ ਹੈਗਾ,
ਹਾਂ ਰਾਵਣ ਕੀ ਆ ਵੀ ਉਹ ਪੈਸੇ ਇਕੱਠੇ ਕਰਨੇ ਦੁਕਾਨਾਂ ਵਾਲਿਆਂ ਤੋਂ, ਰੇਹੜੀਆਂ ਵਾਲਿਆਂ ਤੋਂ, ਲੋਕਾਂ ਤੋਂ ਘਰ ਘਰ ਜਾ ਕੇ ਢਾਲਾਂ ਇਕੱਠੀਆਂ ਕਰਨੀਆਂ, ਫਿਰ ਹੁਣ ਇੱਦਾਂ ਦੇ ਜਿਹੜੇ ਟਾਈਟ ਭੀੜੇ ਜਾਏ ਥਾਂ ਜਿੱਥੇ ਕ ਮਾੜਾ ਜਿਹਾ ਖੁੱਲਾ ਦਿਖਦਾ ਆ ਵੀ ਜਿੱਥੇ 10 ਨਿਆਣੇ ਕ੍ਰਿਕਟ ਖੇਲਦੇ ਹੁੰਦੇ ਉੱਥੇ ਰਾਵਣ ਆਪਾਂ ਫੂਕਣਾ, ਸੋ ਉਹ ਕੀ ਆ ਉੱਥੇ ਕੋਈ ਸੇਫ, ਹੁਣ ਉੱਥੇ ਸਰਕਾਰ ਦਾ ਥੋੜਾ ਆ ਜਾਂਦਾ ਵੀ ਤੁਸੀਂ ਪਰਮਿਸ਼ਨ ਲੈਣ ਦਾ ਤਾਂ ਹੁੰਦਾ ਹੀ ਨਹੀਂ, ਜੇ ਨਾ ਦਓ ਤਾਂ ਉਹ ਲੋਕੀ ਗਾਲਾਂ ਕੱਢਣ ਲੱਗ ਜਾਂਦੇ ਨੇ ਸਾਰਿਆਂ ਨੂੰ, ਉਹ ਤਾਂ ਜੀ ਹਿਰਦੇ ਬਲੁੰਦਰ ਗਏ ਸਾਡੇ ਧਰਮ ਦੇ ਉੱਤੇ ਹਮਲਾ ਆ ਹਨਾ, ਸੋ ਉਹ ਇੱਦਾਂ ਦੀ ਬਜਾਏ ਨਾ ਅੱਗੇ ਪਹਿਲਾਂ ਵੈਸੇ ਇਹ ਰੁਝਾਨ ਹੁੰਦਾ ਸੀਗਾ ਕਿ ਬਾਹਰ ਰਾਮਲੀਲਾ ਮੈਦਾਨ ਹੁੰਦਾ ਸੀ ਜਿੱਦਾਂ ਦਿੱਲੀ ਦੇ ਵਿਚ ਆ, ਠੀਕ ਹੈ? ਹੁਣ ਸਾਡੇ ਇਧਰ ਇੱਕ ਏਰੀਏ ਦੇ ਰਾਹੋਂ ਜਿਹੜਾ ਆ ਰਾਹੋਂ ਦੁਸਹਿਰਾ ਮਨਾਇਆ ਜਾਂਦਾ ਸੀ, ਸਾਰੇ ਏਰੀਏ ਦਾ ਰਾਵਣ ਉੱਥੇ ਫੂਕਿਆ ਜਾਂਦਾ ਸੀ ਆਲੇ ਦੁਆਲੇ 15-20 ਕਿਲੋਮੀਟਰ
ਹਨਾ,
ਜਿਹਨੇ ਜਾਣਾ ਆ ਉੱਥੇ ਉਹ ਪ੍ਰੋਪਰ ਸੇਫਟੀ ਹੁੰਦੀ ਸੀ, ਗਰਾਉਂਡਾਂ ਹੁੰਦੀਆਂ ਸੀ, ਉਹਦੇ ਬੈਰੀਕੇਡ ਕੀਤੇ ਹੁੰਦੇ ਸੀ ਰਾਵਣ ਤੇ, ਉਹ ਨੇੜੇ ਨਹੀਂ ਸੀ ਜਾਣ ਦਿੰਦੇ ਹਨਾ, ਕਿਉਂਕਿ ਜਿੱਥੇ ਡਿੱਗ ਸਕਦਾ ਡਿੱਗਦਾ ਇੰਦਾ ਐਂਡ ਤਾਂ ਡਿੱਗਦਾ ਹੀ ਹੈ ਨਾ, ਫਿਰ ਉਹ ਜਿਹੜਾ ਬਾਂਸਾਂ ਦੇ ਨਾਲੇ ਖੜਾ ਕੀਤਾ ਹੁੰਦਾ ਨਾ, ਸੋ ਉੱਥੇ ਹੁਣ ਜੇ ਮਤਲਬ ਹਰ ਮਹੱਲੇ ਦੇ ਵਿਚ ਹੀ ਰਾਵਣ ਸਾੜਿਆ ਜਾ ਰਿਹਾ, ਠੀਕ ਹੈ? ਹੁਣ ਇਹ ਸਰਕਾਰ ਤੇ ਵੀ ਲੋਡ ਹੈ, ਇਹ ਬਿਜ਼ਨਸ ਤੇ ਵੀ ਲੋਡ ਹੈ, ਬੰਦਿਆਂ ਤੇ ਵੀ ਲੋਡ ਹੈ, ਸੋ ਇਸ ਕਰਕੇ ਨਾ ਮੈਨੂੰ ਲੱਗਦਾ ਕਿ ਇਸ ਹਾਦਸੇ ਦੇ ਵਿਚੋਂ ਇੱਕ ਚਿੰਤਨ ਨਿਕਲ ਕੇ ਆਊਗਾ ਜਿਹੜਾ ਕਿ ਲੋਕਾਂ ਨੂੰ ਜਾਂ ਜਿਹੜੇ ਆਪਣੇ ਆਪ ਨੂੰ ਥੋੜੇ ਜਿਹੇ ਸੰਜੀਦਾ ਲੋਕ, ਇੱਕ ਡਿਬੇਟ ਹੋਣਾ ਚਾਹੀਦਾ ਆ ਕਿ ਇਹ ਜਿਹੜਾ ਫਾਇਰ ਸੇਫਟੀ ਦੇ ਰੂਲਸ ਆ ਇਹਨਾਂ ਨੂੰ ਕਿੱਦਾਂ ਫਾਲੋ ਕਰਨਾ ਆ। ਜੇ ਤੁਸੀਂ ਆਪਣੇ ਹੁਣ ਬੱਚਿਆਂ ਨੂੰ ਉਹਨਾਂ ਨੂੰ ਕੋਈ ਇੱਦਾਂ ਦਾ ਮੇਲਾ ਦਿਖਾਉਣ ਜਾਣਾ ਆ ਤਾਂ ਐਟ ਲੀਸਟ ਜਿਹੜੇ ਉਸ ਮੇਲੇ ਚ ਦੇਖਣ ਵਾਲੇ ਆ ਉਹਨਾਂ ਨੂੰ ਇੱਦਾਂ ਦਾ ਹੋਵੇ ਵੀ ਉੱਥੇ ਅਸੀਂ ਜਾਂਦੇ ਹਾਂ, ਸਾਡੀ ਕਾਰ ਪਾਰਕ ਲਈ ਪ੍ਰੋਪਰ ਥਾਂ ਬਣਿਆ ਹੋਇਆ, ਅਸੀਂ ਉਤਰਾਂਗੇ, ਸਾਡੀ ਉੱਥੇ ਸੇਫਟੀ ਹੈ, ਉੱਥੇ ਸਿਕਿਉਰਿਟੀ ਹੈ, ਪੁਲਿਸ ਹੈ, ਫਾਇਰ ਸੇਫਟੀ ਹੈ। ਸੋ ਇਹੋ ਜਿਹੇ ਜਿਹੜੇ ਆ ਹੁਣ ਮੈਨੂੰ ਲੱਗਦਾ ਚਿੰਤਨ ਕਰਨ ਦੀ ਲੋੜ ਹੈ, ਇਸ ਹਾਦਸੇ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਆਸਟ੍ਰੇਲੀਆ ਵਾਲੇ ਤਾਂ ਸਿੱਖੇ ਹੋਏ ਨੇ ਪਰ ਜਿਹੜੇ ਇੰਡੀਆ ਦੇ ਵਿੱਚ ਆ ਉਹਨਾਂ ਨੂੰ ਇਧਰ ਨੂੰ ਹੁਣ ਮਤਲਬ ਸੋਚਣਾ ਚਾਹੀਦਾ ਆ ਕਿ ਹੁਣ ਆਪਾਂ ਚਲੋ ਦਰਬਾਰ ਸਾਹਿਬ ਜਾਂਦੇ ਆ, ਦੇਖੋ ਉੱਥੇ ਕਿੰਨਾ ਰਸ਼ ਹੁੰਦਾ ਹਨਾ, ਕਿੰਨੀ ਸੰਗਤ ਦੂਰੋਂ ਦੂਰੋਂ ਆਉਂਦੀ ਆ, ਤੇ ਉਹਦੇ ਦੇਖੋ ਤੁਸੀਂ ਜਾ ਕੇ ਦੇਖੋ ਉੱਥੇ ਪ੍ਰੋਟੋਕਾਲ ਬਣ ਗਏ ਨੇ, ਬਣੇ ਹੋਏ ਨੇ, ਉੱਥੇ ਵੀ ਧੱਕਾ ਮੁੱਕੀ ਬਥੇਰੀ ਹੁੰਦੀ ਸੀਗੀ, ਜੇਬ ਕਤਰੇ ਫਿਰਦੇ ਨੇ ਹਨਾ, ਉਹਨਾਂ ਦੇ ਬਚਾਉਣ ਦੇ ਲਈ ਥਾਂ ਥਾਂ ਸਾਈਨ ਲਾਏ ਹੋਏ ਨੇ, ਪੁਲਿਸ ਵੀ ਆ, ਪਰ ਫਿਰ ਵੀ ਕੱਟ ਹੋ ਜਾਂਦੀ ਆ, ਪਰ ਲੋਕੀ ਹੁਣ ਆਪਣੇ ਘਰੇ ਛੱਡ ਜਾਂਦੇ ਨੇ, ਕਾਰ ਪਾਰਕ ਲਈ ਪ੍ਰੋਪਰ ਥਾਂ ਬਣਾ ਦਿੱਤਾ ਗਿਆ, ਸਿਕਿਓਰ ਹੈ ਹਨਾ। ਸੋ ਇਸ ਕਰਕੇ ਨਾ ਮਤਲਬ ਇਹ ਜਿਹੜੇ ਇੱਦਾਂ ਦੇ ਫੰਕਸ਼ਨ ਹੈ, ਮੇਲੇ ਆ, ਜਿਹੜੇ ਗਲੀ ਮੁਹੱਲੇ ਵਾਲੇ ਮੇਲੇ ਨਾ, ਇਹਨਾਂ ਨੂੰ ਥੋੜਾ ਜਿਹਾ ਰੈਗੂਲੇਟ ਕਰਨ ਦੀ ਲੋੜ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਹਨਾ।
ਪਿਛਲੇ 10 ਸਾਲਾਂ ਦੇ ਵਿਚ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਿੰਨੀ ਪ੍ਰਗਤੀ ਹੋਈ ਆ, ਜਿੰਨੀ ਸਾਫ਼ ਸਫਾਈ ਦਾ ਖਿਆਲ ਉੱਤੇ ਰੱਖਿਆ ਗਿਆ ਜਾਂ ਜੋ ਵੀ ਉੱਥੇ ਕੰਮ ਕੀਤਾ ਗਿਆ ਆ, ਉਹ ਵੀ ਜਿਸ ਸਰਕਾਰ ਨੇ ਵੀ ਕੀਤਾ ਉਹ ਸ਼ਲਾਘਾਯੋਗ ਆ, ਚਾਹੇ ਕਿਸੇ ਵੀ ਸਰਕਾਰ ਨੇ ਕੀਤਾ, ਇਹਦੇ ਵਿਚ ਕੋਈ ਰਾਏ ਕ੍ਰਿਟਿਸਿਜ਼ਮ ਦੀ ਕੋਈ ਇਹਦੇ ਵਿਚ ਗੁੰਜਾਇਸ਼ ਨਹੀਂ ਆ। ਬਹੁਤ ਵਧੀਆ ਕੰਮ ਕੀਤਾ ਤੇ ਜਿੰਨੇ ਵੀ ਲੋਕ ਉੱਥੇ ਜਾ ਕੇ ਆਉਂਦੇ ਆ ਉਹਦੀ ਬਹੁਤ ਜ਼ਿਆਦਾ ਤਾਰੀਫ ਕਰਦੇ ਆ ਕਿ ਪਹਿਲਾਂ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਬੜੀ ਬੜੀ ਪ੍ਰੋਬਲਮ ਉਨ੍ਹਾਂ ਨੂੰ ਆਉਂਦੀ ਸੀ, ਖਾਸ ਤੌਰ ਤੇ ਮੰਗਤਿਆਂ ਦੀ, ਭੀੜ ਦੀ, ਕੰਜੈਸਟਡ ਸੜਕਾਂ ਦੀ, ਗਲੀਆਂ ਦੀ, ਤੇ ਨਾ ਪ੍ਰੋਪਰ ਮੈਨੇਜਮੈਂਟ ਉੱਥੇ ਹੁੰਦੀ ਸੀ। ਲੇਕਿਨ ਅੱਜ ਕੱਲ ਉੱਥੇ ਬਹੁਤ ਵਧੀਆ ਵਧੀਆ ਪ੍ਰਬੰਧ ਕੀਤੇ ਗਏ ਆ, ਸ਼ਲਾਘਾਯੋਗ ਆ, ਉਹ ਅਕਾਲੀ ਦਲ ਨੇ ਕੀਤੇ, ਬਹੁਤ ਵਧੀਆ ਗੱਲ ਆ ਜੀ।
ਕਿਆ ਬਾਤ ਹੈ, ਸਿਫਤ ਕਰੇ ਗਏ ਆਪਣੇ ਭਾਈ ਵਾਲਾਂ ਦੀ। ਤਾਂ ਪਾਲਾ ਬੈਂਸ ਵੀ ਕਹਿ ਰਹੇ ਨੇ ਕਿ ਭਾਜੀ ਮੇਲੇ ਤਾਂ ਏਦਾਂ ਨਿਕਲ ਰਹੇ ਨੇ ਜਿੱਦਾਂ ਬਰਸਾਤ ਨੂੰ ਭਵੱਖੜ ਨਿਕਲਦੇ ਆ, ਇਹ ਫੀਲ ਕੀਤਾ ਜਾ ਰਿਹਾ। ਤੇ ਦੂਜੇ ਪਾਸੇ ਜਗਤਾਰ ਭਾਜੀ ਕਹਿ ਰਹੇ ਨੇ ਹਾਂਗਕਾਂਗ ਤੋਂ, ਕਹਿੰਦੇ ਵੀ ਦਿੱਲੀ ਹਾਈਵੇ ਤੇ ਦੇਖਿਆ ਮੈਂ ਖੁਦ ਕਿ ਹਾਈਵੇ ਤੇ ਬਾਹਰ ਨਿਕਲਣ ਤੇ ਚੜਨ ਵਾਸਤੇ ਵੀ ਰਸਤੇ ਬਣੇ ਹੋਣ ਦੇ ਬਾਵਜੂਦ ਵੀ ਜਨਤਾ ਫੈਂਸ ਤੋੜ ਕੇ ਆਪਣੇ ਬਾਹਰ ਨਿਕਲਣ ਦੇ ਰਸਤੇ ਬਣਾਏ ਹੋਏ ਨੇ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ, ਜਿਸ ਰਾਹੀਂ ਅਵਾਰਾ ਪਸ਼ੂ ਵੀ ਸੜਕ ਦੇ ਆ ਜਾਂਦੇ ਨੇ ਤੇ ਹਾਦਸਿਆਂ ਦਾ ਕਾਰਨ ਬਣਦੇ ਆ। ਕੀ ਕੀਤਾ ਜਾਵੇ ਜਗਤਾਰ ਭਾਜੀ, ਕਿ ਮੈਨੂੰ ਤਾਂ ਇਉਂ ਲੱਗਦਾ ਅਖੀਰ ਦੇ ਵਿਚ ਕਿ ਭਾਰਤ ਦੇ ਵਿਚ ਪੜਿਆ ਲਿਖਿਆ ਤਬਕਾ ਵੀ ਬਹੁਤ ਹੈ ਜਿਹੜਾ ਫਾਲੋ ਵੀ ਕਰਨਾ ਚਾਹੁੰਦਾ, ਪਰ ਪਾਪੂਲੇਸ਼ਨ ਹੀ ਇੰਨੀ ਹੈ ਕਿ ਰੇਸ਼ੋ ਮੂਰਖਾਂ ਦੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਮਰੀਕ ਜੀ। ਕਿ ਜੇ ਹੁਣ ਆਪਾਂ ਆਸਟ੍ਰੇਲੀਆ ਦੀ ਪਾਪੂਲੇਸ਼ਨ ਲਾਈਏ ਕਿ 25 ਮਿਲੀਅਨ ਹੈ, 25 ਮਿਲੀਅਨ ਵਿਚੋਂ ਮਤਲਬ ਜੇ ਕਹਿ ਲੋ ਕਿ ਲੱਖ ਬੰਦਾ ਵੀ ਮੂਰਖ ਹੋਵੇ 1%, ਮਤਲਬ ਚਲ 25 ਮਿਲੀਅਨ ਚੋਂ 1% ਲਾ ਲੋ, 2.5 ਲੱਖ ਬੰਦਾ ਜਿਹੜਾ ਮੂਰਖਾਂ ਦਾ ਆ, ਬਾਕੀ ਸਾਰੇ ਠੀਕ ਹੈ। ਇਹੀ ਹੁਣ ਤੁਸੀਂ ਜੇ ਇੰਡੀਆ ਚ ਲਾ ਲੋ, ਠੀਕ ਹੈ, 125 ਕਰੋੜ ਹੋ ਗਿਆ ਉੱਤੇ ਹਨਾ, ਉਹਦੇ ਚੋਂ 1% ਵੀ ਲਾ ਲੋ ਤਾਂ ਵੀ ਮਤਲਬ 12.5 ਕਰੋੜ ਮੂਰਖ ਹੈ। ਕੀ ਕਰੂਗੇ ਤੁਸੀਂ ਇੰਨੇ ਬਹੁਤਾਚ ਮੂਰਖ, ਤਾਂ ਇੱਕੋ ਨੀ ਪੇਸ਼ ਜਾਣ ਦਿੰਦਾ। ਉੱਥੇ 12.5 ਕਰੋੜ ਹੈ ਜੇ 1% ਵੀ ਲੋਕ ਜਿਹੜੇ ਆਪਾਂ ਕਹਿ ਲਈਏ ਕਿ ਇਰਰਿਸਪੋਂਸੀਬਲ ਐਲੀਮੈਂਟਸ ਹੈ, ਤਾਂ 1% ਆਸਟ੍ਰੇਲੀਆ ਦੇ ਵਿਚ 2.5 ਲੱਖ ਹੋ ਗਿਆ, ਸ਼ਾਇਦ ਇਸ ਤੋਂ ਵੀ ਘੱਟ ਹੁੰਦਾ ਹੋਵੇ, ਮੇਰਾ ਹਿਸਾਬ ਤਾਂ ਏਦਾਂ ਦਾ ਹੀ ਹੈ ਵੀ ਉਧਰ ਇੰਡੀਆ ਚ ਵਿਚ ਉਹੀ ਪਰਸੈਂਟੇਜ ਟਰਾਂਸਲੇਟ ਹੋ ਕੇ 12.5 ਕਰੋੜ ਬਣ ਜਾਂਦੀ ਆ, ਠੀਕ ਹੈ। ਸੋ ਇੱਕ ਮੁਹੱਲੇ ਦੇ ਵਿਚ ਹੋ ਸਕਦਾ ਵੀ 4-4 ਵੀ ਹੋਣ, ਅੱਗੇ ਪਿੰਡ ਚ ਇੱਕ ਅੱਧਾ ਹੁੰਦਾ ਸੀਗਾ, ਇਲਾਕੇ ਚ ਇੱਕ ਅੱਧਾ ਹੁੰਦਾ ਸੀ ਹਨਾ। ਸੋ ਇਸ ਕਰਕੇ ਨਾ ਮਤਲਬ ਜਿਹੜੀ ਪ੍ਰਪੋਰਸ਼ਨ ਆਫ ਐਵਰੀਥਿੰਗ ਇਜ਼ ਸੋ ਲਾਰਜ ਕਿ ਉਹ ਕੰਮ ਖਰਾਬ ਹੋਈ ਜਾਂਦਾ ਆ। ਕਿੱਦਾਂ ਤੁਸੀਂ ਕੰਟਰੋਲ ਕਰੋਗੇ, ਸਾਡੇ ਇੰਨਿਆਂ ਨੂੰ ਕੰਟਰੋਲ ਕਰਨ ਦੇ ਲਈ ਕਿੰਨੇ ਕੁ ਜ਼ੋਰ ਤੁਹਾਡਾ ਲੱਗੂਗਾ ਕਮਿਊਨਿਟੀ ਦਾ ਹਨਾ, ਕਿੰਨੇ ਕੁ ਰਿਸੋਰਸ ਵੇਸਟ ਹੋਣਗੇ। ਖੈਰ ਅਮਰੀਕ ਜੀ, ਹੁਣ ਆਪਾਂ ਮੀ ਟੂ ਵਾਲੀ ਗੱਲ ਤਾਂ ਆਪਣੀ ਰਹਿ ਗਈ ਹਨਾ, ਉਹ ਆਪਾਂ ਕੱਲ ਨੂੰ ਆਪਾਂ ਮਿੰਟੂ ਬਰਾੜ ਉਹਨਾਂ ਨੂੰ ਪਸਾਵਾਂਗੇ ਇਹਦੇ ਵਿਚ, ਠੀਕ ਹੈ ਨਾ। ਤੇ ਇੱਕ ਨਾ ਤੁਹਾਡੀ ਫੋਟੋ ਪਾਈ ਹੋਈ ਆ, ਦੱਸੋ ਬਈ ਅਮਰੀਕ ਸਿੰਘ ਫਲੋਰਾ ਕਿਹੜੇ ਨੇ ਇਹਨਾਂ ਫੋਟੋ ਚ, ਮੈਂ ਲਾਈਵ ਬਲੌਗ ਤੇ ਸ਼ੇਅਰ ਕੀਤੀ ਆ, ਕਈ ਫੋਟੋਆਂ ਕੀਤੀਆਂ ਤੇ 10:08 ਵਾਲੀ ਫੋਟੋ ਦੇਖਿਓ, ਮੈਂ ਲਾਈਵ ਬਲੌਗ ਤੇ ਸ਼ੇਅਰ ਕੀਤੀ ਸੀ, ਖਾਲਸਾ ਕਾਲਜ ਮਾਲਪੁਰ ਦੀ ਆ। ਅਮਰੀਕ ਜੀ ਕੁਝ ਦੱਸਿਓ ਇਸ ਫੋਟੋ ਬਾਰੇ, ਥੋੜਾ ਜਿਕਰ ਕਰੋ ਬਈ ਕਿੱਦਾਂ
ਅਮਲੀ 42 ਸਾਲ ਪਹਿਲਾਂ ਅਸੀਂ ਮੈਂ ਬੀ ਏ ਫਾਈਨਲ ਵਿਚ ਪੜ੍ਹਦਾ ਹੁੰਦਾ ਸੀ 1975-76 ਸੈਸ਼ਨ ਦੇ ਵਿਚ ਤੇ ਉਦੋਂ ਬਹੁਤ ਘੱਟ ਲੋਕ ਪੜ੍ਹਦੇ ਹੁੰਦੇ ਸੀ ਘੱਟ ਲੋਕ ਉਦੋਂ ਕਾਲਜਾਂ ਵਿਚ ਜਾ ਕੇ ਪੜ੍ਹਨਾ ਪੈਂਦਾ ਸੀ ਕੋਈ ਕੋਰਸਪੋਂਡੈਂਸ ਕੋਰਸ ਹੁੰਦੇ ਨਹੀਂ ਸੀ ਕਾਲਜ ਵੀ ਬਹੁਤ ਘੱਟ ਹੁੰਦੇ ਸੀ ਤੇ ਕਾਲਜਾਂ ਵਿਚ ਰਸ਼ ਵੀ ਉਦੋਂ ਕਾਫ਼ੀ ਹੁੰਦਾ ਸੀ ਤੇ ਇਹ ਉਦੋਂ ਦੀ ਫੋਟੋ ਅੱਜ ਤੋਂ 42 ਸਾਲ ਪਹਿਲਾਂ 1975-76 ਸੈਸ਼ਨ ਦੀ ਉਹਦੇ ਵਿਚ ਸਾਰੇ ਇਸ ਵੇਲੇ ਜਿਹੜੇ ਜਿੰਨੇ ਵੀ ਸਟੂਡੈਂਟ ਹੈ ਉਹਦੇ ਦਿਖਾਏ ਗਏ ਆ ਤੇ ਮੇਰੇ ਖਿਆਲ ਦੇ ਵਿਚ ਇਨ੍ਹਾਂ ਸਟੂਡੈਂਟਾਂ ਦੇ ਵਿਚੋਂ 2-3 ਸਟੂਡੈਂਟਾਂ ਨੂੰ ਤਾਂ ਮੈਂ ਜਾਣਦਾ ਆ ਜਿਹੜੇ ਕੇਸ ਦੁਨੀਆਂ ਤੇ ਇਸ ਵੇਲੇ ਹੈ ਹੀ ਨਹੀਂ ਹੈ ਅਗਰ ਇਸ ਫੋਟੋ ਨੂੰ ਤੁਸੀਂ ਦੇਖ ਰਹੇ ਹੋ ਅਗਰ ਤੁਸੀਂ ਉਨ੍ਹਾਂ ਵਿਚੋਂ ਕੋਈ ਹੋ ਤੇ ਪ੍ਰੋਗਰਾਮ ਸੁਣ ਰਹੇ ਹੋ ਤੇ ਸਾਨੂੰ ਹਰਮਨ ਰੇਡੀਓ ਨੂੰ ਕੰਟੈਕਟ ਕਰੋ ਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਗੱਲਬਾਤ ਕੀਤੀ ਜਾਵੇ ਉਸ ਸੈਸ਼ਨ ਦੇ ਲੋਕਾਂ ਦੇ ਨਾਲ
ਉਦਾਂ ਤੁਸੀਂ ਜਿੱਦਾਂ ਐਡੀ ਵੱਡੀ ਕਲਾਸ ਹੈ ਤਕਰੀਬਨ ਸਾਰਿਆਂ ਨੂੰ ਜਾਣਦੇ ਸੀ ਕਾਫੀ ਸਮਾਂ ਸਪੈਂਡ ਕੀਤਾ ਤੁਸੀਂ
ਨਹੀਂ ਅਮਨਦੀਪ ਮੈਂ ਸਾਰਿਆਂ ਨੂੰ ਜਾਣਦਾ ਸੀ ਮੈਂ ਹੋਊਂਗਾ 20-25 ਬੰਦਿਆਂ ਨੂੰ ਜਾਣਦੇ ਹੋਵਾਂਗੇ ਜਿਹੜੇ ਸਾਡੇ ਸੈਸ਼ਨ ਦੇ ਵਿਚ ਹੁੰਦੇ ਸੀ ਕਈ ਹਿਸਟਰੀ ਪੜ੍ਹਦੇ ਸੀ ਕਈ ਸਾਇੰਸ ਦੇ ਵਿਚ ਹੁੰਦੇ ਸੀ ਕਈ ਜੋਗ੍ਰਫੀ ਪੜ੍ਹਦੇ ਸੀ ਇਕਨੋਮਿਕਸ ਪੜ੍ਹਦੇ ਸੀ ਐਦਾ ਸੈਸ਼ਨ ਹੁੰਦੇ ਸੀ ਨਾ ਵੱਖ ਵੱਖ ਸੈਸ਼ਨ ਇਕਨੋਮਿਕਸ ਵਾਲਿਆਂ ਦੀ ਕਲਾਸ ਅਲੱਗ ਹੁੰਦੀ ਸੀ ਉਹ ਸਾਰੇ ਇਕੱਠੇ ਕਰਕੇ ਇੱਕ ਜਿਹੜਾ ਗਰੁੱਪ ਬਣਾ ਤਾ 1975-76 ਦਾ ਸੈਸ਼ਨ ਜਿਹੜੇ ਬੀ ਏ ਵਿਚ ਉਸ ਵੇਲੇ ਪੜ੍ਹਦੇ ਸੀ ਉਸ ਸੈਸ਼ਨ ਦੇ ਵਿਚ ਪੜ੍ਹਦੇ ਸੀ ਤੇ ਉਨ੍ਹਾਂ ਦੀ ਫੋਟੋ ਆਉਂਦੀ ਪਈ
ਠੀਕ ਹੈ ਕਿਆ ਬਾਤ ਹੈ ਸੋ ਚੰਗਾ ਲੱਗਿਆ ਜੀ ਤੁਹਾਨੂੰ ਦੇਖ ਕੇ ਪਰ ਸਰੋਤੇ ਸਾਡੇ ਦੱਸਦਾ ਕਹਿੰਦੇ ਨੇ ਅਮਰੀਕ ਸਿੰਘ ਫਲੋਰਾ ਕਿੱਥੇ ਨੇ ਤੇ ਜਗਤਾਰ ਭਾਜੀ ਹਾਂਗਕਾਂਗ ਤੋਂ ਕਹਿੰਦੇ ਨੇ ਕਿ ਤਿਉਹਾਰ ਮੇਲਿਆਂ ਚ ਪ੍ਰਦੂਸ਼ਣ ਹੀ ਫੈਲਦਾ ਹੈ 5-7% ਪਲੱਸ ਪੁਆਇੰਟ ਹੋਵੇ ਤਾਂ ਮੰਨਿਆ ਜਾਂਦਾ ਹੈ ਪਰ ਜ਼ਿਆਦਾਤਰ ਨੁਕਸਾਨ ਹੀ ਹੁੰਦਾ ਹੈ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਦੀ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਕੋਈ ਹੋਰ ਜ਼ਰੀਆ ਅਪਣਾਇਆ ਜਾ ਸਕਦਾ ਹੈ ਬਿਲਕੁਲ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਪਰ ਜਿਹੜਾ ਜਿਹੜਾ ਤਿਉਹਾਰ ਹੈ ਜਾਂ ਕੋਈ ਮੇਲਾ ਹੈ ਨਾ ਉਹ ਇੱਕ ਪ੍ਰੋਪਰ ਮੈਨੇਜਮੈਂਟ ਦੇ ਵਿੱਚ ਹੋਣਾ ਚਾਹੀਦਾ ਆ ਸੇਫਟੀ ਦਾ ਖਾਣ ਪੀਣ ਦਾ ਸਿਕਿਉਰਿਟੀ ਦਾ ਸਾਰੇ ਜਿਹੜੇ ਪ੍ਰਬੰਧ ਨੇ ਉਹ ਪ੍ਰੋਪਰ ਹੋਣੇ ਚਾਹੀਦੇ ਨੇ ਇਹ ਜਿਹੜਾ ਗਲੇ ਮਹੱਲਿਆਂ ਵਾਲਾ ਕਲਚਰ ਹੈ ਨਾ ਇਹ ਇਨ੍ਹਾਂ ਨੂੰ ਵੀ ਕਰਵਾ ਕੋਈ ਮਾੜੀ ਗੱਲ ਨਹੀਂ ਪਰ ਜੇ ਉਹ ਸੇਫਟੀ ਦਾ ਖਿਆਲ ਰੱਖਦੇ ਨੇ ਉਹਨਾਂ ਦੇ ਕੋਈ ਨਾ ਕੋਈ
ਅਮਨਦੀਪ ਮਾੜੀ ਗੱਲ ਤਾਂ ਨਹੀਂ ਹੈ ਮੇਲੇ ਕਰਾਉਣੇ ਮਾੜੀ ਗੱਲ ਨਹੀਂ ਪਰ ਬਹੁਤ ਜ਼ਿਆਦਾ ਕਰਾਉਣੇ ਮਾੜੀ ਗੱਲ ਹੈ ਅੱਜ ਕੱਲ ਤੁਸੀਂ ਪੰਜਾਬ ਦੇ ਵਿਚ ਦੇਖੋ ਹਰ ਪਿੰਡ ਦੇ ਵਿਚ ਬਲੋਕੇਜ ਹੋਈ ਹੁੰਦੀ ਹੈ ਉੱਥੇ ਕਬੱਡੀ ਮੇਲੇ ਹੋ ਰਹੇ ਹੁੰਦੇ ਉੱਥੇ ਸੌਕਰ ਮੇਲੇ ਹੋ ਰਹੇ ਹੁੰਦੇ ਉੱਥੇ ਐਥਲੈਟਿਕਸ ਹੋ ਰਹੀ ਹੁੰਦੀ ਆ ਹਰ ਪਿੰਡ ਦੇ ਵਿਚ ਕਿਸੇ ਨਾ ਕਿਸੇ ਹਰ ਦਿਨ ਹੀ ਏਦਾਂ ਦੇ ਮੇਲੇ ਲੱਗਦੇ ਆ ਅਤੇ ਮੇਰੇ ਖਿਆਲ ਵਿਚ ਡਿਵੈਲਪਮੈਂਟ ਪਿੰਡ ਦੀ ਡਿਵੈਲਪਮੈਂਟ ਨਾਲੋਂ ਮੇਲਿਆਂ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਮੇਲਿਆਂ ਤੇ ਜ਼ਿਆਦਾ ਪੈਸੇ ਇਕੱਠੇ ਕੀਤੇ ਜਾਂਦੇ ਆ ਤੇ ਖਾਸ ਤੌਰ ਤੇ ਕਬੱਡੀ ਮੇਲਿਆਂ ਦੇ ਵਿਚ ਕਈ ਪੰਜਾਬੀ ਚੈਨਲ ਹੀ ਅਮਨਦੀਪ ਲਾਈਵ ਚੱਲ ਰਿਹਾ ਅੱਜ ਕੱਲ ਟੀਵੀ ਤੇ ਜਿਨ੍ਹਾਂ ਦੇ ਵਿਚ ਕਬੱਡੀ ਲਾਈਵ ਦੇ ਬਹੁਤ ਆ ਰਹੇ ਆ ਕਿ ਹਰ ਰੋਜ਼ ਕਿਤੇ ਨਾ ਕਿਤੇ ਕਬੱਡੀ ਮੇਲੇ ਲਾਈਵ ਉੱਥੇ ਹੋ ਰਿਹਾ ਅਤੇ ਉੱਥੇ ਪਤਾ ਕਿਤੇ ਮਸਕਟ ਤੋਂ ਆ ਬੰਦਾ ਤੁਹਾਨੂੰ 10,000 ਰੁਪਇਆ ਦੇ ਰਿਹਾ ਕੈਨੇਡਾ ਵਾਲੇ ਤੁਹਾਨੂੰ 1,25,000 ਰੁਪਇਆ ਦੇ ਰਹੇ ਆ ਤੇ ਇੱਕ ਹੋਰ ਜਰਮਨੀ ਵਾਲੇ ਤੁਹਾਨੂੰ 3-3 ਲੱਖ ਰੁਪਇਆ ਦੇ ਇੰਨੇ ਲੱਖ ਰੁਪਇਆ ਦੇ ਕੇ ਉੱਥੇ ਦੀ ਕਬੱਡੀ ਕੱਪ ਕਰਾ ਰਹੇ ਹੋ ਪਿੰਡ ਦੀ ਡਿਵੈਲਪਮੈਂਟ ਕਰਾਓ ਤੇ ਮੇਰੇ ਖਿਆਲ ਚ ਸੀਵਰੇਜ ਪਵਾ ਦਿਓ ਉੱਥੇ ਪਿੰਡ ਦੀਆਂ ਗਲੀਆਂ ਵਧੀਆ ਬਣਾ ਦਿਓ ਉੱਥੇ ਪਾਰਕ ਬਣਾ ਦਿਓ ਸੜਕਾਂ ਵਧੀਆ ਬਣਾ ਦਿਓ ਆਪਣੇ ਲੋਕਲ ਕੰਮ ਕਰੋ ਤੇ ਉਹਦੇ ਨਾਲ ਚੰਗਾ ਲੱਗਦਾ
ਤੁਹਾਡੇ ਪਿੰਡ ਦੀ ਡਿਵੈਲਪਮੈਂਟ ਬਾਰੇ ਵੀ ਆਪਾਂ ਫੋਟੋਆਂ ਮੈਨੂੰ ਮਿਲ ਗਈਆਂ ਵੀਡੀਓ ਮਿਲ ਗਿਆ ਆਪਾਂ ਅਗਲੇ ਹਫ਼ਤੇ ਨਾ ਇਹ ਫੀਚਰ ਕਰਾਂਗੇ ਤੇ ਪਿੰਡ ਦੀ ਡਿਵੈਲਪਮੈਂਟ ਬਾਰੇ ਤੇ ਕੀ ਚੱਲ ਰਿਹਾ ਤੁਹਾਡੇ ਪਿੰਡ ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਸਰਪੰਚ ਸਾਹਿਬ ਉਹਨਾਂ ਨੂੰ ਵੀ ਤੜਕੇ ਉਠਾਲ ਕੇ ਪ੍ਰੋਗਰਾਮ ਚ ਲੈ ਲਈਏ ਤੇ ਉਹਨਾਂ ਤੋਂ ਆਪਾਂ ਪੁੱਛੀਏ ਕੀ ਚੱਲ ਰਿਹਾ ਜਗਤਾਰ ਭਾਜੀ ਕਹਿ ਰਹੇ ਨੇ ਕਿ ਵੀਰਿਆ ਮੀ ਟੂ ਵਾਲਾ ਕੀ ਚੱਕਰ ਹੈ ਮੀ ਟੂ ਵਾਲਾ ਚੱਕਰ ਚ ਤੁਸੀਂ ਬਚੇ ਹੋਏ ਤਾਂ ਇਹਦਾ ਮਤਲਬ ਤੁਸੀਂ ਗ੍ਰੇਟ ਹੋ ਇਸ ਕਰਕੇ
ਗ੍ਰੇਟ ਜੇ ਨਹੀਂ ਪਤਾ ਤਾਂ ਬਹੁਤ ਵਧੀਆ
ਨਹੀਂ ਪਤਾ ਤਾਂ ਚੰਗਾ ਹੀ ਆ ਤੇ ਕੋਈ ਨੀ ਕੱਲ ਗੱਲ ਕਰਾਂਗੇ ਜੀ ਮੀ ਟੂ ਦਾ ਜਿਹੜਾ ਚੱਕਰ ਹੈ ਜੀ ਉਹ ਇਹ ਹੈ ਕਿ ਜਿਹੜੀ ਸੈਕਸੁਅਲ ਅਬਿਊਜ਼ ਹੈ ਔਰਤਾਂ ਦਾ ਤੇ ਉਹ ਪਰਸਨਲ ਜਿਹੜੀਆਂ ਗੱਲਾਂ ਨੇ ਉਹ ਸ਼ੇਅਰ ਕਰੋ ਬਈ ਕਿਸੇ ਨੂੰ ਸੈਕਸੁਅਲ ਅਬਿਊਜ਼ ਤਾਂ ਨਹੀਂ ਕੀਤਾ ਇਹਦੇ ਬਾਰੇ ਗੱਲਬਾਤ ਕਰੋ ਤੇ ਗੱਲਬਾਤ ਕਿੱਥੇ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਉਹ ਇੱਕ ਗੱਲਾਂ ਨੇ ਤੇ ਗੱਲਾਂ ਦੇ ਵਿੱਚ ਹੁਣ ਕਈ ਮਿਨਿਸਟਰ ਵੀ ਜਿਹੜੇ ਰਿਜ਼ਾਈਨ ਹੋਏ ਨੇ ਕਈ ਵੱਡੇ ਵੱਡੇ ਨਾਵਾਂ ਦੇ ਉੱਤੇ ਚਿੱਕੜ ਸੁੱਟਿਆ ਜਾ ਰਿਹਾ ਜਾਂ ਅਕਿਊਜ਼ ਕੀਤਾ ਜਾ ਰਿਹਾ ਉਹ ਸਿਰਫ ਗੱਲਾਂ ਨੇ ਤੇ ਉਹਦੇ ਜਿਹੜੇ ਆਲਰੇਡੀ ਨਤੀਜੇ ਜਿਹੜੇ ਬੜੇ ਭੈੜੇ ਨਿਕਲ ਰਹੇ ਨੇ ਕੋਈ ਕੋਰਟ ਨਹੀਂ ਹੈਗੀ ਕੋਈ ਕਿਤੇ ਜੱਜਮੈਂਟ ਨਹੀਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹਨ ਕਹਿਤਾ ਬਈ ਮੇਰੇ ਨਾਲ ਇਦਾਂ ਧੱਕਾ ਕੀਤਾ ਸੀ ਬਸ ਲੋਕਾਂ ਨੇ ਮੰਨ ਲਿਆ ਮੰਨਣਾ ਕੀ ਲੋਕੀ ਮੰਨਦੇ ਤਾਂ ਹੈ ਨਹੀਂ ਵੈਸੇ ਪਰ ਇਹ ਜਿਹੜੀ ਨਾ ਦਿਸ਼ਾਹੀਣ ਹੋ ਚੁੱਕੀ ਹੈ ਹੁਣ ਮੀ ਟੂ ਵਾਲੀ ਜਿਹੜੀ ਕੈਂਪੇਨ ਹੈ ਪਰ ਇਹਦੇ ਵਿੱਚ ਕੁਝ ਚਿੰਤਨ ਵਧੀਆ ਜਿਹੜੇ ਨਿਕਲ ਕੇ ਆ ਰਹੇ ਨੇ ਉਹ ਆਪਾਂ ਕੱਲ ਨੂੰ ਡਿਸਕਸ਼ਨ ਕਰਾਂਗੇ ਕਿ ਇੱਕ ਪੋਜ਼ਿਟਿਵ ਪੱਖ ਵੀ ਕਈ ਆ ਜਿਹੜੇ ਆਪਾਂ ਕੱਲ ਨੂੰ ਗੱਲ ਕਰਾਂਗੇ। ਪਰ ਹੁਣ ਇਹ ਜਿੱਦਾਂ ਪਹਿਲਾਂ ਵੀ ਕਿਹਾ ਸੀ ਵੀ ਦਾਜ ਦਹੇਜ ਡੋਰੀ ਕੇਸਿਸ ਰੇਪ ਕੇਸਿਸ ਮੰਗਰੇ ਇਹ ਮਿਸਯੂਜ਼ ਵੱਲ ਨੂੰ ਤੁਰ ਪਿਆ ਕੰਮ ਤੇ ਉਹਦੀਆਂ ਤਾਜ਼ੀਆਂ ਐਗਜ਼ਾਮਪਲਾਂ ਤੁਸੀਂ ਅਮਰੀਕਾ ਚ ਦੇਖ ਚੁੱਕੇ ਆ ਤੇ ਹਰਜਿੰਦਰ ਸਿੰਘ ਵੀ ਦੱਸ ਰਹੇ ਨੇ ਕਹਿੰਦੇ ਨਵੇਂ ਸ਼ਹਿਰ ਵਿਚ ਇਕ ਝੂਲਾ ਟੁੱਟ ਗਿਆ ਜੀ ਉਥੇ ਵੀ ਇਕ ਮਾੜੀ ਖਬਰ ਆ ਰਹੀ ਹੈ ਚਲੋ ਰੱਬ ਭਲੀ ਕਰੇ। ਤਾਂ ਅਮਰੀਕ ਜੀ ਆਪਾਂ ਹੁਣ ਲਈਏ ਇਜਾਜ਼ਤ ਫਿਰ ਮੇਲਾ ਕਿਉਂਕਿ ਵਧੀਆ ਮਿਛੜ ਜਾਵੇ ਤਾਂ ਜਿਆਦਾ ਹੀ ਵਧੀਆ ਦੁਸਹਿਰੇ ਵਾਲਾ ਪ੍ਰੋਗਰਾਮ ਸੀ ਆਪਣਾ ਸੋ ਜਾਂਦੇ ਜਾਂਦੇ ਦੱਸੋ ਕਿ ਮੀਂਹ ਪਾਣੀ ਕਿੱਦਾਂ ਠੀਕ ਠਾਕ ਹੈ ਹੁਣ ਜੇ।
ਬਿਲਕੁਲ ਬਿਲਕੁਲ ਅਮਰੀਕ ਝਾੜ ਇੱਥੇ ਹੋਏ ਆ ਬੱਦਲ ਅਸਮਾਨ ਦੇ ਵਿਚ ਛਾਏ ਹੋਏ ਤੇ ਮੀਂਹ ਦੀ ਕਾਫੀ ਸੰਭਾਵਨਾ ਬਣੀ ਹੋਈ ਆ ਸਿਡਨੀ ਦੇ ਵਿਚ ਤੇ ਆਸ ਕਰਦੇ ਆ ਕਿ ਅਗਲੇ ਦੋ ਦਿਨਾਂ ਦੇ ਵਿਚ ਮੀਂਹ ਪਏਗਾ ਇੱਥੇ ਤੇ ਉਸ ਤੋਂ ਬਾਅਦ ਜਿਹੜੀ ਮੌਸਮ ਖੁੱਲੇਗਾ ਅਸਮਾਨ ਸਾਫ਼ ਹੋਣਗੇ ਲੇਕਿਨ ਕੱਲ ਅਸਮਾਨ ਬਹੁਤ ਸਾਫ਼ ਸੀ ਜਿੱਦਾਂ ਤੁਸੀਂ ਦੇਖਿਆ ਹੀ ਆ ਸਿਡਨੀ ਦੇ ਵਿਚ ਕੱਲ ਆ ਕੇ ਤੇ ਇਨ੍ਹਾਂ ਸ਼ਬਦਾਂ ਨਾਲ ਮਨਜੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਸਰੋਤਿਆਂ ਤੋਂ ਲੈਂਦੇ ਹਾਂ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ
ਤੇ ਜਲੰਧਰ ਤੋਂ ਸਾਡੇ ਨਾਲ ਕਮਲ ਭਗਤ ਜੀ ਜੁੜ ਗਏ ਨੇ ਪ੍ਰੋਗਰਾਮ ਸੁਣ ਰਹੇ ਸੀ ਤੇ ਧੰਨਵਾਦ ਜੀ ਤੁਹਾਡਾ ਭਾਜੀ ਤੇ ਆਪਣੇ ਸਾਰੇ ਸਰੋਤੇ ਜਿਹੜੇ ਸਮਾਂ ਕੱਢਦੇ ਨੇ ਸਾਡੇ ਨਾਲ ਸਾਂਝਾਂ ਪਾਉਂਦੇ ਨੇ ਹਮੇਸ਼ਾ ਹੀ ਧੰਨਵਾਦੀ ਆ ਉਹਨਾਂ ਦੇ ਤੇ ਬਾਕੀ ਸਰੋਤੇ ਜਿਨ੍ਹਾਂ ਤੋਂ ਨਹੀਂ ਕਿਸੇ ਕਾਰਨ ਸੁਨੇਹਾ ਭੇਜ ਹੁੰਦਾ ਜਾਂ ਕੰਮ ਕਾਰਨ ਕਰਕੇ ਕਿਤੇ ਵੀ ਕਾਰਨ ਕਰਕੇ ਤਾਂ ਕੋਈ ਗੱਲ ਨਹੀਂ ਜਦੋਂ ਵੀ ਆਪਾਂ ਕਿਤੇ ਮਿਲਦੇ ਗਿਲਦੇ ਆ ਤਾਂ ਜ਼ਰੂਰ ਮਿਲਿਆ ਕਰੋ ਅਸੀਂ ਵੀ ਤੁਹਾਡੇ ਵਰਗੇ ਹੀ ਆ ਨੋਰਮਲ ਬੰਦੇ ਆ ਤੇ ਕੋਈ ਐਡੀ ਗੱਲ ਨਹੀਂ ਹੈਗੀ ਜ਼ਰੂਰ ਮਿਲਿਆ ਕਰੋ ਦੱਸਿਆ ਕਰੋ ਜ਼ਿਕਰ ਕਰਿਆ ਕਰੋ ਤੇ ਚੰਗਾ ਲੱਗਦਾ ਹੈ। ਸੋ ਦੋਸਤੋ ਇੱਕ ਹੁਣ ਮੈਂ ਗੀਤ ਤੁਹਾਨੂੰ ਸੁਣਾਉਣਾ ਬੜਾ ਵਧੀਆ ਗੀਤ ਹੈ ਆਰਿਫ ਲੋਹਾਰ ਦਾ ਮੇਲੇ ਦੇ ਸੰਬੰਧ ਦੇ ਵਿੱਚ ਹੀ ਆ ਤੇ ਕੱਲ ਨੂੰ ਭਖਦੇ ਮਸਲੇ ਦੋ ਹੈ ਦੋ ਤੇ ਵੀ ਤਿੰਨ ਹੈ ਇੱਕ ਤਾਂ ਮੀ ਟੂ ਵਾਲਾ ਰਹਿ ਗਿਆ ਇੱਕ ਆਪਣਾ ਫੰਡ ਰੇਜ਼ਿੰਗ ਵਾਲਾ ਰਹਿ ਗਿਆ ਇੱਕ ਜਿਹੜਾ ਪੋਲੀਟਿਕਸ ਚੱਲ ਰਹੀ ਹੈ ਜਥੇਦਾਰਾਂ ਦੀ ਉਹ ਰਹਿ ਗਈ। ਇਹ ਮੈਨੂੰ ਲੱਗਦਾ ਮਿੰਟੂ ਬਰਾੜ ਭਾਜੀ ਜ਼ਿਆਦਾ ਵਧੀਆ ਜਸਟਿਸ ਕਰਨ ਪਾਉਣਗੇ ਕਰ ਆਪਾਂ ਵੀ ਦੇਣਾ ਸੀ ਪਰ ਸਮਾਂ ਜਿਹੜਾ ਆ ਸਾਡਾ ਦੋ ਤਿੰਨ ਟੌਪਿਕਾਂ ਦੇ ਵਿੱਚ ਕਾਫੀ ਵਧੀਆ ਲੱਗਿਆ ਚਿੰਤਨ ਹੋਇਆ ਸੋ ਤੈਅ ਦਿਲੋਂ ਧੰਨਵਾਦ ਜੀ ਤੇ ਜਿਹੜਾ ਧਿਆਨ ਦੇ ਨਾਲ ਜ਼ਿੰਦਗੀ ਨੂੰ ਥੋੜਾ ਜਿਹਾ ਸਲੋਹ ਕਰੋ ਸ਼ਾਂਤ ਲਿਆਓ ਸਲੋਹ ਨਹੀਂ ਮਤਲਬ ਸ਼ਾਂਤੀ ਲਿਆਓ ਤੇ ਜਿਹੜਾ ਦੇਖੋ ਅਨੈਲਿਸਿਸ ਕਰਿਆ ਕਰੋ ਸਾਰੇ ਜਣੇ ਆਪਾਂ ਕਰਿਆ ਕਰੀਏ ਤਾਂ ਫਾਸਟ ਬਹੁਤਾ ਆਪਣੇ ਚੱਲਣ ਦੀ ਲੋੜ ਨਹੀਂ ਤੇ ਇੱਦਾਂ ਨਾ ਹੋਵੇ ਸਾਡੀ ਜ਼ਿੰਦਗੀ ਦੇ ਕੁੱਤੇ ਫੇਲ ਹੋ ਜਾਣ। ਸੋ ਪ੍ਰੋਗਰਾਮ ਦੇ ਵਿੱਚ ਬੜੇ ਸੋਹਣੇ ਸੋਹਣੇ ਗੀਤ ਮੈਂ ਛੱਡ ਕੇ ਜਾਵਾਂਗਾ ਤੇ ਇੱਕ ਆਖਰੀ ਗੀਤ ਜਿਹੜਾ ਮੈਂ ਪ੍ਰੋਗਰਾਮ ਚ ਲਾਵਾਂਗਾ ਤੇ ਦੱਸ ਦਵਾਂ ਕਿ 15 ਮਿੰਟ ਬਾਅਦ ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਹਾਜ਼ਰ ਹੋਵੇਗਾ ਦੁਨੀਆ ਦਾ ਮੇਲਾ ਆਰਿਫ ਲੋਹਾਰ ਦਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕੱਲ ਨੂੰ ਫੇਰ ਮਿਲਦੇ ਹਾਂ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚ।
ਸਭ ਲਈ ਇੱਕੋ ਜਿਹਾ ਇਹ ਦੁਨੀਆ ਦਾ ਮੇਲਾ ਸਭ ਲਈ ਇੱਕੋ ਜਿਹਾ ਇਹ ਦੁਨੀਆ ਦਾ ਮੇਲਾ ਇੱਕ ਨੂਰ ਦਾ ਚਾਨਣ ਸਾਰੇ ਇੱਕ ਦੀਵੇ ਦੀ ਲੋ ਇੱਕੋ ਜਿਹੀ ਖੁਸ਼ਬੋ ਸਵੱਲੀ ਉਹ ਚੋਪੜ ਵਾਲਾ ਨਸ਼ਾ ਹੈ ਡਾਡਾ ਇਸ਼ਕ ਦੀ ਨੌਰ
ਰੱਬ ਰਹਿਣ ਲਈ ਖੋਲੀ ਚਾਰ ਕਹਾਰਾਂ ਚੱਕਣੀ ਰੋਮੀ ਇੱਕ ਦਿਨ ਸਭ ਦੀ ਡੋਲੀ